ਰਸਾਵਲ ਛੰਦ ਸੁਣਿਓ ਸੰਭਰੇਸਨ ਭਇਓ ਅਪਭੇਸਨ ਉੜੀ ਬੰਬ ਰਹਿਣੰ ਛੂਹੀ ਸੀਸ ਗੈਨੰ।
ਸਭ ਨਾਮੀ ਰਾਜੇ ਨੇ ਨਰੇਸ਼ ਕਹਿੰਦੇ ਨੇ ਸੰਭ ਨਰੇਸ਼ਨ, ਸੰਭਰੇਸ਼ਨ ਦਾ ਮਤਲਬ ਹੈ ਸੰਭ ਨਰੇਸ਼ਨ।
ਪਯੋ ਅਪਭੇਸਨ,
ਪਯੋ ਅਪਭੇਸਨ, ਜਦ ਉਹਨੇ ਸੁਣਿਆ ਕਿ ਜਿਹੜੇ ਮੇਰੇ ਭੇਜੇ ਹੋਏ ਸਾਰੇ ਵਿਦਵਾਨ ਸੀ, ਗਿਆਨਵਾਨ ਸੀ, ਸਾਰੇ ਹਾਰ ਮੰਨ ਗਏ। ਉਹੀ ਲੜਾਈ ਹੈ ਸੁੰਭ ਨੂੰ ਸੰਭਾਲੀ। ਇੱਥੇ ਸੰਭ ਲਿਖਦਾ ਉਹ ਸੁੰਭ ਲਿਖਿਆ ਹੋਇਆ, ਗੱਲ ਉਹੀ ਹੈ। ਉੱਥੇ ਸੁੰਭ ਹੈ ਨਾ, ਸੁੰਭਰ ਨੂੰ ਸੁੰਭ, ਇੱਥੇ ਸੰਭ ਉਸੇ ਨੂੰ ਕਿਹਾ ਹੈ।
ਪਯੋ ਅਪਭੇਸਨ,
ਪਯੋ ਅਪਭੇਸਨ, ਆਪ ਫਿਰ ਉਹ ਤਿਆਰ ਹੋਇਆ, ਆਪ ਭੇਸ ਬਣਾ ਕੇ ਗਿਆਨ ਚਰਚਾ ਵਾਲਾ, ਰਾਜੇ ਵਾਲਾ ਭੇਸ ਲਾ ਦਿੰਦੇ ਹੁੰਦੇ ਨੇ ਫਿਰ। ਜਦੋਂ ਗਿਆਨ ਚਰਚਾ ਕਰਨ ਜਾਈਦਾ, ਜੇ ਤਾਂ ਜਾਵੇ ਰਾਜੇ ਵਾਲੀ ਜੰਗ 'ਚ, ਫਿਰ ਤਾਂ ਉਹ ਦੂਏ ਹਥਿਆਰ ਲੈ ਕੇ ਜਾਈਦੇ ਨੇ। ਜੇ ਗਿਆਨ ਚਰਚਾ 'ਚ ਜਾਵੇ ਫਿਰ ਭੇਸ ਦੂਆ ਹੁੰਦਾ। ਜਿਵੇਂ ਗੁਰੂ ਨਾਨਕ ਨੂੰ ਲਿਖਿਆ ਵੀ ਜਦ ਮੱਕੇ ਗਏ ਨੀਲਾ ਬਾਣਾ ਪਾ ਲਿਆ ਉਹਨਾਂ ਨੇ, ਇਹ ਜਦ ਇਹ ਯਾਤਰਾਵਾਂ 'ਤੇ ਗਏ ਉਦਾਸੀਆਂ 'ਚ ਉਦਾਸੀ ਬਾਣਾ ਪਾ ਲਿਆ। ਉਹ ਭੇਸ ਵਰਦੀ ਪਾਉਣੀਆਂ ਪੈਂਦੀਆਂ, ਵਕੀਲ ਜਾਂ ਕੋਰਟ ਨਹੀਂ ਜਾਂਦਾ, ਉਹ ਕਾਲਾ ਕੋਟ ਪਾਉਂਦਾ। ਉੱਥੇ ਦਾ ਨਿਯਮ ਹੈ ਨਾ, ਚਰਚਾ ਕਰਨ ਵਾਸਤੇ ਉੱਥੇ ਵਾਲੀ ਵਰਦੀ ਪਾਉਣੀ ਪੈਂਦੀ ਹੁੰਦੀ ਹੈ। ਆਪਣਾ ਆਪ ਉਹਨੇ ਮਤਲਬ ਹੈ ਭੇਸ ਧਾਰਨ ਕਰਕੇ ਆਪ, ਯਾਨੀ ਗਿਆਨ ਚਰਚਾ ਵਾਸਤੇ ਆਪ ਚੱਲਿਆ।
ਉਡੀ ਬੰਬ ਰੈਣੰ ਛੂਹੀ ਸੀਸ ਗੈਣੰ,
ਬੰਬ ਬੜੇ ਬੜੇ ਨਗਾਰੇ ਵਜਾਏ। ਉਹ ਬੰਬ ਦੀ ਜਿਹੜੀ ਆਵਾਜ਼ ਸੀ ਰੈਣੰ
ਛੂਹੀ ਸੀਸ ਗੈਣੰ,
ਉਹ ਆਕਾਸ਼ ਨੂੰ ਛੂਗੀ, ਗੈਣ ਆਕਾਸ਼ ਨੂੰ, ਸੀਸ ਯਾਨੀ ਆਕਾਸ਼ ਨੂੰ ਛੂਗੀ, ਆਕਾਸ਼ ਦੇ ਸਿਰ ਤੱਕ ਜਾ ਪਹੁੰਚੀ ਆਵਾਜ਼ ਉੱਚੀ।
ਛਕੇ ਟੋਪ ਸੀਸੰ ਕਣਕ ਭਾਣ ਦੀਸੰ,
ਸਿਰਾਂ 'ਤੇ ਟੋਪ ਲੈ ਲਏ, ਸਿਰਾਂ ਦੇ ਉੱਤੇ ਤਾਜ ਦੀ ਜਗ੍ਹਾ ਹੁਣ ਟੋਪ ਲਿਖਿਆ ਹੈ। ਰਾਜਾ ਹੁੰਦਾ ਤਾਂ ਤਾਜ ਲੈਂਦਾ, ਤਾਜ ਨਹੀਂ ਲਿਆ,
ਛਕੇ ਟੋਪ ਸੀਸੰ,
ਹਾਂ ਟੋਪ ਲਿਆ, ਇਹੀ ਟੋਪ ਉੱਥੇ ਲਿਖ ਦਿੱਤਾ। ਗੁਰੂ ਨਾਨਕ ਨੂੰ ਸਹੇਲੀ ਟੋਪੀ ਦਿੱਤੀ, ਪਿੱਛੇ ਟੋਪੀ ਹੋਊਗੀ ਧਰਮ ਦਾ ਕੋਈ ਮਤਲਬ ਹੈ ਭੇਸ, ਉਹ ਫਿਰ ਟੋਪ ਜਿਹੜਾ ਲੈ ਰਿਹਾ ਉਹ ਗੁਰਮੁਖ ਥੋੜ੍ਹੀ ਆ ਲੈ ਰਿਹਾ ਟੋਪ, ਰਾਜਾ ਉਹ ਤਾਂ ਰਾਜਾ ਹੈ, ਗੁਰਮੁਖ ਦੇ ਤਾਂ ਖਿਲਾਫ ਜਾ ਰਿਹਾ। ਇਹ ਤਾਂ ਗੁਰੂ ਨਾਨਕ ਗੁਰੂ ਨੇ ਟੋਪੀ ਦੇ ਦਿੱਤੀ ਇਹਨਾਂ ਨੇ, ਕਿਉਂ ਸਰਕਾਰ ਨਾਲ ਜੋ ਲੜਿਆ ਸੀ ਸ਼੍ਰੀ ਚੰਦ, ਸਾਰੇ ਸਰਕਾਰ ਦੇ ਪੱਟੇ ਹੋਏ, ਜਿੰਨੇ ਵੀ ਪੱਟੇ ਨੇ ਗੁਰੂ ਘਰ ਚੋਂ, ਚਾਹੇ ਸ਼੍ਰੀ ਚੰਦ ਸੀ, ਚਾਹੇ ਉਹ ਦੂਆ ਪ੍ਰਿਥੀ ਚੰਦ ਸੀ, ਚਾਹੇ ਰਾਮ ਰਾਏ ਸੀ, ਇਹ ਸਰਕਾਰ ਨੇ ਉਂਗਲ ਦਿੱਤੀ ਸੀ ਉਹਨਾਂ ਨੇ, ਹੋਰ ਕੌਣ ਸੀ। ਹੁਣ ਵੀ ਰਾਧਾ ਸਵਾਮੀ ਹੋਏ ਨਾਮਧਾਰੀ ਸਾਰੇ ਸਰਕਾਰੀ ਹੀ ਨੇ, ਕੌਣ ਨੇ ਹੁਣ ਬਾਦਲ ਉੱਥੇ ਕੀ ਕਰਨ ਜਾਂਦਾ, ਸਭ ਸਰਕਾਰ ਦੇ ਖੜੇ ਕੀਤੇ ਹੁੰਦੇ ਵੋਟਾਂ ਲੈਣ ਵਾਸਤੇ।
ਛਕੇ ਟੋਪ ਸੀਸਨ ਕਣਕ ਭਾਣ ਦੀਸਨ,
ਛਕੇ ਟੋਪ, ਟੋਪ ਸਿਰਾਂ ਦੇ ਉੱਤੇ ਟੋਪ ਪਾ ਲੇ, ਪਹਿਨ ਲੇ,
ਕਣਕ ਭਾਣ ਦੀਸਨ,
ਐਂ ਸਮਝ ਲਓ ਸੂਰਜ ਤਾਂ ਹੈਗਾ ਜਿਵੇਂ ਬੱਦਲਾਂ 'ਚ ਸੂਰਜ ਹੁੰਦਾ, ਐਂ ਬੱਦਲਾਂ 'ਚ ਸੂਰਜ ਦਾ ਮਤਲਬ ਹੈ ਗਿਆਨ ਨਹੀਂ ਹੈਗਾ ਪੂਰਾ, ਉਹ ਧੁੰਦਲਾ ਗਿਆਨ ਹੈ ਕੋਲ। ਪਾ ਤਾਂ ਲਏ ਟੋਪ, ਤਿਆਰ ਤਾਂ ਹੋ ਗਏ, ਅੰਦਰੋਂ ਨਹੀਂ ਹੈ ਤਸੱਲੀ ਵੀ ਜਿੱਤ ਕੇ ਆਵਾਂਗੇ, ਅੰਦਰੋਂ ਡਰਦੇ ਨੇ, ਚਿਹਰਾ ਨਹੀਂ ਖੜਿਆ ਹੋਇਆ ਹੈ। ਹੁਣ ਜੇ ਨਹੀਂ ਜਾਂਦਾ ਤਾਂ ਵੀ ਬੇਇੱਜ਼ਤੀ ਹੈ, ਜਾਂਦਾ ਤਾਂ ਵੀ ਬੇਇੱਜ਼ਤੀ ਕਰਾਂਗੇ ਆਉਣੀ, ਚਿਹਰਾ ਮੁਰਝਾਇਆ ਹੋਇਆ, ਚਿਹਰਾ ਚਿੰਤਿਤ ਹੈ, ਜਾਂ ਜਾਂਦਾ ਜਾ ਕੇ ਉਹਨੂੰ ਪਤਾ ਵੀ ਹਾਰ ਜਾਣਾ, ਭਲਵਾਨ ਨੂੰ ਜਾਂਦਾ ਵੀ ਇਹ ਤਾਂ ਹੁਣ ਜੰਗ ਜਿੱਤ ਕੇ ਨਹੀਂ ਆਉਣੀ ਮੈਂ, ਉੱਥੇ ਮੇਰੀ ਬੇਇੱਜ਼ਤੀ ਹੋਣੀ ਹੈ, ਉਹ ਫਿਰ ਖੁਸ਼ੀ ਨਾਲ ਨਹੀਂ ਜਾਂਦਾ ਹੈਗਾ, ਖੁਸ਼ੀ ਨਾਲ ਨਹੀਂ ਜਾਂਦਾ, ਚਿਹਰਾ ਹੀ ਦੱਸ ਦਿੰਦਾ, ਕਹਿੰਦਾ ਰੋਂਦੇ ਜਾਣ ਮਰਿਆਂ ਦੀਆਂ ਖਬਰਾਂ ਲਿਆਉਣ, ਰੋਂਦਾ ਹੀ ਜਾਊਗਾ, ਖਬਰ ਮਰੇ ਦੀਆਂ ਲੈ ਕੇ ਆਉਣੀਆਂ ਨੇ, ਜੰਗਲੇ ਜਿੱਤ ਕੇ ਆਉਂਦੇ ਹੁੰਦੇ। ਹਾਂਜੀ
ਸਸੰਗ ਨਾਹ ਦੇਹੀ ਕਥੋਂ ਉਗਤ ਕੇਹੀ,
ਸਸੰਗ ਨਾਹ ਨੂੰ ਦੇਹੀ ਰਾਜੇ ਦੀ ਦੇਹੀ ਕੈਸੀ ਹੈ, ਚੰਦਰਮੇ ਵਰਗੀ ਹੈ,
ਕਥੋਂ ਉਗਤ ਕੇਹੀ।
ਉਹ ਹੁਣ ਮੈਂ ਕਿਹੜੀ ਹੋਰ ਮਿਸਾਲ ਦੇਵਾਂ, ਹੋਰ ਕੋਈ ਉਕਤੀ ਹੈ ਨਹੀਂ ਮੇਰੇ ਕੋਲ, ਹੋਰ ਕੋਈ ਪ੍ਰਮਾਣ ਨਹੀਂ ਦੇਣ ਨੂੰ। ਬੱਦਲਾਂ 'ਚ ਸੂਰਜ ਔਰ ਚੰਦਰਮੇ ਦੀ ਇੱਕੋ ਜਿਹੀ ਲਾਈਟ ਹੁੰਦੀ ਹੈ। ਜੇ ਬੱਦਲਾਂ ਦੇ ਪਿੱਛੇ ਸੂਰਜ ਹੋਵੇ ਨਾ, ਉਹਦੀ ਲਾਈਟ ਘੱਟ ਜਾਂਦੀ ਹੈ। ਐਂ ਕਹਿ ਲਓ ਵੀ ਬੱਦਲ ਤਾਂ ਉੱਥੇ ਹੈ ਨਹੀਂ, ਚੰਦਰਮੇ ਜਿੰਨੀ ਲਾਈਟ ਹੈ, ਚੰਦਰਮੇ 'ਤੇ ਲਿਆਉਂਦੀ ਨਾ ਗੱਲ, ਥੱਲੇ ਲਿਆਉਂਦੀ।
ਸਸੰਗ ਨਾਹ ਦੇਹੀ
ਨਾ ਰਾਜੇ ਨੂੰ ਕਹਿੰਦਾ,
ਕਥੋਂ ਉਗਤ ਕੇਹੀ,
ਮੈਂ ਕਿਹੜੀ ਹੋਰ ਕਿਹੜੇ ਪ੍ਰਮਾਣ ਨਾਲ ਇਹਦੀ ਮੈਂ ਕਥਨ ਕਰਾਂ।
ਮਨੋ ਸਿੱਧ ਸੁਦੰਗ ਸੁਭੀ ਜਵਾਲ ਉਦੰਗ,
ਐਂ ਸਮਝ ਲਓ ਬਈ ਜਿਹੜੀ ਸਮਝ ਹੈ, ਸ਼ੁੱਧ ਸਮਝ ਹੈ ਉਹਦੀ। ਦੇਖੋ ਸ਼ੁੱਧ ਤਾਂ ਹੈ, ਸਿੱਧ ਸਮਝ
ਸੁਦੰਗ
ਸੁਦੰਗ ਸ਼ੁੱਧ ਸਮਝ ਤਾਂ ਸ਼ੁੱਧ ਹੈ ਉਹਦੀ। ਓਹੋ ਵੈਸੇ ਤਾਂ ਰਾਜਾ ਚੰਗਾ ਸੀ, ਇਨਸਾਫ ਕਰਨ ਵਾਲਾ ਸੀ, ਤਾਂ ਹੀ ਤਾਂ ਕਹਿੰਦਾ ਸੀ ਨਾ, ਜੇ ਕੋਈ ਧਾਰਮਿਕ ਹੁੰਦਾ ਉਹੀ ਕਹੂੰਗਾ ਵੀ ਮੈਨੂੰ ਕਹੋ ਹੁਣ, ਮੈਂ ਥੋੜ੍ਹਾ ਬਹੁਤਾ ਧਾਰਮਿਕ ਹੁੰਦਾ ਨਾ, ਉਹ ਆਪਣੇ ਆਪ ਨੂੰ ਰੱਬ ਕਹਾਉਣ ਲੱਗ ਜਾਂਦਾ, ਆਪਣੀ ਪੂਜਾ ਕਰਾਉਣ ਲੱਗ ਜਾਂਦਾ। ਇਹ ਮਹਾਂਪੁਰਖ ਵੀ ਇਹੀ ਸੀ, ਜੇ ਪੂਰਾ ਗਿਆਨ ਹੋਵੇ ਫਿਰ ਨਹੀਂ ਕਹਾਉਂਦਾ ਹੈਗਾ। ਜਦ ਉਹਨੂੰ ਇਹ ਪਤਾ ਲੱਗਦਾ ਉੱਤੇ ਕੁਛ ਹੈ ਹੀ ਨਹੀਂ, ਰੱਬ ਨੂੰ ਦੀ ਕੋਈ, ਅਸਲ 'ਚ ਇਹਨਾਂ ਨੂੰ ਪਤਾ ਵੀ ਰੱਬ ਨੂੰ ਦੀ ਕੋਈ ਚੀਜ਼ ਨਹੀਂ, ਪਰ ਮੈਂ ਆਦਮੀ ਹੁੰਦਾ ਜੋ ਕੁਛ ਹੁੰਦਾ, ਉਹਨਾਂ ਗੱਲਾਂ 'ਤੇ ਵਿਸ਼ਵਾਸ ਆ ਜਾਂਦਾ ਜਿਹੜੀਆਂ ਹੋਰ ਧਰਮ ਕਰਦੇ ਨੇ ਵੀ ਆਦਮੀ ਹੋ ਜੋ ਕੁਛ ਹੈ, ਹੋਰ ਤਾਂ ਹੀ ਨਹੀਂ ਕੁਛ। ਫਿਰ ਉਹਨੂੰ ਅਵਤਾਰਾਂ ਦੀਆਂ ਗੱਲਾਂ ਸੁਣੀਆਂ ਹੋਈਆਂ ਨੇ, ਕ੍ਰਿਸ਼ਨ ਦੀ ਗੱਲ ਸੁਣੀ ਹੋਈ ਹੈ, ਇਹਨਾਂ ਗੱਲਾਂ 'ਤੇ ਵਿਸ਼ਵਾਸ ਕਰ ਲੈਂਦੇ ਨੇ ਥੱਲੇ ਵਾਲੀਆਂ 'ਤੇ। ਉਹ ਚੰਦਰਮੇ 'ਤੇ ਹੀ ਆ ਜਾਂਦੇ ਨੇ ਵੀ ਚੰਦਰਮਾ ਹੀ ਹੈ, ਇਹਨਾਂ ਦੇ ਮਸਜਿਦ ਵਾਲਿਆਂ ਦੇ ਵੀ ਚੰਦਰਮਾ ਹੀ ਹੈ। ਇਹ ਵੀ 14 ਕਲਾ 16 ਕਲਾ ਹੀ ਦੱਸਦੇ ਨੇ ਰਾਮ ਚੰਦਰ, 14 ਕਲਾ ਹੈ ਕ੍ਰਿਸ਼ਨ, 16 ਕਲਾ ਉਹ ਵੀ ਚੰਦਰਮਾ ਹੀ ਹੈ। ਸੂਰਜ ਤਾਂ ਦਿਸਦਾ ਵੀ ਨਹੀਂ ਹੈ, ਪਰ ਚੰਦਰਮੇ ਜਿੰਨੀ ਅਕਲ ਸਾਰਿਆਂ ਨੂੰ ਹੋ ਜਾਂਦੀ ਹੈ, ਉਹ ਤਾਂ ਭੁਲੇਖਾ ਹੋ ਜਾਂਦਾ, ਤਾਂ ਸਾਰਿਆਂ ਨੂੰ ਹੋ ਜਾਂਦੀ ਹੈ ਉਹ ਜੀ। ਤਾਂ ਚਲੋ ਕੋਈ 14ਵੀਂ ਦਾ ਨਹੀਂ ਹੋਊਗਾ, 10ਵੀਂ ਦਾ ਚੰਦਰਮਾ ਤਾਂ ਹੋਊਗਾ। ਏਕਮ ਦੂਜ ਦੇ ਤਾਂ ਸਾਰੇ ਹੀ ਹੁੰਦੇ ਨੇ ਬਹੁਤੇ, ਅੱਧ ਤੋਂ ਜਾ ਕੇ ਫਿਰ ਜਦ ਸੱਤਵੀਂ ਸੱਤੇ ਦਾ ਚੰਦਰਮਾ ਹੁੰਦਾ, ਸੱਤੇ ਸਤਿਕਾਰ ਬਾਚਾ ਜਾਣ ਆਤਮ ਰਾਮ ਰਿਹੋ ਪ੍ਰਵਾਨ, ਬਸ 6 ਤੋਂ ਬਾਅਦ ਜਦ ਸੱਤੇ ਸਤਿਕਾਰ ਬਾਚਾ ਜਾਣ ਗਿਆ ਆਤਮ ਰਾਮ ਲਿਓ ਪ੍ਰਵਾਨ, ਇੱਥੇ ਚੱਕ ਪੈ ਜਾਂਦੀ ਤੂੰ ਹੀ ਰਾਮ। ਜੇ ਤੂੰ ਗਾਹ ਨਾ ਜਾਵੇ ਸ਼ੱਕ ਪੈ ਗਈ ਇੱਥੇ ਆ ਕੇ,
ਅੱਜ 8ਵੀਂ ਦੇ ਨਾ ਜਾਵੇ ਤਾਂ ਫਿਰ ਆਪੇ
8ਵੀਂ ਦੇ ਨਾ ਜਾਵੇ ਗਿਆ, ਫਿਰ ਇੱਥੇ ਇੱਥੇ ਪੱਟੀ ਮਿਸ ਹੋ ਜਾਂਦੀ ਹੈ। ਅੱਧ ਤੇ ਥੱਲੇ ਹੈ, 15 ਚੋਂ 7.5 ਬਣਦੇ ਨੇ ਅੱਧ 'ਚ, ਅਜੇ ਥੱਲੇ ਅੱਧ ਤੋਂ ਇੱਥੇ ਹੀ ਖੜ ਗਿਆ, ਬਸ ਇੱਥੇ ਮਰੇ ਨੇ ਸਾਰੇ ਇਹ ਮਹਾਂਪੁਰਸ਼ ਆਤਮ ਰਾਮ ਲਿਓ ਪ੍ਰਾਹੁਣ ਤੂੰ ਹੀ ਰਾਮ, ਬਸ ਉਹ ਮੈਂ ਤਾਂ ਹੀ ਕਰੀ ਜਾਂਦਾ ਕ੍ਰਿਸ਼ਨ।
ਸੁਭੀ ਜਵਾਲ ਉਦਮ ਮਨੋ ਸਿੱਧ ਸੁਦਮ ਸੁਭੀ ਜਵਾਲ ਉਦਮ,
ਐਂ ਸਮਝ ਲਓ ਜਿਹੜੀ ਜਵਾਲ ਹੈ ਉਹਦੀ ਅੰਦਰ ਗਿਆਨ ਦੀ ਲਾਟ ਹੈ, ਬਈ ਜ਼ਿਆਦਾ ਉੱਚੀ ਚਲੀ ਗਈ, ਜ਼ਿਆਦਾ ਉੱਚੀ ਚਲੀ ਗਈ, ਜਵਾਲਾ ਹੰਕਾਰ ਦਾ ਰੂਪ ਧਾਰਨ ਕਰ ਗਈ। ਐਂ ਸਮਝ ਲਿਆ ਵੀ ਮੇਰੇ ਜਿੱਦਾਂ ਗਿਆਨ ਕਿਸੇ ਨੂੰ ਹੋਏ ਹੀ ਨਹੀਂ, ਇੱਥੇ ਆ ਕੇ ਸਾਤੇ ਸਤਿਕਾਰ ਬਾਚਾ ਜਾਣ 'ਤੇ ਫਿਰ ਆਕਾਸ਼ ਨੂੰ ਲੱਗ ਜਾਂਦੀ ਹੈ ਲਾਈਟ, ਆਤਮ ਆਰਾਮ ਲਿਓ ਪ੍ਰਮਾਣ। ਜੇ ਆਤਮ ਰਾਮ ਹੈ ਦੂਏ ਦੀ ਆਤਮ ਵੀ ਤਾਂ ਰਾਮ ਹੀ ਹੈ, ਆਹ ਨਹੀਂ ਗੱਲ ਦੇਖਦੇ, ਸਭੇ ਘੱਟ ਰਾਮ ਬੋਲ ਲਈ ਹੈ, ਇਹ ਨਹੀਂ ਗੱਲ ਕੀਤੀ ਆਪਣੇ ਆਪ ਨੂੰ, ਇੰਨੀ ਗੱਲ ਸੁਣ ਲਈ ਆਤਮ ਰਾਮ, ਗਾਹਾਂ ਨਹੀਂ ਵਿਚਾਰਿਆ ਉਹਨੂੰ, ਇਹ ਤੂੰ ਰਾਮ ਹੈ ਦੂਆ ਦੇ ਵਿੱਚ ਵੀ ਤਾਂ ਰਾਮ ਹੈ, ਹਰ ਜਗ੍ਹਾ ਆਤਮ ਰਾਮ ਹੀ ਹੈ। ਫਿਰ ਆਪਣੇ ਆਪ ਨੂੰ ਰਾਮ ਮੰਨ ਲਿਆ, ਦੂਏ ਨੂੰ ਮੰਨਿਆ ਹੀ ਨਹੀਂ, ਦੂਸਰੇ ਨੂੰ ਆਪਣ ਕੋ ਦੀਰਘ ਕਰ ਔਰ ਉਹਨਕੋ ਲਗਮਾਤ, ਹੋਰ ਉਹ ਲਗਮਾਤਰ ਮੰਨ ਲਿਆ ਆਪਣੇ ਆਪ ਨੂੰ ਦੀਰਘ ਮੰਨ ਲਿਆ, ਇੱਥੋਂ ਭੁਲੇਖਾ ਪੈ ਜਾਂਦਾ ਹੁੰਦਾ। ਇਹ ਸਾਰੇ ਮਹਾਂਪੁਰਖ ਇੱਥੇ ਡੁੱਬ ਗਏ ਪਹਿਲਾਂ ਹੀ, ਅੱਧ ਤੋਂ ਪਹਿਲਾਂ ਹੀ ਡੁੱਬ ਗਏ, ਜੋ ਧਾਰ ਦੇ ਅੱਧ 'ਚ ਵੀ ਨਹੀਂ ਗਏ, ਪਹਿਲਾਂ ਹੀ ਡੁੱਬ ਗਏ ਇੱਥੇ।
ਕਥੇ ਸ਼ਸਤਰ ਤਰੋਣੰ ਗੁਰੂ ਜਾਣ ਦਰੋਣੰ,
ਕਥੇ ਸ਼ਸਤਰ ਤਰੋਣੰ, ਤਨ ਦੇ ਉੱਤੇ ਸ਼ਸਤਰ ਪਹਿਨ ਲਏ, ਉਹ ਤਰੌਣ ਕੀ ਆ ਕਿਤਾਬਾਂ ਕਤੂਬਾਂ ਗ੍ਰੰਥ ਲੈ ਲੈ ਨਾਲ, ਹੋਰ ਕੀ ਲੈਣੇ ਤੇ
ਕਸੇ ਸ਼ਸਤਰ ਤਰੌਣ।
ਉਹ ਫਿਰ ਇਹ ਗੁਟਕੇ ਗਟਕੇ ਜਿਹੜੇ ਹੁੰਦੇ ਨੇ ਨਾ, ਇਹ ਪਾ ਕੇ ਮਤਲਬ ਉੱਥੇ ਲਿਖਿਆ ਨਾ ਕੱਛ 'ਚ ਲਈ ਹੋਈ ਪੋਥੀ, ਉਹ ਕੱਛ 'ਚ ਕੁਰਾਨ ਲੈ ਲੈਂਦੇ ਨੇ, ਜਾਂ ਬੰਨ ਲੈਂਦੇ ਨੇ ਲੱਖ ਨੂੰ ਬੰਨ ਲਈ ਕਮਰ ਵੱਧ ਪੋਥੀ, ਉਹ ਹਥਿਆਰ ਹੀ ਹੁੰਦੇ ਨੇ ਉਹਦੇ ਖਿਆਲ ਚਾਚਾ ਦੇ ਹਥਿਆਰ, ਹੋਰ ਕੀ ਹੁੰਦਾ।
ਗੁਰੂ ਜਾਣ ਦਰੋਣਨ,
ਐਂ ਸਮਝ ਲਓ ਜਿਵੇਂ ਦਰੋਣਾਚਾਰੀਆ ਗੁਰੂ ਹਥਿਆਰ, ਉਹ ਤਾਂ ਦੂਏ 'ਚ ਚੱਕਦਾ ਸੀ ਇਹਨੇ ਆਪਣੇ ਦੂਏ ਚੱਕ ਲਏ। ਦਰੋਣਾਚਾਰੀਆ ਗੁਰੂ ਮੰਗੂ ਬਹੁਤ ਸਾਰੇ ਸ਼ਾਸਤਰ, ਬਹੁਤ ਸਾਰੇ ਗ੍ਰੰਥ ਕੋਲ ਲੈ ਲਏ, ਹਥਿਆਰ ਹੁਣ ਗ੍ਰੰਥਾਂ 'ਚ ਦਿਖਾਉਣੇ ਨੇ, ਉਹਨੂੰ ਕੀ ਪਤਾ ਵੀ ਗਾਹਾਂ ਵਾਲਾ ਜਿਹੜੇ ਗ੍ਰੰਥ ਹੈਗੇ ਨੇ ਉਹ ਇਹਨਾਂ ਗ੍ਰੰਥਾਂ ਨੂੰ ਤਾਂ ਸਾਰਿਆਂ ਨੂੰ ਮਤਲਬ ਹੈ ਸੋਧੇ ਹੋਏ ਨੇ ਉਹਦੇ ਕੋਲ, ਇਹ ਤਾਂ ਸਾਰੀ ਗਲਤ ਨੇ। ਉਹ ਜੋ ਗਲਤੀਆਂ ਗ੍ਰੰਥਾਂ ਦੀਆਂ ਗਲਤੀਆਂ ਨਹੀਂ, ਉਹਨਾਂ ਨੂੰ ਪਤਾ ਵੀ ਇਹ ਗਲਤ ਨੇ, ਉਹ ਤਾਂ ਗ੍ਰੰਥਾਂ ਨੂੰ ਠੀਕ ਮੰਨੀ ਬੈਠੇ ਵਿਦਵਾਨ ਜੋ ਹੈ।
ਮਹਾਂ ਢੀਠ ਢੂਕੇ ਮੁਖੰ ਮਾਰ ਕੂਕੇ,
ਹੁਣ ਮਹਾਂ ਢੀਠ ਹੈ, ਪਤਾ ਵੀ ਸਾਰੇ ਜਿਹੜੇ ਵਿਦਵਾਨ ਤੇਰੇ ਹੀ ਪੜ੍ਹਾਏ ਨੇ ਤੇਰੇ ਨਾਲ ਚਰਚਾ ਕਰਦੇ, ਉਹ ਹਾਰ ਕੇ ਆ ਗਏ ਤੂੰ ਜਿੱਤ ਕੇ ਆਏਗਾ, ਫਿਰ ਵੀ ਚੱਲਿਆ ਢੀਠ ਉਹ
ਮਹਾਂ ਢੀਠ ਢੂਕੇ,
ਮਹਾਂ ਢੀਠ ਢੂਕੇ ਨੇੜੇ ਚੱਲ
ਮੁਖੰ ਮਾਰ ਕੂਕੇ,
ਮੁਖੰ ਮਾਰ ਮਾਰ ਕਰਦੇ ਨੇ ਮਾਰ, ਤਾਂ ਤੁਸੀਂ ਸਾਜਰੇ ਲਾਉਂਗੇ ਜਾ ਕੇ ਛਿੱਤਰ ਖਾਣ ਚੱਲੇ ਨੇ, ਔਰ ਜਾਣਦੇ ਨੇ ਛਿੱਤਰ ਖਾਣ ਕੇ ਆਵਾਂਗੇ, ਫਿਰ ਵੀ ਢੀਠ ਨੇ ਚੱਲੇ ਨੇ। ਗਿਆਨ ਚਰਚਾ ਨੂੰ ਜਾਂਦੇ ਨੇ ਛਿੱਤਰ ਖਾ ਕੇ ਆਉਂਦੇ ਨੇ, ਉਹੀ ਪੁਆਇੰਟ ਫਿਰ ਲੈ ਕੇ ਜਾ ਢੀਠ ਕਿਹਾ, ਜਿਹੜੇ ਪੁਆਇੰਟਾਂ ਤੋਂ ਹਾਰ ਕੇ ਆਏ ਨੇ ਉਹੀ ਪੁਆਇੰਟ ਲੈ ਕੇ ਜਾਂਦੇ ਨੇ ਦੁਬਾਰਾ, ਵਕੀਲ ਉਹੀ ਫਾਈਲ ਹੁੰਦੀ ਹੈ ਸੁਪਰੀਮ ਕੋਰਟ ਤੱਕ ਜੋ ਇੱਥੋਂ ਥੱਲਿਓ ਬਣ ਜਾਂਦੀ ਹੈ, ਉਸੇ 'ਤੇ ਬਹਿਸ ਕਰਦੇ ਨੇ ਜਾ ਕੇ। ਉਹ ਕਹਿੰਦੇ ਨੇ ਉਹ ਵਕੀਲ ਨੇ ਇਹ ਪੁਆਇੰਟ ਨਹੀਂ ਚੱਕੇ, ਮੇਰੀ ਬੁੱਧੀ ਤੇਜ਼ ਹੈ, ਮੈਂ ਇਹਨਾਂ ਪੁਆਇੰਟ ਚੱਕ ਕੇ ਉਹਨੂੰ ਹਰਾ ਦੂੰਗਾ, ਮੈਂ ਬਰੀ ਕਰਾ ਦੂੰਗਾ। ਗ੍ਰੰਥ ਉਹੀ ਨੇ ਵੀ ਇਹਨੂੰ ਆਹ ਨਹੀਂ ਕਹਿਣਾ, ਇਹਨੂੰ ਉਹ ਨਹੀਂ ਕਹਿਣਾ, ਇਹਨੂੰ ਐਂ ਗੱਲ ਨਹੀਂ ਕਹਿਣੀ, ਇਹਨੂੰ ਉਹ ਨਹੀਂ ਕਹਿਣੀ, ਇੱਥੇ ਹੀ ਰਹਿੰਦੇ ਨੇ ਇਹ। ਜੇ ਇਸ ਤਰੀਕੇ ਨਾਲ ਗੱਲ ਕਹਿੰਦਾ ਤਾਂ ਉਹ ਲਾਜਵਾਬ ਹੋ ਸਕਦਾ ਸੀ, ਇਸ ਕਰਕੇ ਉਹ ਜ਼ਿਆਦਾ ਤੇਜ਼ ਬੁੱਧੀ ਵਾਲੇ ਨੂੰ ਹੁੰਦਾ ਵੀ ਇਹ ਇੱਥੋਂ ਹੀ ਮੈਂ ਇਹਨੂੰ ਹਰਾ ਲੂੰਗਾ, ਗ੍ਰੰਥ ਉਹੀ ਨੇ, ਚਾਹੇ ਅਰਥ ਆਪਣੇ ਆਪਣੇ ਕਰਦੇ ਨੇ ਨਾ ਗ੍ਰੰਥਾਂ ਦੇ, ਜਦ ਗੀਤਾ ਦੇ ਅਰਥ ਕਰਦੇ ਨੇ ਸੰਤ ਆਪਣੇ ਆਪਣੇ ਕਰਦੇ ਨੇ, ਆਪਣੀ ਆਪਣੀ ਬੁੱਧੀ ਹੈ ਨਾ। ਉਹ ਜ਼ਿਆਦਾ ਤੇਜ਼ ਬੁੱਧੀ ਵਾਲੇ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਇਸੇ ਫਾਈਲ 'ਚੋਂ ਮੈਂ ਬਰੀ ਕਰਾ ਦੇਣਾ ਪੁਆਇੰਟ ਕੱਢ ਕੇ, ਉਹ ਕਹਿੰਦਾ ਇਸੇ ਮੈਂ ਗ੍ਰੰਥ 'ਚੋਂ ਜਿੱਤ ਲੈਣਾ ਬਾਜੀ, ਇਹ ਵਾਹਾਂ ਢੀਠ ਨੇ। ਹਾਂਜੀ,
ਕਰੇ ਸ਼ਸਤਰ ਪਾਤੰ ਉਠਾਏ ਅਸਤਰ ਘਾਤੰ,
ਕਰੇ ਸ਼ਸਤਰ ਪਾਤੰ, ਪਾਤੰ ਹੁੰਦਾ ਮਲੀਨ,
ਕਰੇ ਸ਼ਸਤਰ ਪਾਤੰ,
ਸ਼ਸਤਰਾਂ ਨੂੰ ਸੱਚ ਦੇ ਖਿਲਾਫ ਵਰਤ ਕੇ ਮਲੀਨ ਕਰ ਰਹੇ ਨੇ ਬੁੱਧੀ ਨੂੰ ਆਪਣੀ, ਮਨ ਔਰ ਬੁੱਧੀ ਦੋਏ ਸ਼ਸਤਰ ਨੇ, ਮਨ ਔਰ ਬੁੱਧੀ ਦੋਏ ਹਥਿਆਰ ਨੇ ਸਾਡੇ ਕੋਲ, ਇਹਨਾਂ ਨੂੰ ਸਗੋਂ ਮਲੀਨ ਕਰ ਰਹੇ ਨੇ ਉਹ ਜੰਗ 'ਚ ਜਾ ਕੇ, ਜਿਹੜੇ ਮਹਾਂ ਢੀਠ ਨੇ ਨਾ, ਜੇ ਸੱਚ 'ਤੇ ਤੁਸੀਂ ਖਿਲਾਫ਼ ਗੱਲ ਕਰੋਗੇ ਤਾਂ ਬੁੱਧੀ ਮਲੀਨ ਹੁੰਦੀ ਚਲੀ ਜਾਂਦੀ ਹੈ। ਪਾਤਕ ਮਲੀਨਤਾ ਨੂੰ ਕਹਿੰਦੇ ਨੇ, ਸੂਤਕ
ਪਾਤਕ,
ਪਾਤਕ ਜਿੱਥੇ ਸੂਤਕ ਹੈ ਉੱਥੇ ਪਾਤਕ ਹੈ, ਪਾਤਕ ਮਲੀਨਤਾ ਨੂੰ ਕਹਿੰਦੇ ਨੇ। ਜਿੱਥੇ ਕੋਈ ਬੱਚਾ ਪੈਦਾ ਹੁੰਦਾ ਘਰ 'ਚ ਕਹਿੰਦੇ ਉੱਥੇ ਸੁੱਚ ਨਹੀਂ ਰਹਿ ਸਕਦੀ, ਇੱਧਰ ਉੱਧਰ ਹੱਥ ਲੱਗੀ ਜਾਂਦੇ ਨੇ, ਇਹ ਪਾਤਕ ਬਣਿਆ ਹੋਇਆ ਤਾਂ ਇਹਨਾਂ ਨੇ। ਇੱਕੋ ਹੀ ਕਮਰਾ ਹੁੰਦਾ ਸੀ ਘਰਾਂ ਦੇ ਵਿੱਚ, ਦੋ ਤਾਂ ਕਮਰੇ ਹੁੰਦੇ ਹੀ ਨਹੀਂ ਸੀ, ਉੱਥੇ ਉਹ ਭਾਂਡੇ ਨੂੰ ਹੱਥ ਲਾ ਦਿੱਤਾ, ਉਹਨੂੰ ਲਾ ਦਿੱਤਾ, ਬਸ ਐਂ ਉਹ ਪਾਤਕ ਮੰਨ ਲੈਂਦੇ ਸੀ। ਪਾਤਕ ਮਲੀਨਤਾ ਨੂੰ ਕਹਿੰਦੇ ਨੇ। ਜੇ ਤੁਸੀਂ ਬੁੱਧੀ ਨੂੰ ਸੱਚ ਦੇ ਖਿਲਾਫ਼ ਵਰਤੋਂਗੇ ਤਾਂ ਲੀਲਾ ਦੇ ਕੇ ਮਲੀਨ ਹੋ ਜੂਗੀ, ਮਨ ਵੀ ਮਲੀਨ ਬੁੱਧੀ ਵੀ ਮਲੀਨ। ਕਰ ਰਹੇ ਸ਼ਸਤਰ
ਪਾਤੰ,
ਪਾਤੰ
ਉਠਾਏ ਅਸਤਰ ਘਾਤੰ,
ਉਧਰ ਵਾਲਾ ਜਿਹੜਾ ਅਸਤਰ ਚੱਲਦਾ ਉਹ ਘਾਤ ਕਰ ਦਿੰਦਾ, ਇਹਦੇ ਜੇ ਘਾਤ ਕਰ ਦਿੰਦਾ ਘਾ ਲੱਗ ਜਾਂਦਾ ਇਹਨੂੰ, ਪਾਤ ਹੋ ਗਿਆ ਤਾਂ ਜੋ ਖੂਨ ਨਿਕਲਿਆ ਥੱਲੇ ਡੁੱਲ ਗਿਆ, ਯਾਨੀ ਇਹਦੇ ਹੀ ਅਪਵਿੱਤਰਤਾ ਉਹ ਜ਼ਾਹਰ ਕਰੀ ਜਾਂਦਾ। ਜਿਹੜੇ ਸੱਚ ਦਾ ਵਿਰੋਧ ਕਰਦੇ ਨੇ ਉਹਦੇ ਅੰਦਰਲੀ ਮੈਲ ਜ਼ਾਹਰ ਹੋਈ ਜਾਂਦੀ ਹੈ, ਜਿਵੇਂ ਆਪਾਂ ਕਹਿੰਦੇ ਵੀ ਇਹ ਤਾਂ ਸ਼ੁਰੂ ਤੋਂ ਹੀ ਗੁਰਮਤ ਵਿਰੋਧੀ ਰਹੇ ਨੇ, ਇਹ ਤਾਂ ਪ੍ਰਤੀਏ ਦੇ ਜਿਹੜੇ ਪ੍ਰਚਾਰ ਸੀ ਉਹ ਤੋਂ ਪੈਦਾ ਹੋਏ ਹੋਏ ਨੇ, ਜਿਹੜਾ ਉਹਨੇ ਬੀ ਬੀਜਿਆ ਸੀ ਨਾ ਪ੍ਰਤੀਏ ਨੇ, ਉਹ ਵੀ ਤਾਂ ਉਗਲਾਂ ਸੀ ਨਾ, ਉਹ ਪ੍ਰਤੀਆ ਬੀਜਦਾ ਨਹੀਂ ਰਿਹਾ ਵੀ ਉੱਧਰ ਉਹਦੀ ਖੇਤੀ ਚੱਲਦੀ ਸੀ ਪਹਿਲੇ ਏਰੀਏ 'ਚ, ਇੱਧਰ ਦਸਮ ਪਾਤਸ਼ਾਹੀ ਚੱਲਦੀ ਸੀ, ਉੱਥੇ ਉਹ ਗਿਆ ਇੱਥੇ ਉਹ ਗਿਆ, ਇੱਧਰ ਵੀ ਚੱਲਦੀ ਸੀ ਖੇਤੀ ਦੋਹਾਂ ਦੀ, ਉੱਧਰ ਵੀ ਖੇਤੀ ਦੋਹਾਂ ਦੀ ਚੱਲਦੀ ਸੀ। ਪਹਿਲਾਂ ਕੁਛ ਗੁਰੂ ਨਾਨਕ ਦਾ ਵੀ ਤਾਂ ਬੀ ਬੀਜਿਆ ਹੋਇਆ ਸੀ, ਪੰਜਵੇਂ ਪਾਤਸ਼ਾਹ ਦਾ ਉਹ ਬੂਟੇ ਉਹ ਵੀ ਸੀ ਛਿੱਦੇ 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 ਛਿੱਦੇ, ਸਿਰਫ ਥੇ ਉਹ ਮਾਝੇ ਮਾਝੇ 'ਚ ਤੱਕੇ, ਉਹਦੇ ਅੱਗੇ ਨਹੀਂ ਸਬੂਤ ਹੈ ਸਾਡੇ ਕੋਲ ਕੋਈ, ਉਹਦੇ ਅੱਗੇ ਜਿਹੜੇ ਸੀਗੇ ਉਹ ਇੱਧਰ ਆ ਗਏ ਸੀ, ਜਿਵੇਂ ਇਹਨਾਂ ਦਾ ਟੱਬਰ ਆਪਣੇ ਭੱਟਾਂ ਦਾ, ਬਾਬੇ ਭਿੱਖੇ ਦਾ, ਭਾਈ ਮਨੀ ਸਿੰਘ ਦਾ, ਔਰ ਜਿਹੜਾ ਸੀਗਾ ਭਾਈ ਮਨੀ ਸਿੰਘ ਵਿਆਹ ਆਇਆ ਸੀ ਇਹਨਾਂ ਦੇ ਆਪਣੇ ਯਾਦਵ ਸੀ ਜਿਹੜਾ ਨੌਵੇਂ ਪਾਤਸ਼ਾਹ ਦੇ ਸ੍ਰੀ ਲੈ ਕੇ ਗਏ ਨੇ ਲੱਖੀ ਸ਼ਾਹ ਬਣਜਾਰਾ, ਇਹ ਸੀ ਤਾਂ ਉੱਧਰਲੇ ਪਰੇ ਉਹ ਉੱਥੇ ਰਹਿ ਨਹੀਂ ਸਕੇ, ਗੁਰੂ ਘਰ ਨਾਲ ਸੀ, ਉੱਥੇ ਨਹੀਂ ਰਹਿ ਸਕੇ ਪਹਿਲੇ ਏਰੀਏ 'ਚ ਲਾਹੌਰ ਤੇ ਏਰੀਏ ਦੇ ਵਿੱਚ ਕੋਈ ਵੀ ਗੁਰੂ ਘਰ ਦਾ ਜਿਹੜਾ ਸੀਗਾ ਨਾਲ ਦਾ, ਉੱਥੇ ਤਾਂ ਉਹਨਾਂ ਦੇ ਉੱਥੇ ਉਹੀ ਲੋਕ ਰਹੇ ਨੇ ਜਿਹੜੇ ਉਹਨਾਂ ਨਾਲ ਮੁਸਲਮਾਨਾਂ ਨਾਲ ਮਿਲ ਕੇ ਰਹੇ ਨੇ, ਇਹ ਉੱਥੇ ਦੇ ਖੱਤਰੀਆਂ ਨਾਲ ਮਿਲ ਕੇ ਰਹੇ ਨੇ। ਪੰਜਵੇਂ ਪਾਤਸ਼ਾਹ ਨੇ ਨੂੰ ਜਿਹਨਾਂ ਨੇ ਤੱਤੀ ਤਵੀ 'ਤੇ ਬਿਠਾਲਿਆ ਉਹਨਾਂ ਦੇ ਜਿਹੜੇ ਨਾਲ ਸੀ ਨਾ ਉਹ ਉਹੀ ਰਹੇ ਨੇ ਉੱਥੇ, ਉਹਨਾਂ ਜਿਹੜੇ ਸਹਿਮਤ ਤੇ ਦੂਏ ਨਹੀਂ ਰਹੇ। ਜੇ ਦੂਆ ਕੋਈ ਹੋਊਗਾ ਉਹ ਬਹੁਤ ਹੀ ਡਰਦਾ ਚੁੱਪ ਕੀਤਾ ਰਿਹਾ, ਫਿਰ ਉਹ ਆਇਆ ਵੀ ਨਹੀਂ ਗੁਰੂ ਘਰ 'ਚ, ਆਏ ਦਾ ਵੀ ਪਤਾ ਲੱਗ ਜਾਂਦਾ, ਜੇ ਜਾਂਦਾ ਉਹਦਾ ਪਤਾ ਨਹੀਂ ਲੱਗਦਾ, ਅੰਦਰੋਂ ਚਾਹੇ ਕੋਈ ਜੁੜਿਆ ਹੋਵੇ ਬਾਹਰੋਂ ਪ੍ਰਗਟ ਨਹੀਂ ਕੀਤਾ ਕਿਸੇ ਨੇ, ਪ੍ਰਗਟ ਕਰਦੇ ਤਾਂ ਫਿਰ ਤਾਂ ਉਹ ਮਾਰ ਦਿੰਦੇ ਸੀ, ਇਕੱਲਾ ਕਿਵੇਂ ਪ੍ਰਗਟ ਕਰਦਾ, ਉਹਦੇ ਨਾਲ ਫਿਰ ਰਿਸ਼ਤਾ ਨਹੀਂ ਸੀ ਕਰਦੇ ਦੂਏ। ਖਾਲਸ ਨੂੰ ਕਿਹਾ ਨਾ ਵੀ ਇਹਨਾਂ ਨਾਲ ਰਿਸ਼ਤਾ ਨਹੀਂ ਕਰਨਾ ਤੁਸੀਂ, ਰਾਮ ਰਈਆਂ ਨਾਲ, ਧੀਰ ਮੱਲੀਆਂ ਨਾਲ, ਮੀਣਿਆਂ ਨਾਲ, ਬਸੰਤਾਂ ਨਾਲ, ਇਹ ਆਪਸ ਵਿੱਚ ਹੀ ਤਾਂ ਹੀ ਕਰਦੇ ਨੇ, ਇਹਨਾਂ ਦੇ ਬੰਦੇ ਥੋੜ੍ਹੇ ਸੀ, ਘਰ ਦਾ ਖਰਚੇ ਕਰਨ ਲੱਗ ਗਏ ਮੁਸਲਮਾਨਾਂ ਨੂੰ, ਮਾਝੇ ਤੱਕ ਵੀ ਰਿਸ਼ਤੇ ਨਹੀਂ ਹੁੰਦੇ ਸੀ ਇਹਨਾਂ ਦੇ, ਮਾਝੇ ਵਾਲਿਆਂ ਨੇ ਬਾਈਕਾਟ ਕੀਤਾ ਹੋਇਆ ਸੀ ਪਹਿਲਾਂ ਇਹਨਾਂ ਦਾ, ਪੰਜਵੇਂ ਪਾਤਸ਼ਾਹ ਵੇਲੇ ਤੋਂ ਖਿਲਾਫ਼ ਸੀ ਨਾ। ਹਾਂ, ਉਹ ਜਿਹੜੇ ਪੰਜਵੇਂ ਪਾਤਸ਼ਾਹ ਦੇ ਵੇਲੇ ਤੋਂ ਖਿਲਾਫ਼ ਤੇ ਉਹਦੇ ਨਾਲ ਪ੍ਰਿਥੀ ਚੰਦ ਕੇ ਵੀ ਨਹੀਂ ਰਲੇ, ਪ੍ਰਿਥੀ ਚੰਦ ਦਾ ਪਿਓ ਨਹੀਂ ਸੀ, ਪ੍ਰਿਥੀ ਚੰਦ ਦਾ ਪਿਓ ਨਹੀਂ ਸੀ, ਉਹ ਪਿਓ ਮਾਰੇ ਜਿਹੜਾ ਜ਼ੁਲਮ ਕੀਤਾ ਦਾ, ਨਾ 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 ਉਹ ਨਹੀਂ ਮਿਲ ਸਕਦੀ ਇਹਨਾਂ ਦੀ, ਉਹਨਾਂ ਦਾ ਪਿਓ ਸੀ, ਪਿਓ ਦਾ ਪ੍ਰਿਥੀ ਦਾ ਵੀ ਸੀ, ਉਹ ਆਪਸ ਵਿੱਚ ਹੀ ਭਾਈਆਂ ਦੀ ਜੋ ਮਰਜ਼ੀ ਹੋਵੇ, ਪਿਓ ਤਾਂ ਸਾਰਿਆਂ ਦਾ ਇੱਕੋ ਹੀ ਹੈ,
ਮਾਤਾ ਡੱਡ ਹੋ ਸਕਦੀ ਹੈ,
ਚਲੋ ਭਾਈਆਂ ਦੀ ਮਾਤਾ ਡੱਡ ਹੋ ਸਕਦੀ ਹੈ ਆਪਸ ਵਿੱਚ ਹੀ, ਉਹ ਭਾਈਆਂ ਭਾਈਆਂ ਦੀ ਗੱਲ ਅਲੱਗ ਸੀ, ਭਰਾ ਸੀ ਉਹਨਾਂ ਨਾਲ ਕਿਵੇਂ ਮਿਲ ਜਾਂਦੀ, ਇਹ ਤਾਂ ਸਾਰਿਆਂ ਦਾ ਉਲਟ ਨੇ।
ਖਗੰ ਖੱਗ ਵੱਜੇ ਨਦੰਗ ਮੱਛ ਲੱਜੇ,
ਖਗੰ ਖੱਜ ਖੱਗ ਵੱਜੇ, ਤਲਵਾਰਾਂ ਭਿੜਦੀਆਂ ਨੇ, ਆਪਣੀ ਆਪਣੀ ਬੁੱਧੀ ਜਿਹੜੀ ਹੈ, ਬੁੱਧੀ ਦੇ ਵਾਰ ਹੁੰਦੇ ਨੇ ਕਦੂਏ ਤੇ ਅਕਲ ਦੇ ਵਾਰ ਹੁੰਦੇ ਨੇ, ਅਕਲਾਂ ਭਿੜਦੀਆਂ ਨੇ, ਗਿਆਨ ਚਰਚਾ ਦੇ ਵਿੱਚ ਅਕਲਾਂ ਦਾ ਭੇੜ ਹੈ, ਹੋਰ ਭੇੜ ਕਾਹਦਾ, ਤਲਵਾਰਾਂ ਦਾ ਭੇੜ, ਅਕਲਾਂ ਦਾ ਭੇੜ, ਇਹ ਤੇ ਗਿਆਨ ਖੜਗ ਦੀ ਲੜਾਈ ਹੈ, ਗਿਆਨ ਖੜਗ ਦੀ, ਗਿਆਨ ਖੜਗ ਵੱਜਦੀ ਹੈ, ਉਹ
ਨਦਨ ਮੱਛ ਲੱਜਾ,
ਨਦਨ ਮੱਛ ਲੱਜਾ, ਹੁਣ ਇਹ ਕੀ ਗੱਲ ਹੈ, ਨਦਨ ਮੱਛ ਲੱਜਾ, ਨਦੀ ਦਾ ਜਿਹੜਾ ਮੱਛ ਹੈ ਉਹ ਲੱਜ ਰਿਹਾ, ਲੱਜਾ ਸ਼ਰਮ ਆਉਂਦਾ, ਕਿਉਂ ਇਹਦੇ ਨਾਲ ਕਿਉਂ ਪ੍ਰਮਾਣ ਦੇ ਦਿੱਤਾ, ਤਲਵਾਰ ਜਦ ਚੱਲਦੀ ਹੈ ਬਹੁਤ ਤੇਜ਼ੀ ਨਾਲ ਚੱਲਦੀ ਹੁੰਦੀ ਹੈ, ਤੇਜ਼ੀ ਨਾਲ ਜਵਾਬ ਦੇਣਾ, ਤੇਜ਼ੀ ਨਾਲ ਸਵਾਲ ਕਰਨਾ, ਉਹ ਜੋ ਮੂੰਹ 'ਚ ਹੈ ਤਾਂ ਸਵਾਲ ਉਹਦਾ ਜਵਾਬ ਦੇ ਦੇਣਾ। ਮੱਛੀ ਜਿਹੜੀ ਹੁੰਦੀ ਹੈ, ਇੱਕ ਮੱਛੀ ਐਸਾ ਜਾਨਵਰ ਹੈ ਜਿੱਧਰੋਂ ਦਰਿਆ ਦਾ ਪਾਣੀ ਆਉਂਦਾ ਉੱਧਰੋਂ ਚਲੀ ਜਾਂਦੀ ਹੈ, ਜਿੰਨਾ ਮਰਜ਼ੀ ਤੇਜ਼ ਆਉਂਦਾ ਹੋਵੇ, ਚਾਹੇ ਪਹਾੜ 'ਚ ਆਉਂਦਾ ਹੋਵੇ, ਜਿੰਨਾ ਮਰਜ਼ੀ ਤੇਜ਼ ਆਉਂਦਾ ਹੋਵੇ ਪਾਣੀ, ਜਿੱਧਰੋਂ ਪਾਣੀ ਆਉਂਦਾ ਉੱਧਰੋਂ ਚਲੀ ਜਾਂਦੀ ਹੈ ਮੱਛੀ, ਤਾਂ ਕਿੰਨੀ ਸਪੀਡ ਹੈ ਫਿਰ ਉਹਦੀ, ਉਹਦੀ ਬਲ ਖਾਣ ਦੀ ਕਿੰਨੀ ਸਪੀਡ ਤੇਜ਼ ਹੈ, ਜਿੰਨੀ ਸਪੀਡ ਬਲਖਾਨੇ ਦੀ ਤੇਜ਼ ਹੋਊ ਨਾ ਉਨੀ ਉਹ ਤੇਜ਼ ਛੇਤੀ ਨਾਲ ਜਾਊਗੀ ਉਧਰ ਨੂੰ। ਮੱਛੀ ਕੋਈ ਜਾਨਵਰ ਨਹੀਂ ਜਾ ਸਕਦਾ ਸਵੈ ਮੱਛੀ ਤੇ ਜਦੋਂ ਪਾਣੀ ਆਉਂਦਾ ਉਧਰ
ਐਂਟੀ ਡਾਇਰੈਕਸ਼ਨ।
ਇਸ ਕਰਕੇ ਨਦ ਇੰਨੀ ਤੇਜ਼ੀ ਨਾਲ ਘੁੰਮਦਾ ਉਹਦਾ ਸਰੀਰ ਮੱਛੀ ਦਾ ਵਲ ਕਿ ਜਦੋਂ ਪਾਣੀ ਆਉਂਦਾ ਉਧਰ ਚਲੀ ਜਾਂਦੀ।
ਇੱਧਰ ਖਗਨ ਖਗ ਵੱਜੇ
ਜਿੰਨੀ ਤੇਜ਼ੀ ਨਾਲ ਮਰਜ਼ੀ ਅੰਦਰੋਂ ਪ੍ਰਵਾਹ ਚੱਲਦਾ ਹੋਵੇ ਗਿਆਨ ਦਾ ਉਹਦੇ ਪਿੱਛੇ ਨੂੰ ਮੋੜ ਦਿੰਦਾ ਦੂਏ ਪਾਸੇ ਤੋਂ। ਦੂਏ ਪਾਸੇ ਦੀ ਤੇਜ਼ੀ ਬੁੱਧੀ ਦੀ ਉਹਦੇ ਪਿੱਛੇ ਨੂੰ ਧੱਕ ਅਜੋ ਅੱਧੀ ਗੱਲ ਮੂੰਹ 'ਚ ਹੁੰਦੀ ਹੈ, ਮੂੰਹ 'ਚ ਵਾੜ ਦਿੰਦੀ ਹੈ ਬਾਕੀ ਗੱਲ। ਨਦੀ ਮੱਛ ਲੱਜੇ ਦਾ ਮਤਲਬ ਇਹ ਹੈ ਨਦੀ ਦਾ
ਲੱਜੇ।
ਹਾਂ ਇੰਨੀ ਤੇਜ਼ੀ ਉਹ ਵੀ ਨਹੀਂ ਵਰਤ ਸਕਦਾ ਭਾਵੇਂ ਪਾਣੀ ਦੇ ਪੁੱਠੇ ਪਾਸੇ ਨੂੰ ਜਾਂਦਾ। ਨਦੀਆਂ ਆਉਂਦੀਆਂ ਚੜ੍ਹੀ ਉੱਤੇ ਨੂੰ ਪਾਣੀ ਦੇ ਦੂਏ ਪਾਸੇ ਨੂੰ ਜਾਂਦਾ। ਉਹ ਸਵਾਲ ਸਾਡੇ ਤੈਨੂੰ ਚੜਿਆ ਹੁੰਦਾ ਨਾ ਪਿੱਛੇ ਹੀ ਮੋੜ ਦੇਣਾ ਉਹਨੂੰ। ਨਦੀ ਦਾ ਕੋਈ ਪ੍ਰਭਾਵ ਨਹੀਂ ਮੱਛੀ 'ਤੇ। ਨਦੀ ਕਹਿੰਦੀ ਹੈ ਤੈਨੂੰ ਧੱਕ ਕੇ ਲੈ ਜਾਊਂ, ਉਹ ਕਹਿੰਦੇ ਮੈਂ ਤੈਨੂੰ ਚੀਰ ਕੇ ਕਹਾਂ ਚਲੀ ਜਾਊਂ।
ਲੱਜੇ
ਹਾਂ ਸ਼ਰਮ ਆਉਂਦੀ ਹੈ। ਮੱਛੀ ਕਹਿੰਦੀ ਵੀ ਮੇਰੀ ਮੇਰੇ 'ਚ ਇੰਨੀ ਤੇਜ਼ੀ ਨਹੀਂ ਹੈ। ਇੱਕ ਪ੍ਰਮਾਣ ਦਿੱਤਾ ਹੋਇਆ ਮਨ ਦਾ ਔਰ ਬਿਜਲੀ ਦਾ ਉਹ ਚੰਡੀ ਦੀ ਬਾਤ। ਮਨ ਤੇ ਤਨ ਤੇਜ ਚੱਲਿਓ ਜਗ ਮਾਤ ਕੋ ਦਮ ਨਹੀਂ ਜਾਣ ਚੱਲੇ ਘਣਮ। ਜੇ ਬਿਜਲੀ ਬਦਲ ਚਮਕਦੀ ਹੈ ਇੱਧਰ ਚਮਕਦੀ ਹੈ ਅੱਖ ਨਹੀਂ ਇੱਧਰ ਸਿਰ ਨਹੀਂ ਮੋੜਦਾ ਇੱਧਰ ਵੀ ਚਮਕਦੀ ਹੈ ਉੱਧਰ ਵੀ ਚਮਕਦੀ ਹੈ ਉੱਧਰ ਵੀ ਚਮਕਦੀ ਹੈ। ਕਿੰਨੀ ਤੇਜ਼ੀ ਨਾਲ ਚਮਕਦੀ ਹੈ ਉਹਨੀ ਤੇਜ਼ੀ ਨਾਲ ਤੁਸੀਂ ਗਰਦਨ ਘੁਮਾ ਕੇ ਦੇਖ ਨਹੀਂ ਸਕਦੇ। ਉਹਦਾ ਦੋ ਪ੍ਰਮਾਣ ਨੇ।
ਉਠੈ ਛਿਛ ਇੱਛੰ ਬਹਿ ਬਾਣ ਤਿਛੰ।
ਉਠੈ ਛਿਛ ਇੱਛੰ ਸਿੱਖਿਆ ਦੀ ਇੱਛਾ ਉੱਠ ਰਹੀ ਹੈ।
ਉਠੈ ਛਿਛ ਇੱਛੰ
ਸਿੱਖਿਆ ਛਿੱਛਾ ਛਿੱਛਾ ਸਿੱਖਿਆ ਨੂੰ ਕਹਿੰਦੇ
ਬਹਿ ਬਾਣ ਤਿਛੰ।
ਸਿੱਖਿਆ ਦੀ ਇੱਛਾ ਵੀ ਉੱਠ ਰਹੀ ਹੈ ਰਾਜੇ ਦੇ ਅੰਦਰ ਵੀ ਕੋਈ ਹੋਰ ਸਿੱਖਿਆ ਵਾਲੀ ਗੱਲ ਲਵੋ। ਰਾਜੇ ਦੇ ਅੰਦਰ ਇੱਛਾ ਉੱਠੂਗੀ ਦੂਏ ਦੇ ਅੰਦਰ ਦੂਏ ਤਾਂ ਸਿੱਖਿਆ ਦੇਣੀ ਹੈ। ਕੁਛ ਸੁਣਨ ਵਾਲਿਆਂ ਦੇ ਅੰਦਰ ਸਿੱਖਿਆ ਦੀ ਇੱਛਾ ਉੱਠ ਰਹੀ ਹੈ। ਸਿੱਖਿਆ ਦੀ ਇੱਛਾ ਜਦ ਉੱਠ ਰਹੀ ਜਾਂਦੀ ਹੈ ਫਿਰ ਉਹ ਕਹਿੰਦੇ ਵੀ ਇਹ ਗੱਲ ਸਮਝ 'ਚ ਨਹੀਂ ਆਈ ਇਹਨੂੰ ਸਮਾਰ ਕੇ ਸਮਝਾਓ। ਸੁਣ ਕੇ ਗੱਲ ਨੂੰ ਦੁਬਾਰਾ ਪੁੱਛਣਾ ਵੀ ਇਹ ਪੂਰੀ ਗੱਲ ਨਹੀਂ ਸਮਝ ਆਈ, ਇਹ ਸਿੱਖਿਆ ਦੀ ਇੱਛਾ ਇਹੋ ਜਿਹੀ ਵੀ ਗੱਲ ਹੈ।
ਪੰਜਾਹ ਪੁਆਇੰਟ ਹੋਰ ਖੋਲੋ
ਇਹਨੂੰ ਹੋਰ ਖੋਲੋ।
ਬਹਿ ਬਾਣ ਤਿਛੰ
ਬਹਿ ਬਾਣ ਤਿੱਥੇ ਫਿਰ ਉੱਥੇ ਤਿੱਖਾ ਬਾਣ ਚੱਲਦਾ ਹੋਰ ਬਰੀਕ। ਜਦ ਗੱਲ ਹੋਰ ਚੱਲਣੀ ਕਰਨੀ ਪੈਂਦੀ ਹੈ ਫਿਰ ਤਿੱਖੀ ਬੁੱਧੀ ਨਾਲ ਫਿਰ ਗੱਲ ਸਮਝਾਈ ਜਾਂਦੀ।
ਗਿਰੇ ਵੀਰ ਧੀਰੰ ਧਰੇ ਵੀਰ ਚੀਰੰ।
ਜਿਹੜੇ ਧੀਰਜ ਵਾਲੇ ਵੀਰ ਸੀ ਨਾ ਫਿਰ ਕਹਿੰਦੇ ਨੇ ਇੱਥੋਂ ਸਮਝਾਓ, ਉਹਨਾਂ ਨੂੰ ਲੱਗਦਾ ਵੀ ਇੱਥੇ ਕਮੀ ਹੈ ਨਹੀਂ ਸਮਝਾਓ ਨਹੀਂ।
ਗਿਰੇ ਵੀਰ
ਉਹ ਧੀਰਜ ਫਿਰ ਦਿਖ ਜਾਂਦਾ ਜਾਂ ਉਹ ਸਮਝਾ ਦਿੰਦਾ ਫਿਰ ਉਹਨਾਂ ਦਾ ਧੀਰਜ ਟੁੱਟ ਜਾਂਦਾ ਦਿਲ ਟੁੱਟ ਜਾਂਦਾ ਉਹਨਾਂ ਦਾ ਧੀਰਜ ਵੀ ਗਿਰ ਜਾਂਦਾ। ਵੀਰ ਜਿਹੜੇ ਬਹਾਦਰ ਨੇ ਧੀਰਜ ਵਾਲੇ ਉਹ ਵੀ ਡਿੱਗ ਜਾਂਦੇ।
ਧਰੇ ਵੀਰ ਚੀਰੰ
ਵਾ ਵੀਰ ਬਹਾਦਰ ਚੀਰ ਚੀਰ ਕੇ ਰੱਖਦੇ ਨਾ ਧੀਰਜ ਚੀਰਿਆ ਗਿਆ ਧੀਰਜ ਚੀਰ ਕੇ ਰੱਖਦੇ ਬੜੇ ਬੜੇ ਜਿਹੜੇ ਧੀਰਜ ਵਾਲੇ ਯੋਧੇ ਸੀ।
ਮੁਖੰਗ ਮੁੱਛ ਬੰਕੀ ਮਚੇ ਵੀਰ ਹੰਕੀ।
ਚੀਰ ਕਾਹਦੇ ਨਾਲ ਰੱਖਦੇ ਕਿ ਜਿਹੜਾ ਉਹਨਾਂ ਦਾ ਭਰਮ ਸੀ ਨਾ ਵੀ ਅਸੀਂ ਵਿਗਿਆਨਵਾਨ ਉਹ ਗਿਆਨਵਾਨ ਉਹਨਾਂ ਨੇ ਇਹ ਗਿਆਨ ਮੰਨ ਲਿਆ ਵੀ ਇਹ ਗਿਆਨ ਕੰਮ ਦਾ ਨਹੀਂ।
ਮੁਖੰਗ ਮੁੱਛ ਮੁੱਛ ਬੰਕੀ
ਮੁਖੰਗ ਮੁੱਛ ਬੰਕੀ ਤੇੜੀਆਂ ਮੁੱਛਾਂ ਵਾਲੇ ਨੇ।
ਮਚੇ ਵੀਰ ਹੰਕੀ
ਹਾਂ ਬੜੇ ਹੰਕਾਰੀ ਨੇ ਸੂਰਮੇ ਹੰਕਾਰ 'ਚ ਨੇ। ਇਹ ਜਿਹੜੇ ਗਿਆਨ ਦਾ ਹੰਕਾਰ ਹੁੰਦਾ ਉਹ ਤੱਤ ਗਿਆਨ ਨਹੀਂ ਹੁੰਦਾ। ਜਿਹੜੇ ਗਿਆਨ ਦਾ ਹੰਕਾਰ ਹੁੰਦਾ ਉਹ ਮਨਮਤ ਦਾ ਹੀ ਗਿਆਨ ਹੁੰਦਾ ਮੈਨ ਮੇਡ ਜਿਹੜਾ ਮਨਮਤ ਦਾ। ਜਿੱਥੇ ਤੱਕ ਮਨਮਤ ਦਾ ਗਿਆਨ ਹੈ ਉਹਦੇ ਨਾਲ ਹੰਕਾਰ ਪੈਦਾ ਹੋਊਗਾ ਹੀ ਹੋਊਗਾ। ਇਹਨਾਂ ਨੂੰ ਇਹੀ ਨਹੀਂ ਪਤਾ ਵਿਦਵਾਨਾਂ ਨੂੰ ਵੀ ਕਿਹੜੇ ਗਿਆਨ ਦਾ ਹੰਕਾਰ ਹੁੰਦਾ ਕਿਹੜੇ ਦਾ ਨਹੀਂ ਹੁੰਦਾ। ਉਹ ਸਮਝਦੇ ਨੇ ਗਿਆਨ ਦਾ ਹੰਕਾਰ ਹੁੰਦਾ ਹੀ ਹੁੰਦਾ। ਉਹਨਾਂ ਨੇ ਇਹੋ ਜਿਹਾ ਗਿਆਨ ਸੁਣਿਆ ਹੀ ਨਹੀਂ ਦੇਖਿਆ ਹੀ ਨਹੀਂ ਸਮਝਿਆ ਹੀ ਨਹੀਂ ਜਿਹੜੇ ਗਿਆਨ ਦਾ ਹੰਕਾਰ ਜਿਹੜਾ ਹੰਕਾਰ ਨੂੰ ਇਹ ਮਾਰਦਾ ਜਿਹੜਾ ਸਪਰੇ ਹੰਕਾਰ 'ਤੇ ਕਰਦਾ ਉਹ ਗਿਆਨ ਦਾ ਉਹਨੂੰ ਗਿਆਨ ਪਤਾ ਹੀ ਨਹੀਂ ਹੈ ਸੁਣਿਆ ਹੀ ਨਹੀਂ ਉਹਨਾਂ ਨੇ ਕਦੇ। ਉਹਨਾਂ ਨੇ ਜਿਹੜਾ ਗਿਆਨ ਸੁਣਿਆ ਜਾਂ ਸਮਝਿਆ ਲਿਆ ਜਾਂ ਮਾਰਕੀਟ 'ਚ ਜਿਹੜੇ ਬਾਜ਼ਾਰ 'ਚ ਉਹ ਫਿਰਦੇ ਨੇ ਉਹ ਬਾਜ਼ਾਰ ਦੇ ਵਿੱਚ ਸਾਰੇ ਗਿਆਨ ਹੰਕਾਰ ਵਾਲੇ ਹੀ ਨੇ। ਇਹ ਹੋਰ ਬਾਜ਼ਾਰ ਹੈ, ਇਹ ਬਾਜ਼ਾਰ ਚੋਂ ਗਏ ਨਹੀਂ ਕਦੇ, ਇਹ ਬਾਜ਼ਾਰ ਹੀ ਨਹੀਂ ਖੁੱਲਿਆ ਉਹਨਾਂ ਦਾ, ਇਹ ਵਾਲੀ ਅੱਖ ਬੰਦ ਹੈ, ਇਹ ਬਾਜ਼ਾਰ ਦੇ ਵਿੱਚ ਦੂਈ ਅੱਖ ਖੁੱਲ੍ਹੀ ਤੇ ਨਾ ਅੰਦਰਲੀ ਅੱਖ ਖੁੱਲ੍ਹੀ ਤੇ, ਇਹ ਗਿਆਨ ਉਦੋਂ ਨਹੀਂ ਹੁੰਦਾ ਉਹਨਾਂ ਕੋਲ, ਤਾਂ ਸੰਸਾਰੀ ਬੁੱਧੀ ਹੈ। ਇਸ ਗਿਆਨ ਨੂੰ ਸਮਝਣ ਵਾਲੀ ਉਹਨਾਂ ਕੋਲ ਭਾਸ਼ਾ ਹੀ ਹੈ ਨਹੀਂ, ਉਹਨਾਂ ਨੇ ਜਿਹੜੀ ਪੜ੍ਹਾਈ ਪੜ੍ਹੀ ਹੈ ਉਹ ਦੂਏ ਬਾਜ਼ਾਰ ਵਾਲੀ ਹੈ, ਦੁਨਿਆਵੀ, ਉਹ ਦੁਨਿਆਵੀ ਗੱਲ ਵਾਲੀ ਹੈ, ਉਹ ਇਹਦੇ ਵੀ ਦੁਨਿਆਵੀ ਅਰਥ ਕਰਨਗੇ ਬਾਹਰਲੇ, ਅਤੇ ਜੇ ਬਾਹਰਲੇ ਅਰਥ ਕਰਨਗੇ, ਭਾਸ਼ਾ ਤਾਂ ਬਾਹਰਲੀ ਹੈ ਦੁਨਿਆਵੀ ਹੈ, ਭਾਸ਼ਾ ਦੁਨਿਆਵੀ ਵਰਤੀ ਆ, ਗੱਲ ਕੁਛ ਹੋਰ, ਗੱਲ ਬੁੱਝਣ ਵਾਲੀ।
ਮਚੇ ਵੀਰ ਹੰਕੀ,
ਮਚੇ ਵੀਰ ਹੰਕੀ, ਜਿਹੜੇ ਹੰਕਾਰੀ ਨੇ ਯੋਧੇ ਉਹਨਾਂ ਦੇ ਅੰਦਰ ਸਗੋਂ ਗੁੱਸਾ ਪੈਦਾ ਹੁੰਦਾ,
ਮਚੇ ਵੀਰ ਹੰਕੀ,
ਹਾਂ ਸੜਦੇ ਜਲ ਜਾਂਦੇ ਨੇ ਜਦ ਉਹਨਾਂ ਦੀ ਉਹ ਹਦਕ ਹੋ ਜਾਂਦੀ ਹੈ, ਜਦ ਹਦਕ ਹੋ ਜਾਂਦੀ ਹੈ ਉਹਨਾਂ ਦੀ ਗੱਲ ਕੱਟੀ ਜਾਂਦੀ ਹੈ, ਗੁੱਸੇ ਜਾ ਜਾਂਦੇ ਨੇ, ਬੱਚੇ ਮੱਚ ਜਾਂਦੇ ਨੇ।
ਛੁਟੇ ਬਾਣ ਧਾਰੰ ਧਰੇ ਖੱਗ ਸਾਰੰ,
ਬਾਣਾਂ ਦੀ ਧਾਰ, ਧਾਰ ਦੀ ਧਾਰ ਮਤਲਬ ਜਿਵੇਂ ਇਕੱਠੇ ਬਾਣ ਚੱਲਦੇ ਨੇ ਨਾ ਇੱਕ ਪਾਸੋਂ, ਜਿਵੇਂ ਦਰਿਆ ਚੱਲਦਾ ਬਾਣਾਂ ਦਾ,
ਛੁਟੇ ਬਾਣ ਧਾਰੰ,
ਹਾਂ ਇਕੱਠੇ ਚੱਲਦੇ ਨੇ ਤੀਰ ਇੱਕ ਪਾਸਿਓਂ, ਸੌ ਆਦਮੀ ਇੱਕੋ ਸਵਾਲ ਕਰ ਰਿਹਾ ਹੈ, ਸੌ ਆਦਮੀ ਨੇ ਸੌ ਸਵਾਲ ਕਰਤਾ ਇਕੱਠਾ ਹੀ, ਧਾਰ ਇਕੱਠੇ ਉਹਦੇ 'ਤੇ ਪ੍ਰਹਾਰ ਕਰਦੇ।
ਧਰੇ ਖੱਗ ਸਾਰੰ,
ਉਹਨੇ ਸਾਰੇ ਹੀ ਤਲਵਾਰ ਐਂ ਕਰਤੀ, ਤੀਰ ਤਾਂ ਇੰਨਾ ਹੁੰਦਾ, ਉਹ ਤਲਵਾਰ ਐਂ ਕਰ ਦਿੰਦੇ ਸਾਰੀ, ਉਹਦੇ ਸਾਰਿਆਂ ਨੂੰ ਕੱਟ ਦਿੰਦੀ ਹੈ।
ਧਰੇ ਖੱਗ ਸਾਰੰ,
ਖੱਗ ਦੀ ਧਾਰ 'ਤੇ ਰੱਖਦੇ ਉਹਨੇ ਪੂਰੇ ਤਲਵਾਰ, ਉਹ ਦਿਖਾਉਂਦੇ ਨਹੀਂ ਇਹਦੇ ਵਿੱਚ ਫਿਲਮਾਂ ਦੇ ਵਿੱਚ ਕੱਟਦੇ, ਜੇ ਹੁਣ ਉੱਥੇ ਬਹੁਤੇ ਤੀਰ ਆਉਂਦੇ ਹੁਣ, ਇਕੱਲੇ ਤੀਰ ਨਾਲ ਤਾਂ ਕੱਟ ਨਹੀਂ ਹੋਣੇ, ਜਾਂ ਤਾਂ ਉਹ ਇੱਧਰੋਂ ਕਿੰਨੇ ਦਿਖਾਉਂਦੇ, ਓਨੇ ਹੀ ਤੀਰ ਇੱਧਰੋਂ ਛੱਡ ਦੇਣ, ਐਂ ਇੱਕ ਆਦਮੀ ਇੰਨੇ ਤੀਰ ਨਹੀਂ ਛੱਡ ਸਕਦਾ ਹੁੰਦਾ, ਉਹ ਕੱਟੀ ਹੈ ਗੱਲ ਇਹਨਾਂ ਦੀ ਜਿਹੜੇ ਸਿਨਮੇ ਵਾਲੇ ਦਿਖਾਉਂਦੇ।
ਧਰੇ ਖੱਗ ਸਾਰੰ,
ਉਹਨੇ ਆਪਣਾ ਗਿਆਨ ਖੜਕ ਪੂਰੇ ਕਰਤੀ, ਬੁੱਧੀ ਸਾਰੇ ਹੀ ਡੱਪੇ ਥੱਲੇ, ਇਹ ਸਾਰੇ ਦੁਨਿਆਵੀ ਗੱਲ ਹੈ, ਉੱਤੇ ਦੀ ਗੱਲ ਦੱਸੋ, ਇਤਿਹਾਸਕ ਗੱਲ ਜਿਹੜੀ ਦੁਨਿਆਵੀ ਹੁੰਦੀ ਹੈ, ਸਿਮਰਤ ਸ਼ਾਸਤਰ ਵਾਲੀ ਗੱਲ ਤੋਂ ਉੱਪਰ ਦੀ ਗੱਲ ਦੱਸੋ ਕੋਈ, ਆਤਮਾ ਨਾਲ ਜਿਹੜੀ ਮਤਲਬ ਹੈ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਹੀ ਰੀਤ ਹਨ, ਉਹ ਤਾਂ ਕੀੜਿਆਂ ਵਾਲਾ ਗਿਆਨ ਚਲਾ ਰਹੇ ਨੇ, ਕੀੜਿਆਂ ਵਾਲੇ ਤੀਰ, ਕੀੜਿਆਂ ਵਾਲੀਆਂ ਗੱਲਾਂ, ਜ਼ਮੀਨ 'ਤੇ ਰਹਿਣ ਵਾਲੇ ਆਦਮੀ ਕੀੜੇ ਹੁੰਦੇ ਨੇ, ਉੜਨ ਵਾਲੇ ਬੰਦੇ ਆਕਾਸ਼ੀ ਹੁੰਦੇ ਨੇ, ਇਹਨਾਂ 'ਚ ਜਿਹੜੇ ਥੋੜ੍ਹੇ ਜਿਹੇ ਗਾਇਕ ਨੇ, ਗੰਧਰਵ ਨੇ, ਇਹਨਾਂ ਨੂੰ ਆਕਾਸ਼ੀ ਬੰਦੇ ਬਣੇ ਹੋਏ, ਇਹ ਆਕਾਸ਼ ਨੂੰ ਜਿਹੜੇ ਕਵਿਤਾ ਵਾਲੇ ਹੁੰਦੇ ਨੇ, 52 ਕਵੀ ਕਿਉਂ ਰੱਖੇ ਤੇ, ਆਕਾਸ਼ੀ ਆਦਮੀ ਹੁੰਦੇ ਨੇ ਸਾਰੇ, ਜਿਹੜੇ 52 ਕਵੀ ਰੱਖੇ ਤੇ ਨਾ, ਵੀ ਇਹਨਾਂ 'ਚੋਂ ਕੋਈ ਸਿੱਖ ਸਕਦਾ ਗੱਲ, ਪਰ ਸਿੱਖਿਆ ਕੋਈ ਵੀ ਨਹੀਂ, ਕਿਉਂਕਿ ਇਹਨਾਂ ਨੂੰ ਹੰਕਾਰ ਪਹਿਲਾਂ ਹੀ ਹੋ ਜਾਂਦਾ ਹੁੰਦਾ, ਹੰਕਾਰ ਪਹਿਲਾਂ ਹੀ ਹੋ ਜਾਂਦਾ ਹੁੰਦਾ, ਜਿਹੜੀ ਵਿਦਿਆ ਹੈ ਨਾ, ਹੰਕਾਰ ਹੋ ਜਾਂਦਾ ਪਹਿਲਾਂ, ਜਿਹੜਾ ਇਹਨੇ ਕਵਿਤਾ ਲਿਖੀ ਹੈ ਗੁਰੂ ਘਰ ਦੇ ਵਿੱਚ, ਸਭ ਹੰਕਾਰੀ ਨੇ, ਜਾਂ ਤਾਂ ਪ੍ਰਮਾਣ ਹੋ ਗਈ ਕਵਿਤਾ, ਪ੍ਰਮਾਣ ਹੋਈ ਤੋਂ ਪਹਿਲਾਂ ਲਿਖਣ ਵਾਲਾ ਹੰਕਾਰੀ ਹੁੰਦਾ, ਜਿਵੇਂ ਕਬੀਰ ਨੇ ਕਵਿਤਾ ਲਿਖੀ ਸੀ ਹੰਕਾਰੀ ਸੀ, ਉਦੋਂ ਬਾਅਦ ਦੇ ਵਿੱਚ ਉਹ ਲਿਖਣੀ ਛੱਡ ਕੇ ਫੇਰ ਗਿਆ, ਉਹ ਮੰਨ ਲਈ ਦੀ ਜੋ ਮੈਂ ਲਿਖਿਆ ਸਾਰਾ ਗਲਤ ਹੈ, ਫਿਰ ਮਗਰ ਗਿਆ, ਫਿਰ ਉਹ ਪੱਕੀ ਬਾਣੀ ਫਿਰ ਲਿਖੀ। ਵੀਰ ਸਿੰਘ ਨੇ ਜੋ ਲਿਖਿਆ ਸਾਰਾ ਹੰਕਾਰ 'ਚ, ਗੁਰਦਾਸ ਦੀਆਂ 12 ਜੀ ਨੇ ਲਿਖਿਆ ਸਾਰਾ ਹੰਕਾਰ 'ਚ, ਉਹਨੂੰ ਪਤਾ ਨਹੀਂ ਹੰਕਾਰ ਕੀ ਹੁੰਦਾ, ਹੰਕਾਰ 'ਚ ਸਾਰਾ ਹੀ, ਗੁਰਮਤ ਦੇ ਵਿੱਚ ਤਾਂ ਅਲਾਊਡ ਹੈ ਨਹੀਂ ਲਿਖਣ ਦਾ, ਮੂਰਖ ਹੋਏ ਤਿੰਨ ਕੀ ਰੀਸ ਕਰੇ, ਗੁਰ ਸਤਿਗੁਰ ਕੋ ਗੁਰਬਖਸ਼ਿਆ ਹਰ ਅੰਮ੍ਰਿਤ ਭੰਡਾਰਾ, ਮੂਰਖ ਹੋਏ ਤਿੰਨ ਕੀ ਰੀਸ ਕਰੇ, ਤੇ ਸਾਲਤ ਪਲਤ ਮੁੱਖ ਕਾਲਾ ਕਾਲਾ ਮੂੰਹ ਕਰਾ ਲਿਆ ਨਾ ਲੋਕਾਂ ਨੇ ਲਿਖ ਕੇ, ਗੁਰਮਤ ਦੇ ਲੈਵਲ ਤੋਂ ਥੱਲੇ ਹੈ ਮੂੰਹ ਕਾਲਾ, ਇਵੇਂ ਉਹ ਲਿਖ ਦਿੱਤਾ ਸੀ ਗੁਰੂ ਨਾਨਕ ਦੇ ਨਾਂ 'ਤੇ, ਕੌਣ ਸੀ ਮੋਰੀ, ਮਿਹਰਬਾਨ ਨਹੀਂ ਲਿਖਦਾ ਸੀ, ਉਹੀ ਗੱਲ ਮਿਹਰਬਾਨ ਦੀ ਸੀ, ਪ੍ਰਵਾਨ ਨਹੀਂ ਕੀਤਾ ਉਹਦਾ ਕੁਛ ਵੀ, ਰੀਸ ਕਰਦਾ ਸੀ ਗੁਰੂ ਘਰ ਦੀ, ਉਹਦਾ ਗੁਰਬਾਣੀ ਬਾਣੀ ਲਿਖਣ ਲੱਗ ਗਿਆ ਸੀ ਬਰਾਬਰ। ਕਿੱਥੋਂ ਲਿਖਦਾ ਸੀ? ਅੰਮ੍ਰਿਤਸਰੋਂ ਬੈਠ ਕੇ ਇੱਥੋਂ ਲਿਖਦਾ ਸੀ। ਉਹ ਪੈਦਲ ਚੱਲਦਾ ਸੀ ਸੈਂਟਰ, ਨਹੀਂ ਦੱਸੋ ਵੀ ਕਿੱਥੋਂ ਲਿਖਦਾ ਸੀ ਮਿਹਰਬਾਨ। ਉਹ ਤਾਂ ਗੁਰਬਾਣੀ ਬਰਾਬਰ ਲਿਖਦੇ ਰਹੇ ਨੇ, ਨਾਨਕ ਦਾ ਨਾਂ ਵਰਤ ਕੇ ਬਥੇਰਾ ਜ਼ੋਰ ਲਾ ਲਿਆ ਇਹਨਾਂ ਲੋਕਾਂ ਨੇ ਸਰੀਕਾ ਕਰਨਾ, ਨਹੀਂ ਚੱਲ ਸਕਿਆ ਕੁਛ ਵੀ, ਹੁਣ ਵੀ ਨਹੀਂ ਚੱਲਣਾ। ਉਹੀ ਗੱਲ ਜਿਹੜੀ ਮਿਹਰਬਾਨ ਨੂੰ ਨਹੀਂ ਲਿਖਦੇ ਰਹੇ ਨੇ ਜੋ ਕੁਛ ਇਤਿਹਾਸ, ਉਸੇ ਨੂੰ ਹਾਈਲਾਈਟ ਕਰ ਰਹੇ ਨੇ ਮਿਸਲੀ ਵਾਲੇ। ਉਹ ਜਿਹੜਾ ਵਿਰੋਧੀ ਧਿਰ ਸੀ ਜਿਹੜਾ ਉਹਨਾਂ ਨੇ ਕੁਛ ਲਿਖਾਇਆ ਹੋਇਆ ਉਹਨੂੰ ਹਾਈਲਾਈਟ ਤਾਂ ਕਰ ਰਹੇ ਨੇ, ਸਪੋਕਸਮੈਨ ਵੀ ਉਹਨੂੰ ਕਰ ਰਿਹਾ ਹਾਈਲਾਈਟ, ਕਾਲਾ ਖਾਨਾ ਵੀ ਉਸ ਨੂੰ ਕਰਦਾ ਸੀ। ਅੱਜ ਸਪੋਕਸਮੈਨ ਮੰਨਦਾ ਹੈ ਵੀ ਜਿਹੜਾ ਸਾਰਾ ਗ੍ਰੰਥ ਗਲਤ ਹੈ ਉਹ ਅਤੀਕਾ ਸਾਹਿਬ ਸਿੰਘ ਦਾ, ਅਤੇ ਉਹ ਤਾਂ ਸਾਰਾ ਸਾਹਿਬ ਸਿੰਘ ਨੂੰ ਕਹਿੰਦਾ ਸੀ ਵੀ ਸਾਹਿਬ ਸਿੰਘ ਦੇ ਟੀਕੇ ਨਾਲ ਮੈਂ ਗੱਲ ਕਰੂੰਗਾ। ਕਾਲੇ ਫਗਾਨੇ ਨੂੰ ਅੱਜ ਫਿਰ ਕਿਵੇਂ ਕਹੀ ਜਾਂਦਾ ਹੈ? ਕਿੱਡਾ ਸ਼ਾਤਰ ਆਦਮੀ ਹੈ, ਟੀਕਾ ਗਲਤ ਹੈ, ਜਿਹਦੇ ਕਾਲਾ ਫਗਾਨਾ ਖੜਾ ਕਾਲਾ ਫਗਾਨਾ ਠੀਕ ਹੈ। ਵੀ ਜਿਵੇਂ ਲੋਕ ਪਾਗਲ ਹੁੰਦੇ ਨੇ, ਉਹ ਪਾਗਲ ਤਾਂ ਤੂੰ ਹੈ, ਤੈਨੂੰ ਪਾਗਲ ਸਾਬਤ ਕਰਨ ਵਾਸਤੇ ਕੁਛ ਹੋਰ ਚਾਹੀਦਾ ਨਹੀਂ। ਕਿੱਡਾ ਮਤਲਬ ਹੈ, ਅੰਦਰੋਂ ਸਭ ਕੁਝ ਪਤਾ ਹੈ ਪਰ ਜੇ ਗੱਦਾਰੀ ਕਰਨੀ ਹੋਵੇ ਗੁਰੂ ਨਾਲ, ਉਹ ਕਹਿੰਦਾ ਮੈਂ ਘਰ ਘਰ ਪਹੁੰਚਾਊਂਗਾ ਗੁਰੂ ਦਾ ਸੁਨੇਹਾ। ਅਤੇ ਕਾਲੇ ਦੁਪਹਿਰ ਨੇ ਦਾ ਸੁਨੇਹਾ ਗੁਰੂ ਦਾ ਸੁਨੇਹਾ ਸੀ, ਉਹ ਪਹੁੰਚਾਦੇ ਨੇ। ਤੂੰ ਕਿਉਂ ਨਹੀਂ ਮੰਨਦਾ ਵੀ ਕਾਲਾ ਫਗਾਨਾ ਗਲਤ ਸੀ? ਤੂੰ ਕਿਉਂ? ਉਹ ਕਹਿੰਦਾ ਹਥਿਆਰਾਂ ਨੂੰ ਸੰਗਿਆ ਨਹੀਂ ਦਿੱਤੀ ਜਾ ਸਕਦੀ, ਨਾਮ ਦੇ ਨਾਮ ਨੂੰ ਨੇਜਾ ਗਿਆ ਹੈ, ਨਾਮ ਨੂੰ ਅਤੀਤ ਚੱਲਦੇ ਨੇ। ਕੀ ਆਧਾਰ ਹੈ ਕਾਲੇ ਫਗਾਨੇ ਦਾ? ਕੁਛ ਵੀ ਨਹੀਂ। ਉਹਨੂੰ ਫਿਰ ਹਾਈਲਾਈਟ ਕਰੀ ਜਾਂਦੇ, ਕੱਖ ਨਹੀਂ ਰਹਿਣਾ ਇਹਨਾਂ ਲੋਕਾਂ ਦੇ ਪੱਲੇ, ਸਿਰਫ ਮੂੰਹ ਕਾਲੇ ਤੋਂ ਸਿਵਾ ਕੁਛ ਨਹੀਂ ਮਿਲਣਾ। ਮੂੰਹ ਕਾਲਾ ਕਰਾਉਣਾ ਕਰਾ ਲੈਣਾ, ਝੂਠ ਬੋਲਣਾ ਰੋਜ਼ ਪੈਸੇ ਮੰਗਣੇ ਨੇ।
ਮੁਖੰਗ ਮੁੱਛ ਬੰਕੀ ਮਚੇ ਵੀਰ ਹੰਕੀ,
ਮੁਖੰਗ ਮੁੱਖ ਬੰਕੀ, ਟੇਢੀਆਂ ਮੁੱਛਾਂ ਨੇ, ਤਲਵਾਰ ਵਰਗੀਆਂ ਮੁੱਛਾਂ ਨੇ।
ਛੁਟੇ ਬਾਣ ਧਾਰਨ ਧਰੇ ਖੱਗ ਸਾਰਨ,
ਔਰ ਤਲਵਾਰ ਵਾਲੀਆਂ ਮੁੱਛਾਂ ਨੇ, ਮੁੱਛਾਂ ਹੰਕਾਰ ਦਾ ਹੀ ਪ੍ਰਤੀਕ ਨੇ। ਇਹ ਹੈ ਵੀ ਹੰਕਾਰ ਦਾ ਹੀ ਪ੍ਰਤੀਕ। ਧਰੇ ਵੀਰ
ਛੁਟੇ ਬਾਣ ਧਾਰਨ ਧਰੇ ਖੱਗ ਸਾਰਨ,
ਹਾਂ ਜਿਹੜੇ ਬਾਣ ਛੁੱਟਦੇ ਨੇ ਇਕੱਠੇ ਧਾਰਾ ਦੇ ਨਾਲ, ਉਹਨਾਂ ਦੇ ਅੱਗੇ ਤਲਵਾਰ ਕਰ ਦਿੰਦਾ ਅਤੇ ਤਲਵਾਰ ਨਾਲ ਸਾਰੇ ਟਕਰਾ ਕੇ ਉੱਥੇ ਡਿੱਗ ਜਾਂਦੇ ਨੇ ਪਿੱਛੇ।
ਗਿਰੇ ਅੰਗ ਭੰਗੰ ਚਲੇ ਜਾਏ ਜੰਗੰ,
ਗਿਰੇ ਅੰਗ ਭੰਗੰ, ਅੰਗ ਭੰਗ ਹੋ ਕੇ ਗਿਰੀ ਜਾਂਦੇ ਨੇ, ਮਨ ਬੁੱਧੀ ਨੂੰ ਅਲੱਗ ਹੋ ਕੇ ਗਿਰ ਜਾਂਦਾ, ਮਨ ਢਹਿ ਢੇਰੀ ਹੋ ਜਾਂਦਾ, ਜਿਹਨੂੰ ਕਹਿੰਦੇ ਨੇ ਮਨ ਢਹਿ ਢੇਰੀ ਹੋ ਗਿਆ, ਉਹ ਕੀ ਅੰਗ ਭੰਗ ਹੋ ਗਿਆ।
ਚਲੇ ਜਾਏ ਜੰਗੰ,
ਬਸ ਉਹਦਾ ਜੰਗੇ ਚੜ ਰਿਹਾ, ਹੋਰ ਕੀ ਹੈ, ਉਹਦਾ ਭਰਮ ਦੂਰ ਹੋ ਰਿਹਾ, ਹੋਰ ਕੁਛ ਨਹੀਂ ਹੈ।
ਨਚੇ ਮਾਸ ਹਾਰੰਗ ਹਸੇ ਵਿਓਮ ਚਾਰੰਗ,
ਜੰਗ ਦੇ ਵਿੱਚ ਕੀ ਹੁੰਦਾ? ਜਿਹੜੀ ਜੰਗ ਆ ਨਾ, ਲਫ਼ਜ਼ ਜੰਗ, ਆ ਜਿਹੜੀ ਅਸੀਂ ਲੜਾਈ ਕਹਿੰਦੇ ਹਾਂ, ਇਹ ਜਿਹੜੀ ਜੰਗ ਗਿਆਨ ਦੀ ਹੈ, ਇਹਦੇ 'ਚ ਜੰਗ 'ਚ ਜਿਹੜਾ ਹੁੰਦਾ ਨਾ ਜੰਗ ਲੈਣਾ, ਹੈ ਤਾਂ ਇਹ ਵੀ ਜੰਗ ਹੈ ਪਰ ਇਹ 'ਚ ਜੰਗਾਲ ਲਹਿੰਦਾ ਹੁੰਦਾ, ਜਿਹੜਾ ਲੋਹੇ ਨੂੰ ਜੰਗ ਲੱਗਿਆ ਇਹ ਲਹਿੰਦਾ ਹੁੰਦਾ, ਇਹੋ ਜਿਹੀ ਜੰਗ। ਹਾਂ,
ਨਚੇ ਮਾਸ ਹਾਰੰਗ ਹਸੇ ਵਿਓਮ ਚਾਰੰਗ,
ਮਾਸ ਆਹਾਰੰਗ ਵਾਲੇ ਹੱਸ ਰਹੇ ਨੇ, ਨੱਚ ਰਹੇ ਨੇ।
ਨਚੇ ਮਾਸ ਆਹਾਰੰਗ,
ਮਾਸ ਆਹਾਰੰਗ, ਹੁਣ ਮਾਸ ਕਾਲ ਵਾਲੇ ਹੱਸ ਰਹੇ ਨੇ, ਗੁਰਬਾਣੀ ਜਿਹੜੀ ਹੈ ਜਿੱਤ ਰਹੀ ਹੈ, ਸੱਚ ਜਿੱਤ ਰਿਹਾ, ਮਾਸ ਵਾਲੇ ਹੱਸ ਰਹੇ ਨੇ, ਅਤੇ ਮਾਸ ਵਾਲੇ ਤਾਂ ਚੰਗੇ ਹੋਏ, ਰੋ ਕੌਣ ਰਹੇ ਨੇ? ਜੇ ਕੋਈ ਹੱਸ ਰਿਹਾ ਤਾਂ ਕੋਈ ਰੋ ਵੀ ਰਿਹਾ,
ਜਿਹਦੇ ਨਾਲ ਮਾਸ ਨਾਲ ਖਾਣ ਵਾਲੇ,
ਮਾਸ ਖਾਣ ਵਾਲੇ ਰੋ ਰਹੇ ਹੋਣੇ ਨੇ, ਹੋਰ ਕੌਣ ਰੋ ਰਹੇ?
ਨਚੇ ਮਾਸ ਹਾਰ,
ਉਹ ਰਾਜਾ ਨਾ ਦੂਏ ਪਾਸੇ, ਰਾਜਾ ਹੀ ਪ੍ਰਚਾਰ ਕਰਦਾ ਮਾਸ ਤੋਂ ਖਿਲਾਫ,
ਲੋਕਾਂ ਨੂੰ ਮਾਸ ਕਰਦਾ,
ਉਹ ਖੂਨ ਜੋ ਪੀਂਦਾ ਲੋਕਾਂ ਦਾ, ਜੇ ਖੂਨ ਹੀ ਪੀ ਲੈਣਾ ਮਾਸ ਬਣਨਾ ਹੀ, ਉਹ ਖੂਨ ਪੀਣ ਵਾਲੇ ਮਾਸ ਨਹੀਂ ਖਾਂਦੇ ਹੁੰਦੇ, ਮਾਸ ਤੋਂ ਖਿਲਾਫ ਪ੍ਰਚਾਰ ਕਰਦੇ ਨੇ, ਰਾਤੀ ਮਾਨਸ ਖਾਣੇ ਨੇ ਜਿਹੜੇ ਨਾ, ਉਹ ਮਾਸ ਤੋਂ ਖਿਲਾਫ ਪ੍ਰਚਾਰ ਕਰਦੇ ਹੁੰਦੇ ਨੇ, ਇਹ ਨੇੜੇ 'ਚ ਪੜਦੇ 'ਚ ਮਾਸ ਖਾਂਦੇ ਨੇ, ਰਾਤੀ ਦਾ ਮਤਲਬ ਹੈ, ਮਾਸ ਤਾਂ ਖਾਂਦੇ ਨੇ ਇਹ, ਪਰ ਪੜਦੇ 'ਚ ਖਾਂਦੇ ਨੇ ਮਾਸ, ਗੋਭੀ ਖਾਣਾ ਵੀ ਪੜਦੇ 'ਚ ਮਾਸ ਖਾਣਾ ਹੀ ਹੈ, ਆਲੂ ਖਾਣਾ ਵੀ ਪੜਦੇ 'ਚ ਮਾਸ ਖਾਣਾ, ਦਾਲ ਜੇਤੇ ਦਾਣੇ ਅੰਨ ਕੇ ਇਹ ਵੀ ਮਾਸ ਖਾਣਾ, ਇਹ ਪੜਦੇ ਚ ਆਮ ਆਦਮੀ ਨੂੰ ਨਹੀਂ ਦਿੰਦਾ, ਇਹ ਰਾਤੀ ਮਾਣ ਸਿਖਾਉਣਾ ਅਗਿਆਨਤਾ ਛਾ, ਅਗਿਆਨਤਾ ਕਰਕੇ ਨਾ ਅਗਿਆਨਤਾ ਦਾ ਪੜਦਾ ਲੋਕਾਂ ਨੂੰ ਪਾ ਕੇ, ਇਹ ਮਾਸ ਖਾਂਦੇ ਮਾਸ ਨੇ ਪੁੰਨ ਪਾਪ ਵਾਲੇ, ਤੇ ਜਿਹੜੇ ਸਿੱਧਾ ਖਾਣ ਵਾਲੇ ਨੇ ਉਹ ਛਾਲਾ ਮਾਰਦੇ ਨੇ, ਸੱਚ ਦੇਖੋ ਸੱਚ ਉੱਤੇ ਰਿਹਾ, ਮਾਸ ਖਾਣ ਵਾਲੇ ਨੱਚਦੇ ਨੇ ਤੇ ਰੋਂਦੇ ਕੌਣ ਨੇ, ਹੋ ਕਾਂਬਾ ਕਿਹਨਾਂ ਦਾ ਛੜਿਆ ਹੋਇਆ, ਕਾਂਬਾ ਤੂੰ ਦੇ ਛੜਿਆ ਹੋਇਆ ਪੁੰਨ ਪਾਪ ਵਾਲਿਆਂ ਦੇ,
ਹਸੈ ਵਿਓਮ ਚਾਰਨ,
ਹੱਸਦੇ ਕੌਣ ਨੇ, ਵਿਓਮ ਆਚਾਰਨ ਜਿਹੜੇ ਆਕਾਸ਼ ਚੋੜਨ ਵਾਲੇ ਨੇ, ਗੁਰਮੁਖ ਵਿਓਮ ਆਚਾਰਨ ਨੇ, ਦੇਖੋ ਵਿਓਮ ਆਚਾਰਨ ਹੱਸਦੇ ਨੇ ਉਹ ਨੱਚਦੇ ਨੇ ਉਹਨਾਂ ਦੇ ਹਾਸੇ ਤੇ, ਇਹਨਾਂ ਦਾ ਦੋਵੇਂ ਇਕੱਠੇ ਨੇ, ਮਾਨਸ ਵਾਲੇ ਔਰ ਵਿਓਮ ਆਚਾਰਨ ਵਾਲੇ ਇੱਕ ਪਾਸੇ ਖੜੇ ਨੇ ਦੋਵੇਂ, ਖੁਸ਼ੀ ਇਹਨਾਂ ਦੇ ਘਰ ਹੈ, ਦੂਜਿਆਂ ਦੇ ਘਰ ਸੋਗ ਹੈ, ਜਦੋਂ ਸੱਚ ਪ੍ਰਗਟ ਹੁੰਦਾ ਨਾ, ਇਹ ਜਿਹੜੇ ਸੰਤ ਨੇ ਮਾਸ ਦੇ ਖਿਲਾਫ ਵਾਲੇ, ਇਹਨਾਂ ਦੇ ਘਰ ਸੋਗ ਹੋ ਜਾਂਦਾ, ਇਹਨਾਂ ਦੇ ਦੀਵੇ ਬੁੱਝ ਜਾਂਦੇ ਨੇ, ਇਹਨਾਂ ਦੇ ਪਰਦੇ ਫੁੱਲ ਜਾਂਦੇ ਨੇ, ਜਿਹੜੇ ਇਹ ਰਾਤੀ ਮਾਣ ਸਿਖਾਉਣੇ ਨੇ ਪਰਦਾ ਚੱਕੇ ਜਾਂਦੇ,
ਗੋਭੀ ਵੀ ਮਾਸੇ
ਉਹਦੇ ਇਲਾਵਾ ਹੀ ਇਹ ਖੂਨ ਪੀਂਦੇ ਲੋਕਾਂ ਦਾ, ਉਹਦੇ ਇਲਾਵਾ ਬਹੁਤ ਕੁਛ ਕਰਦੇ ਨੇ, ਘਾਲ ਖਾਏ ਕਿ ਛੱਥੋਂ ਦੇ ਵਾਲਾ ਕੰਮ ਨਹੀਂ ਕਰਦੇ,
ਹੁਣੇ ਵੀ ਰਹਿਣ ਲੋਕਾਂ
ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਰਾਹ ਕਿਵੇਂ ਪਛਾਣ ਲਿਆ ਤੁਸੀਂ, ਆਹ ਕੰਮ ਤਾਂ ਕੀਤਾ ਨੀ, ਸ਼ਰਤ ਪੂਰੀ ਨਹੀਂ ਕੀਤੀ ਗੁਰਬਾਣੀ ਦੀ, ਸੰਤ ਕਿਵੇਂ ਬਣ ਗਏ, ਇਹਦਾ ਕੀ ਕਰਨਗੇ, ਆਹ ਔਖਾ ਕਰਦਾ ਉਹਨਾਂ ਨੂੰ, ਉਹ ਨਹੀਂ ਔਖਾ ਕਰਦਾ, ਉਹ ਨਹੀਂ ਲੋਕ ਮੰਨਦੇ, ਲੋਕ ਮੂਰਖ ਨੇ, ਕੌਣ ਮਾਸ ਕੌਣ ਸਾਗਾ ਵਾਲੇ ਕਹਾਵੇ ਵਾਲੀ ਗੱਲ ਨਹੀਂ ਲੋਕ ਸਮਝਦੇ ਹੁੰਦੇ, ਮੂਰਖਾਂ ਦਗੋਰ ਨੇ, ਇਹਨੂੰ ਸਮਝਦੇ, ਇਹ ਗੱਲ ਵਦਨਦਾਰ, ਘਾਲ ਖਾਏ ਕੇ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ, ਜੇ ਤੁਸੀਂ ਘਾਲ ਖਾਧਾ ਨਹੀਂ ਹੱਥੋਂ ਕੋਈ ਦਿੱਤਾ ਨਹੀਂ, ਤੁਸੀਂ ਰਾਹ ਕਿਵੇਂ ਪਛਾਣ ਲਿਆ, ਸੰਤ ਕਿਵੇਂ ਬਣ ਗਏ, ਇਹਦਾ ਜਵਾਬ ਦਿਓ, ਇੱਥੇ ਔਖਾ ਹੁੰਦਾ ਇਹਨੂੰ, ਫਿਰ ਜਵਾਬ ਨਹੀਂ, ਫਿਰ ਕੀ ਕਹਿੰਦੇ, ਅਸੀਂ ਵੈਸ ਨਹੀਂ ਕਹਿੰਦੇ, ਭੱਜ ਜਾਂਦੇ ਨੇ, ਫਿਰ ਇਹ ਭੱਜਣਗੇ, ਔਰ ਭੱਜ ਕੇ ਫਿਰ ਖੱਡ 'ਚ ਵੜਨਗੇ ਡਰਦੇ ਚੂਹੇ ਵੋ, ਜਾਂ ਚੂਹੇ ਨੂੰ ਪੈਣਾ ਕਿਸੇ ਨੇ, ਕੁੱਤੇ ਬਿੱਲੇ ਨੇ ਅੱਜ ਬੜੇ ਨੇ, ਉਹ ਤਾਂ ਤਕੜੇ ਨੇ, ਉਹਨੇ ਫਿਰ ਲੁਕਣਾ ਹੀ ਆ ਜਾ ਕੇ, ਉਹਨੇ ਕਰਨਾ ਬਾਹਰ ਨਿਕਲਦੇ ਨਹੀਂ ਫਿਰ ਖੱਡ ਤੋਂ, ਫਿਰ ਕਹਿੰਦੇ ਨੇ ਵੀ ਡੇਰਿਆਂ 'ਚ ਰਹੋ, ਬਾਹਰ ਔਖਾ ਹੋ ਗਿਆ ਕੰਮ, ਉਹ ਜਿਵੇਂ ਜਹਿਦਾਰ ਲੁਕਣ ਲੱਗ ਗਏ ਸੀ ਪਹਿਲਾਂ, ਜਾਂ ਇਹਨਾਂ ਨੇ ਅੱਤੀ ਜੀ ਚੱਕ ਲਈ ਸੀ ਨਾ, ਸਪੋਕਸਮੈਨ ਜਿਹੜੇ ਦਸ ਸਾਲ ਦੇ ਵਿਰੋਧੀ ਸੀ, ਇਹਨਾਂ ਨੇ ਹੱਥ ਚੱਕ ਲਈ ਬਹੁਤ, ਘੇਰਨ ਲੱਗ ਗਏ, ਇਹ ਵਿਚਾਰੇ ਰੋਕਣ ਲੱਗ ਗਏ, ਕਹਿੰਦੇ ਸਾਨੂੰ ਤਾਂ ਬਾਹਰ ਨਿਕਲਣਾ ਔਖਾ ਕੀਤਾ
ਹੋਇਆ, ਛਲੀ ਬਾਰ ਨੀ ਸੰਗ, ਛਲੀ ਬਾ ਈਸ ਸੀਸੰਗ ਛਲੀ ਬਾਰ ਨੀ ਸੰਗ,
ਉਹ ਜਿਹੜੇ ਨੇ ਨਾ ਸਿਰ ਪਰੋ ਪਰੋ ਕੇ ਪਾਉਣ ਲੱਗ ਗਏ ਗਲਾਂ 'ਚ, ਮਾਸ ਖਾਣ ਵਾਲੇ ਤੇ ਉਦੋਂ ਸਿਰ ਪਰੋ ਕੇ ਪਾਉਂਦੇ ਨੇ ਜਦ ਲੋਕਾਂ ਨੂੰ ਚਾਨਣ ਹੁੰਦਾ ਨਾ, ਫਿਰ ਉਹ ਸਿਰ ਗਲਾਂ 'ਚ ਪਾਉਣ ਲੱਗ ਜਾਂਦੇ ਨੇ, ਪਰੋ ਕੇ ਖੋਪੜੀਆਂ, ਖੋਪੜੀ ਹੁੰਦੀ ਆ ਨਾ ਜਿਹੜੀ ਸੁੱਕੀ, ਉਹ ਗਲਾਂ 'ਚ ਪਾਉਣ ਲੱਗ ਜਾਂਦੇ ਨੇ ਦੂਜਿਆਂ ਨੂੰ ਚੜਾਉਣ ਖਾਤਰ, ਸਮਝ ਆ ਨੀ, ਪੂਏ ਸੀਸ,
ਪੂਏ ਈਸ ਸੀਸਨ,
ਈਸ ਸੀਸਨ
ਛਲੀ ਬਾਰ ਨੀ ਈਸਨ,
ਆ ਜਿਹੜਾ ਛਲੀ
ਛਲੀ ਬਾਰ ਨੀ ਸੰਗ,
ਬਾਰ ਨੀ ਸੰਗ ਭਰਮ ਦੀ ਖਲ ਲਾਉਣ ਵਾਸਤੇ, ਜਿਹੜਾ ਭਰਮ ਸੀ ਨਾ ਇਹਦਾ ਮਾਸ ਦਾ ਪੈਦਾ ਹੋਇਆ ਹੋਇਆ, ਉਹ ਕਹਿੰਦਾ ਜੇ ਆਹ ਸਿਰ ਪਾਇਆ ਗੜ 'ਚ, ਆਹ ਵੀ ਤਾਂ ਸਿਰ, ਜਿੰਨਾ ਚਿਰ ਇੱਥੇ ਲੱਗਿਆ ਪਵਿੱਤਰ ਹੈ, ਜਾਂ ਗੜ 'ਚ ਪਾ ਲਿਆ ਫਿਰ ਪਵਿੱਤਰ ਹੋ ਗਿਆ, ਜਾਂ ਸਰੀਰ ਨੂੰ ਅੱਡ ਹੋ ਗਿਆ ਫਿਰ ਅਪਵਿੱਤਰ ਹੋ ਗਿਆ, ਸਾਰੀ ਕੀਮਤੇ ਸਰਦੀ ਹੈ, ਧੜਦੀ ਤਾਂ ਕੀਮਤੇ ਨਹੀਂ, ਸਿਰ ਤੇ ਬਿਨਾਂ ਧੜਕੇ ਸਿਰ ਨੂੰ, ਸਿਰ ਕੀਮਤੀ ਹੈ ਨਾ, ਜਿਹਨੇ ਮੰਗਿਆ ਕਿਸੇ ਨੇ ਸਿਰ ਮੰਗਿਆ ਅੱਜ ਤੱਕ, ਮੈਨੂੰ ਸਿਰ ਦੇ ਦੇ, ਸਿਰੇ ਮੰਗਿਆ ਨਾ, ਧੜ ਤਾਂ ਕਿਸੇ ਨੇ ਨਹੀਂ ਮੰਗੀ, ਉਹ ਕਹਿੰਦੇ ਅਸੀਂ ਕੀਮਤੀ ਕਰਕੇ ਪਾਇਆ ਹੋਇਆ ਭਾਈ ਸਰ 'ਚ, ਇਹ ਗੱਲ 'ਚ ਇਹਨੂੰ ਆਦਰ ਦਿੱਤਾ ਹੋਇਆ, ਇਹਦੀ ਕੀਮਤ ਜ਼ਿਆਦਾ, ਦੋ ਜਵਾਬ ਕੀ ਦਊਗੇ? ਸਿਰ ਦੀ ਕੀਮਤ ਪਾਈ ਹੋਈ ਹੈ, ਧਰਤੀ 'ਤੇ ਨਹੀਂ ਰਹਿਣ ਦੇਣਾ ਇਹਨੂੰ। ਗਜ ਪਾਇਆ ਹੋਇਆ ਸੀ, ਹਾਰ ਪਾਇਆ, ਸਾਰੀ ਕੀਮਤ ਸਰੀਰ ਦੀ ਕੀਮਤ ਇਹਦੇ ਨਾਲ ਸਿਰ, ਇਹ ਤਾਂ ਮਾਲਾ ਦਾ ਮਣਕ ਹੈ। ਦੋ ਜਵਾਬ ਕੀ ਦਊਂਗੇ ਉਹਨਾਂ ਦਾ?
ਪੂਆ ਇਸ ਸੀਸਨ ਛਲੀ ਬਾਰ ਨਹੀਂ ਈਸਨ।
ਉਹ ਭਰਮ ਦੀ ਖਲ ਲਾਉਣ ਵਾਸਤੇ ਵਾਰ ਨਹੀਂ ਹੁੰਦੀ, ਹੰਕਾਰ ਹੰਕਾਰ ਦੀ ਖਲ ਲਾਉਣੀ, ਹੰਕਾਰ ਦੀ ਖਲ ਭਰਮੇ ਹੁੰਦਾ। ਹੰਕਾਰ ਦੀ ਖਲ ਕੀ ਹੁੰਦੀ ਹੈ? ਇਹ ਹਾਥੀ ਦੀ ਖਲ ਕਹਿੰਦਾ, ਹਾਥੀ ਦੀ ਖਲ ਨਹੀਂ ਕੋਈ ਪਹਿਨਦਾ ਹੁੰਦਾ, ਉਹ ਮਿਰਗ ਦੀ ਖਲ ਹੈ, ਮਿਰਗਸ਼ਾਲਾ। ਮਿਰਗ ਵੀ ਹੰਕਾਰ ਹੀ ਹੈ ਮਨ, ਉੱਥੇ ਮਨ ਦੀ ਖਲ ਹੈ, ਇੱਥੇ ਹੰਕਾਰ ਦੀ ਖਲ ਦਾ। ਭਰਮ ਲੋਹਣ ਵਾਸਤੇ, ਲੋਕਾਂ ਦਾ ਭਰਮ ਦੂਰ ਕਰਨ ਵਾਸਤੇ ਉਹ ਪਾਏ ਹੁੰਦੇ ਨੇ ਸਿਰ ਗਲ ਦੇ ਵਿੱਚ। ਹੁਣ ਸ਼ਿਵਜੀ ਦੇ ਗਲ ਦੇ ਵਿੱਚ ਹਾਰ ਹੈ, ਸ਼ਿਵਜੀ ਦੀ ਪੂਜਾ ਅੱਜ ਵੀ ਹੁੰਦੀ ਹੈ, ਹਟਾ ਕੇ ਦਿਖਾਉਣੇ।
ਅਕਾਲੀ ਦੇਵੀ ਦੇ ਗਲ,
ਅਕਾਲੀ ਦੇਵੀ ਦੇ ਹਾਰ ਹੈ ਗਲ ਦੇ ਵਿੱਚ, ਆਦਮੀ ਹਟਾ ਕੇ ਦਿਖਾਉਣ ਪੂਜਾ, ਕਿਵੇਂ ਹਟਾ ਦੇਣਗੇ? ਇਹ ਤਾਂ ਕਹਿੰਦੇ ਨੇ ਮਾਸ ਨਹੀਂ ਖਾਣਾ ਚਾਹੀਦਾ, ਉਹ ਤਾਂ ਖੂਨ ਪੀਂਦੀ ਹੈ, ਉਹਦੀ ਕਹਿੰਦੇ ਪੂਜਾ ਹੁੰਦੀ ਹੈ। ਹਟਾ ਕੇ ਦਿਖਾਉਣ, ਹਟਾ ਕੇ ਤਾਂ ਦਿਖਾਉਣ। ਕਿੰਨੇ ਲੋਕ ਇਹਨਾਂ ਨੂੰ ਮੰਨਦੇ ਨੇ, ਇਹਨਾਂ ਨੂੰ ਵੀ ਪਤਾ ਹੈ ਸਭ ਕਾਹ ਦਾ। ਇਹ ਤਾਂ ਬਹੁਤ ਥੋੜ੍ਹੇ ਜਿਹੇ ਏਰੀਏ 'ਚ ਨੇ ਹਜੇ, ਸੰਤ ਯੂਪੀ 'ਚ ਨਹੀਂ ਇਹਨਾਂ ਨੂੰ ਕੋਈ ਸਿਆਣਦਾ। ਆਹੋ ਇੱਥੋਂ ਪਰੇ ਪਰੇ ਪੰਜਾਬ ਦੇ ਥੋੜ੍ਹੇ ਜਿਹੇ ਏਰੀਏ 'ਚ ਨੇ, ਬਾਹਰ ਨਹੀਂ ਕੋਈ ਸਿਆਣਦਾ। ਬਾਹਰ ਹੈ ਦੂਏ ਨੇ ਜਿਹੜੇ ਜੋਗੀ ਵਗੈਰਾ, ਇਹਨਾਂ ਦਾ ਜ਼ੋਰ ਹੈ ਜੋ ਜਟਾਣਿਆਂ ਦਾ, ਸਾਧਾਂ ਦਾ ਬੜੇ ਡੇਰੇ ਨੇ ਇਹਨਾਂ ਦੇ, ਲੋਕਾਂ ਦੇ ਪ੍ਰਭਾਵ ਵੀ ਹੈ ਉਹਨਾਂ ਦਾ।
ਸੁੱਟੇ ਸ਼ਸਤਰ ਧਾਰਨ, ਕੱਟੇ ਸ਼ਸਤਰ ਝਾਰਨ,
ਸਭ ਤੋਂ ਵੱਡਾ ਮੇਲਾ, ਸਭ ਤੋਂ ਜ਼ਿਆਦਾ ਜੋਗੀਆਂ ਦੀ ਉੱਥੇ ਚੜ੍ਹਦੀ ਕਲਾ, ਕਿਸੇ ਨੂੰ ਕੋਈ ਨਹੀਂ ਪੁੱਛਦਾ।
ਕੁੰਭ 'ਚ,
ਕੁੰਭ 'ਚ ਸਭ ਤੋਂ ਜ਼ਿਆਦਾ ਜਿਹਦੇ ਨਾਲ ਦੀ ਹੈ ਜੋਗੀਆਂ ਦੀ, ਤਾਂ ਫਿਰ ਮਾਸ ਖਾਣ ਵਾਲੇ ਨੇ ਐ ਚਲੇ ਜਾਣੇ ਨੂੰ ਵਾਲਾ ਨੂੰ, ਜੇ ਕੋਈ ਪੁੱਛ ਲਵੇ। ਇਹਨਾਂ ਦੇ ਚੇਲੇ ਤਾਂ ਗਏ ਹੋਏ ਨੇ, ਉਹਨਾਂ ਦੀ ਸੇਵਾ ਕਰਨ ਗਏ ਨੇ, ਮੇਲਾ ਉਹਨਾਂ ਦਾ ਹੀ ਹੈ ਅਸਲ 'ਚ, ਇਹ
ਤਾਂ ਸੇਵਾ ਕਰਨ ਗਏ।
ਹਾਂ ਇਹ ਤਾਂ ਉੱਥੇ ਲੰਗਰ ਲਾਉਣ ਗਏ ਨੇ, ਸਾਧਾਂ ਦੇ ਜੇਲੇ ਨੇ ਫਿਰ ਸੰਤਾਂ ਦੇ। ਇਹ ਗੱਲ ਨੂੰ ਗਏ ਨੇ,
ਨਸ਼ੇ ਵੀ ਕਰਦੇ ਨੇ, ਸੁਲਫੇ ਵੀ ਪੀਂਦੇ
ਨੇ, ਭੰਗ ਵੀ ਪੀਂਦੇ ਨੇ, ਕਾਸ ਨੂੰ ਗਏ ਨੇ ਉੱਥੇ, ਕਿਉਂ ਕਰਨ ਗਏ ਗਏ ਨੇ?
ਇਹ ਤਾਂ ਖਿਲਾਫ ਨੇ,
ਇਹ ਤਾਂ ਖਿਲਾਫ ਨੇ ਸਭ ਕਹੇ ਦੇ। ਉਹ ਬੀਜੇਪੀ ਵਾਲੇ ਕੀ ਕਰਨ ਗਏ, ਇਹਨੂੰ ਵੀ ਖਿਲਾਫ ਨੇ, ਉੱਥੇ ਕੀ ਕਰਨ ਜਾਂਦੇ ਨੇ ਫਿਰ? ਉਹਨਾਂ ਨਾਲ ਇਹਨਾਂ ਦਾ ਕੀ ਲੈਣ ਦੇਣ? ਜਿਹੜੇ ਮੇਲੇ 'ਤੇ ਉਹ ਜਾਂਦੇ ਨੇ ਉੱਥੇ ਨਾ ਜਾਣ, ਫਿਰ ਤਾਂ ਸਵਾਦ ਹੈ ਗੱਲ ਦਾ। ਅੰਦਰੋਂ ਕਾਨੂੰਨ ਹੈ, ਪਖੰਡ ਦਾ ਕੀ ਹੁੰਦਾ? ਉਹਨਾਂ ਦਾ ਰਾਹ ਚਾਹੀਦਾ ਜਿੱਧਰੋਂ ਵੀ ਮਿਲ ਜਾ।
ਸੁੱਟੇ ਸ਼ਸਤਰ ਧਾਰਨ, ਕੱਟੇ ਅਸਤਰ ਝਾਰਨ,
ਛੋਟੇ ਸ਼ਸਤਰ ਧਾਰਨ,
ਛੋਟੇ
ਸ਼ਸਤਰ ਧਾਰਨ, ਸ਼ਸਤਰ ਪ੍ਰਵਾਹ ਚੱਲਦਾ ਸ਼ਸਤਰਾਂ ਦਾ, ਧਾਰ ਵਿਚਾਰਧਾਰਾ ਦਾ ਪ੍ਰਵਾਹ ਚੱਲਦਾ, ਵਿਚਾਰਧਾਰਾ ਚੋਂ ਸ਼ਸਤਰ ਆ ਰਹੇ ਨੇ। ਧਾਰਦਾਰ ਨਹੀਂ ਹਥਿਆਰ ਸੁੱਟ ਰਹੇ, ਧਾਰਦਾਰ ਲੋਹੇ ਦੇ ਹੁੰਦੇ ਨੇ। ਵਿਚਾਰਧਾਰਾ ਜਿਹੜੀ, ਵਿਚਾਰਧਾਰਾ ਦੇ ਹਥਿਆਰ ਚੱਲ ਰਹੇ ਨੇ, ਉਹ ਇੱਕ ਵਿਚਾਰਧਾਰਾ ਗੁਰਮਤ ਦੀ ਹੈ, ਇੱਕ ਵਿਚਾਰਧਾਰਾ ਮਨਮਤ ਦੀ ਹੈ। ਇੱਕ ਵਿਚਾਰਧਾਰਾ ਜਿਹੜਾ ਹੈ ਗੁਰਮਤ ਵਾਲੀ ਹੈ, ਕਲਕੀ ਅਵਤਾਰ ਵਾਲੀ ਹੈ। ਇੱਕ ਵਿਚਾਰਧਾਰਾ ਦੂਜੀ ਹੈ ਰਾਜੇ ਕੋਲ, ਜਿਹੜੀ ਵਿਸ਼ਨੂੰ ਦੀ ਮਤ ਹੈ, ਵਿਸ਼ਨੂੰ ਪੁਰਾਣ ਸੰਸਾਰੀ ਮਤ ਹੈ, ਇੱਕ ਸੰਸਾਰੀ ਮਤ ਹੈ, ਇੱਕ ਨਿਰਾਕਾਰੀ ਮਤ ਹੈ। ਦੋ ਵਿਚਾਰਧਾਰਾ ਦੇ ਤੀਰ ਛੁੱਟਦੇ ਨੇ, ਉੱਧਰੋਂ ਨਿਰਾਕਾਰੀ ਵਿਚਾਰਧਾਰਾ ਦੇ ਛੁੱਟਦੇ ਨੇ, ਉੱਧਰੋਂ ਸੰਸਾਰੀ ਵਿਚਾਰਧਾਰਾ ਦੇ ਤੀਰ। ਧਾਰਾ ਦਾ ਮਤਲਬ ਇਹ ਹੈ। ਹੁਣ ਜੇ ਤਾਂ ਇਹ ਧਾਰਾ ਕਲੀਅਰ ਕਰਦਾ ਪੰਡਿਤ, ਫਿਰ ਤਾਂ ਇਹ ਮਰਦਾ। ਵਿਚਾਰਧਾਰਾ ਦੋ ਕਿਵੇਂ ਮੰਨੇ ਹੁਣ? ਉਹਨੂੰ ਅਵਤਾਰ ਮੰਨੀ ਮੰਨ ਲਿਆ ਇਹਨਾਂ ਨੇ, ਕਲਕੀ ਨੂੰ ਅਵਤਾਰ ਮੰਨ ਲਿਆ। ਜੇ ਉਹਦੇ ਤੀਰਾਂ ਨੂੰ ਵਿਚਾਰਧਾਰਾ ਦੂਈ ਵਿਸ਼ਨੂੰ ਦੇ ਖਿਲਾਫ ਕਹਿੰਦਾ, ਫਿਰ ਮਰਦਾ। ਇਸ ਕਰਕੇ ਧਾਰਾ ਦੇ ਅਰਥ ਬਦਲੀ ਜਾਂਦਾ ਹੈ। ਬਚਾਉਣਾ ਜੋ ਥਾ ਵਿਚਾਰਧਾਰਾ, ਬਈ ਲੜਾਈ ਕਿਹੜੀ ਗੱਲ ਦੀ ਹੈ? ਵਿਚਾਰਧਾਰਾ ਦੋ ਨੇ, ਇਸੇ ਗੱਲ ਦੀ ਲੜਾਈ ਹੈ। ਵਿਚਾਰਧਾਰਾ ਕਿਉਂ ਨਹੀਂ ਕਹਿੰਦਾ?
ਕੱਟੀ ਜਾ ਰਹੀ ਹੈ, ਕੱਟੇ ਅਸਤਰ ਝਾਰਨ,
ਕੱਟੀ ਜਾ ਰਹੀ ਹੈ ਵਿਚਾਰਧਾਰਾ।
ਸੁੱਟੇ ਸ਼ਸਤਰ ਧਾਰਨ, ਕੱਟੇ ਅਸਤਰ ਝਾਰਨ,
ਕੱਟੇ ਅਸਤਰ ਝਾਰਨ, ਉਹ ਅਸਤਰ ਹੈ, ਉਹ ਸ਼ਸਤਰ ਹੈ। ਜਿਹੜੀ ਸੰਸਾਰੀ ਵਿਚਾਰਧਾਰਾ, ਉਹ ਸ਼ਸਤਰ ਹੈ, ਉਹ ਹੱਥ 'ਚ ਫੜ ਕੇ ਚੱਲਦਾ, ਸਰੀਰ ਨਾਲ ਚੱਲਦਾ, ਸਰੀਰ ਨਾਲ ਅਟੈਚ ਹੈ ਉਹ। ਦੂਆ ਆਕਾਸ਼ ਕੀ ਗੱਲ ਹੈ, ਆਕਾਸ਼ ਦੇ ਵਿੱਚ ਅਸਤਰ ਹੁੰਦਾ,
ਕੱਟਾ ਅਸਤਰ ਝਾਰਨ,
ਜਿਹੜਾ ਆਕਾਸ਼ ਬਾਣੀ ਦਾ ਹੈ ਉਹ ਅਸਤਰ ਹੀ ਹੁੰਦਾ, ਸ਼ਸਤਰ ਨਹੀਂ ਹੁੰਦਾ ਉਹਦੇ ਵਿੱਚ। ਸ਼ਸਤਰ ਵੀ ਨਾਲ ਵਰਤੇ ਜਾਂਦੇ ਨੇ, ਦੁਨਿਆਵੀ ਗਿਆਨ ਜਦ ਵਰਤਿਆ ਜਾਂਦਾ ਨਾ, ਦੁਨਿਆਵੀ ਸੱਚ ਜਦ ਵਰਤਿਆ ਜਾਂਦਾ ਉਦੋਂ ਸ਼ਸਤਰ ਕਿਹਾ ਹੋਇਆ ਨਾਲ ਉਹਨੂੰ, ਅਸ਼ਤਰ ਸ਼ਸਤਰ ਇਹ ਦੋਏ ਹੁੰਦੇ ਨੇ, ਇਹ ਜੇ ਦੋਏ ਚੱਲਦੇ ਨੇ ਉਹਦੇ 'ਚ ਇਕੱਲੇ ਸ਼ਸਤਰ ਚੱਲਦੇ ਨੇ, ਅਸਤਰ ਨਹੀਂ ਹੁੰਦਾ ਉਹਦੇ ਵਿੱਚ, ਸੰਸਾਰੀ ਵਿਚਾਰਧਾਰਾ 'ਚ ਅਸਤਰ ਹੁੰਦਾ ਹੀ ਨਹੀਂ, ਸ਼ਸਤਰ ਹੀ ਹੁੰਦਾ। ਉਹ ਅਸਤਰ ਕੀ ਹੁੰਦਾ, ਦੂਏ ਤੀਰ ਹੁੰਦੇ ਨੇ ਉੱਥੇ, ਕਬੂਤਰ ਦੇ ਕਮਾਣ, ਤ੍ਰਿਸ਼ਨਾ ਦੇ ਤੀਰ, ਉਹ ਮਨ ਦਾ ਜਾਂ ਲੜਾਈ ਉਦੋਂ ਹੀ ਚੱਲਦੇ ਨੇ, ਬਾਹਰ ਨਹੀਂ ਚੱਲਦੇ ਹਨ। ਤ੍ਰਿਸ਼ਨਾ ਦੇ ਤੀਰ ਅੰਦਰਲੀ ਲੜਾਈ ਚੱਲਦੇ ਨੇ ਆਪਣੀ ਪਰਸਨਲ 'ਚ, ਤ੍ਰਿਸ਼ਨਾ ਜਦ ਮਨ ਨੂੰ ਆਪ ਜਿੱਤਣਾ ਨਾ ਉਦੋਂ ਤ੍ਰਿਸ਼ਨਾ ਦੇ ਤੀਰ ਨੇ, ਉਦੋਂ ਜਦ ਬਾਹਰਲੀ ਲੜਾਈ ਹੈ ਦੂਈ ਵਿਚਾਰਧਾਰਾ ਦੀ ਉਦੋਂ ਤ੍ਰਿਸ਼ਨਾ ਦੇ ਤੀਰ ਨਹੀਂ ਚੱਲਦੇ, ਉਹ ਤਾਂ ਫਿਰ ਹਾਰ ਖਾ ਜੂ ਤ੍ਰਿਸ਼ਨਾ ਦੇ ਤੀਰਾਂ ਨਾਲ, ਤਾਂ ਉਦੋਂ ਨਹੀਂ ਕਹਿ ਸਕਦੇ ਹੁੰਦੇ ਗਾ, ਉਦੋਂ ਸ਼ਸਤਰੇ ਮੰਨੇ ਜਾਣਗੇ ਉਹਨਾਂ ਦੇ।
ਉੱਠੇ ਕ੍ਰੋਧ ਧਾਰਨ ਮਚੇ ਸ਼ਸਤਰ ਝਾਰਨ,
ਉੱਠੇ ਕ੍ਰੋਧ,
ਉੱਠੇ ਕ੍ਰੋਧ ਧਾਰਨ ਮਚੇ,
ਉੱਠੇ ਕ੍ਰੋਧ ਧਾਰਨ, ਕ੍ਰੋਧ ਗੁੱਸਾ ਖਾ ਕੇ ਫਿਰ ਉੱਠਦੇ ਨੇ, ਇਹਦੀ ਜਦੋਂ ਉਹ ਉਹਨਾਂ ਦੇ ਤੀਰ ਕੱਟ ਕੇ ਸੁੱਟ ਦਿੰਦਾ ਨਾ, ਉਹਨਾਂ ਦੇ ਸ਼ਸਤਰ ਕੱਟ ਕੇ ਥੱਲੇ ਸੁੱਟ ਦਿੰਦਾ, ਸਵਾਲ ਸਾਰੇ ਕੱਟ ਕੇ ਡਿੱਗ ਪੈਂਦੇ ਨੇ ਇੱਕ ਵਾਰ,
ਗਿਰੇ ਰੱਤ ਖੇਤਨ ਕਟੇ ਵੀਰ ਚੇਤਨ,
ਇੱਕ ਵਾਰ ਡਿੱਗਦੇ ਨੇ ਫਿਰ ਦੂਆ ਸਵਾਲ ਲੈ ਕੇ ਉੱਠਦੇ ਨੇ,
ਕਟੇ ਵੀਰ ਚੇਤਨ,
ਦੂਆ ਸਵਾਲ ਲੈ ਕੇ ਫਿਰ ਉੱਠਦੇ ਨੇ, ਜਨਮ ਨੂੰ ਉੱਠਦਾ ਨਾ, ਤਾਂ ਗੁੱਸੇ ਨਾਲ ਉੱਠਦੇ ਨੇ, ਦੂਆ ਦੂਆ ਜਿਹੜਾ ਕਰਦੇ ਨੇ ਸ਼ੰਕਾ ਖੜੀ ਕਰਦੇ ਨੇ, ਗੁੱਸੇ ਨਾ ਕਰਦੇ ਨੇ,
ਉੱਠੇ ਕ੍ਰੋਧ ਧਾਰਨ ਮਚੇ ਸ਼ਸਤਰ ਝਾਰਨ,
ਵੱਡਾ ਸ਼ਸਤਰ ਝਾਰਨ ਦੂਆ ਝਾੜ ਕੇ ਫਿਰ ਸੁੱਟ ਦਿੰਦਾ ਥੱਲੇ, ਸ਼ਸਤਰਾਂ ਨੂੰ ਉਹਨਾਂ ਦੇ ਨੂੰ ਸਵਾਲਾਂ ਨੂੰ ਝਾੜ ਕੇ ਫਿਰ ਥੱਲੇ ਸੁੱਟ ਦਿੰਦਾ।
ਖਹਿ ਖੱਗ ਖੂਨੀ ਚੜੇ ਚੌਪ ਦੂਨੀ,
ਖਹਿ ਖੱਗ ਖੂਨੀ,
ਖਹਿ ਖੱਗ ਖੂਨੀ,
ਖੂਨੀ ਖੱਗਾਂ ਤਲਵਾਰਾਂ ਖਹਿੰਦੀਆਂ ਨੇ, ਖੂਨੀ ਦੇਖੋ ਖੂਨੀ ਹੈ ਲਫ਼ਜ਼, ਇਹਦਾ ਉਹਦਾ ਸੰਸਾਰੀ ਹੈ, ਸਰੀਰਕ ਗੱਲਾਂ ਨੇ, ਮਾਇਆ ਦੇ ਲੈਵਲ ਦੀਆਂ ਗੱਲਾਂ ਨੇ,
ਖਹਿ ਖੱਗ ਖੂਨੀ,
ਉਹ ਸਰੀਰ ਦਾ ਹੀ ਖੂਨ ਕਰ ਸਕਦੇ ਨੇ,
ਚੜੇ ਚੌਪ ਦੂਨੀ,
ਇਹ ਜਿਹੜੀਆਂ ਨੇ ਗਿਆਨ ਖੜਗ ਦੀ ਗੱਲ ਨਹੀਂ ਹੈ, ਉਹਨਾਂ ਕੋਲ ਸੰਸਾਰੀ ਗੱਲਾਂ ਨੇ, ਇਹ ਖੱਗ ਖੂਨੀ ਹੁੰਦੀ ਹੈ ਸੰਸਾਰੀ, ਮਨਮਤ ਦੀ ਤਲਵਾਰ ਖੂਨੀ ਹੁੰਦੀ ਹੈ, ਖੱਗ ਖੂਨੀ ਉਹ ਖਹਿੰਦੀਆਂ ਨੇ ਜਾ ਕੇ ਉਹਦੇ ਨਾਲ,
ਚੜੇ ਚੌਪ ਦੂਨੀ,
ਪਰ ਜਿਉਂ ਜਿਉਂ ਉਹ ਖਹਿੰਦੀਆਂ ਨੇ ਉਹਨੂੰ ਜਮਾਂ ਚੌ ਚੜਦਾ
ਦੂਣੀ
ਦੂਣੀ, ਆ ਜਾਓ ਕਹਿੰਦਾ ਹੋਰ ਲਿਆਓ ਤੁਸੀਂ ਸਵਾਲ, ਉਹਨੂੰ ਪਤਾ ਵੀ ਜਿੰਨੇ ਇਹਨਾਂ ਦੇ ਸਵਾਲ ਇੱਥੇ ਜਾ ਕੇ ਹੁਣ ਪਬਲਿਕ ਦੇਖ ਲੂਗੀ, ਇਹਨਾਂ ਦੀ ਜਿੰਨੀ ਬੇਇੱਜ਼ਤੀ ਹੋ ਜੂਗਾ, ਹਾਂ ਬੋਲੂ ਜੋ ਕੋਈ ਨਹੀਂ ਲੈਣੇ, ਪਬਲਿਕ ਨੂੰ ਗਿਆਨ ਹੋ ਰਿਹਾ, ਪਬਲਿਕ ਨੇ ਗਾਹਾਂ ਨੂੰ ਬੋਲਣ ਜੋਗੇ ਨਹੀਂ ਛੱਡਣੇ, ਮੈਂ ਤਾਂ ਇੱਕੇ ਵਾਰ ਇਹਨਾਂ ਨੂੰ ਜਵਾਬ ਦੇਣਾ, ਇੱਕੋ ਵਾਰ ਝਾੜ ਦੇਣਾ ਨੇ ਇੱਥੇ ਪਬਲਿਕ ਦੇ ਵਿੱਚ, ਪਬਲਿਕ ਤਾਂ ਸੁਣਦੀ ਹੈ, ਗਾਹਾਂ ਨੂੰ ਤਾਂ ਆਪੇ ਵੱਜੀ ਜਾਣਾ, ਫਿਰ ਢੋਲ ਇੱਕ ਵਾਰ ਵਜਾਇਆ ਫਿਰ ਆਪੇ ਵੱਜੀ ਜਾਂਦਾ ਹੁੰਦਾ, ਹਵਾ ਚੱਲਦੀ ਹੈ ਪਰ ਟਿੰਡੇ ਹਿਲਦੇ ਨੇ ਕਪਾਹ ਦੇ, ਅਤੇ ਢੋਲ ਵੱਜੀ ਜਾਂਦਾ, ਫਿਰ ਤਾਂ ਆਪੇ ਵੱਜੀ ਜਾਂਦਾ ਹੁੰਦਾ, ਫਿਰ ਨਹੀਂ ਲੋੜ ਹੁੰਦੀ ਵਜਾਉਣ ਦੀ।
ਪਿਪਨ ਸਰੋਣ ਦੇਵੀ ਹਸੈ ਅੰਸ ਭੇਰੀ,
ਤਾਂ ਆਪਸ ਵਿੱਚ ਹੀ ਸੱਥ 'ਚ ਬਹਿ ਕੇ ਗੱਲਾਂ ਕਰਦੇ ਨੇ, ਆਪਸ ਵਿੱਚ ਹੀ ਉਹ ਕਰੀ ਜਾਂਦੇ ਨੇ, ਬਈ ਫਲਾਣੇ ਨੇ ਆਹ ਕਹੀ, ਉਹਨੇ ਆਹ ਕਹੀ, ਦੇਖੋ ਦੋਵੇਂ ਪਾਸੇ ਤਾਂ ਆਪੇ ਹੀ, ਚਾਹੇ ਆਪ ਖਿਲਾਫ਼ ਹੁੰਦੇ ਨੇ ਦੋਹਾਂ ਤਾਂ ਹੀ, ਵੀ ਜਿਹੜੀ ਉਹਨੇ ਆਹ ਕਹੀ ਤੀ, ਆਹ ਜੋ ਉਹਦੇ ਕਹੀ ਨਾ ਚਪੇੜ ਮਾਰੀ, ਉਹਨੇ ਆਨੰਦ ਲਿਆ ਤਾ, ਦੋਵੇਂ ਪਾਸਿਆਂ ਦੀ ਚਰਚਾ ਆਪੇ ਹੀ ਕਰੀ ਜਾਂਦੇ ਨੇ।
ਪਿਪਨ ਸਰੋਣ ਦੇਵੀ ਹਸੈ ਅੰਸ ਭੇਵੀ, ਪਿਪੰ ਸਰੋਣ ਦੇਵੀ ਹਸੈ ਅੰਸ ਭੇਵੀ,
ਸਰੋਣ ਦੇਵੀ
ਪਿਪੰ
ਟਿਪ ਰਿਹਾ ਖੂਨ, ਟਪਕ ਰਿਹਾ
ਸਰੋਣ ਦੇਵੀ,
ਸਰੋਣ ਖੂਨ,
ਖੂਨ
ਖੂਨ
ਦੇਵੀ, ਹਸੈ ਅੰਸ ਭੇਵੀ,
ਹਸੈ ਅੰਸ ਭੇਵੀ, ਉਹ ਜਿਹੜਾ ਲੋਭ ਲੋਭ ਰਾਤਾ ਨਾ ਜਿਹੜਾ ਉਹ ਵਿੱਚੋਂ ਜੇ ਨਿਕਲ ਰਿਹਾ ਨਾ, ਸੋਹਣ ਖੂਨ ਇੱਥੇ ਜਿਹੜਾ ਖੂਨ ਨਿਕਲਿਆ ਲੋਭ ਰਤੇ ਨਿਕਲਣੀ,
ਗਿਆਨ ਚਰਚਾ ਚ,
ਗਿਆਨ ਚਰਚਾ ਚ ਨਿਕਲਦਾ ਉਹ ਜਿਹੜਾ, ਫਿਰ
ਹਸੈ ਅੰਸ ਭੇਵੀ,
ਹਸੈ ਅੰਸ ਭੇਵੀ, ਜਿਹੜੇ ਅੰਸ ਅੰਸ ਅਵਤਾਰ ਨੇ ਛੋਟੇ ਛੋਟੇ ਨਾ, ਛੋਟੇ ਆਦਮੀ ਨੇ ਜਿਹੜੇ ਵਿੱਚ ਗਿਆਨਵਾਨ ਤਾਂ ਹੈਗੇ, ਥੋੜ੍ਹੇ ਗਿਆਨਵਾਨ ਨੇ ਪਬਲਿਕ ਦੇ, ਉਹ ਵੀ ਦੇਖਦੇ ਨੇ, ਉਹ ਕਹੇ ਵੀ ਇੱਥੇ ਆਹ ਗੱਲ ਤੇਰੀ ਲੋਭ ਦੀ ਹੈ ਭਾਈ, ਲੋੜ ਔਰ ਭੁੱਖ ਦੇ ਵਿੱਚ ਫਰਕ ਸਮਝੋ। ਰਾਜੇ ਨੇ ਲੋੜ ਨੂੰ ਭੁੱਖ ਬਣਾਇਆ ਹੋਇਆ, ਲੋੜ ਤੋਂ ਤਾਂ ਕੋਈ ਵੀ ਨਹੀਂ ਭੱਜਦਾ, ਲੋੜ ਤੋਂ ਜੋਗੀ ਵੀ ਨਹੀਂ ਭੱਜੇ ਹੋਏ। ਜਿੰਨੀ ਲੋੜ ਹੈ ਪਾਣੀ ਪੀ ਲਓ, ਜੇ ਰਾਜੇ ਨੇ ਠੇਕਾ ਲੈ ਲਿਆ ਪਾਲਣਾ ਦਾ, ਇਹਦਾ ਮਤਲਬ ਪਰਮੇਸ਼ਰ ਨੂੰ ਉਹਦੀ ਕੋਈ ਚੀਜ਼ ਹੈ ਨਹੀਂ। ਫਿਰ ਜਾਂ ਪਰਮੇਸ਼ਰ ਨਲਾਇਕ ਪੈਦਾ ਕਰਕੇ ਉਹ ਲੋਗਿਆ ਕਿਤੇ, ਤੂੰ ਪਾਲ ਰਿਹਾ ਇਹਨਾਂ ਨੂੰ। ਪਰਮੇਸ਼ਰ ਤਾਂ ਨਲਾਇਕ ਹੈ, ਤੂੰ ਲਾਇਕ ਹੈ। ਫਿਰ ਤੂੰ ਲਾਇਕ ਜ਼ਰੂਰ ਮੰਨਦਾ ਆਪਣੇ ਆਪ ਨੂੰ, ਪਰਮੇਸ਼ਰ ਨੂੰ ਲਾਇਕ ਮੰਨਦਾ। ਉਹ ਤਾਂ ਬੱਚੇ ਪੈਦਾ ਕਰਕੇ ਛੱਡ ਗਿਆ, ਹੁਣ ਮੇਰੀ ਜ਼ਿੰਮੇਵਾਰੀ ਹੈ ਪਾਲਣ ਦੀ। ਆਹ ਜਿਹੜਾ ਬੱਦਲ ਹੈ, ਮੀਂਹ ਹੈ, ਇਹ ਤੋਂ ਇਲਾਵਾ ਤੂੰ ਕੋਈ ਹੋਰ ਕਿਤੇ ਖੇਤੀ, ਆਹ ਜ਼ਮੀਨ ਤੋਂ ਇਲਾਵਾ ਕਿਤੋਂ ਹੋਰ ਲਿਆ ਕੇ ਦਿਖਾ। ਜ਼ਮੀਨ 'ਚ ਪੈਦਾ ਹੋ, ਜ਼ਮੀਨ ਤੇਰੇ ਪਿਓ ਨੇ ਬਣਾਈ ਹੈ, ਤੈਂ ਬਣਾਈ ਹੈ। ਜ਼ਮੀਨ ਕਿਹਨੇ ਬਣਾਈ ਹੈ? ਬਾਰਿਸ਼ ਕੌਣ ਪੈਦਾ ਕਰਦਾ ਹੈ? ਕਿਹਦੀ ਮਰਜ਼ੀ ਨਾਲ ਪੈਂਦੀ ਹੈ? ਦਰਖਤ ਆਪੇ ਹੋ ਜਾਂਦੇ ਨੇ, ਫਲ ਆਪੇ ਲੱਗਦੇ ਨੇ, ਤੂੰ ਦੱਸ ਇਹ 'ਚ ਕੀ ਕਰਦਾ, ਤੇਰਾ ਕੀ ਰੋਲ ਹੈ ਇਹਦੇ ਵਿੱਚ? ਕ੍ਰੈਡਿਟ ਸਾਰਾ ਤੂੰ ਲਈ ਜਾਂਦਾ, ਮੈਂ ਕਰਦਾ, ਤੂੰ ਦੱਸ ਕੀ ਕਰਦਾ? ਤੂੰ ਆਪਣਾ ਹੀ ਪਾਣੀ ਨਾ ਪੀਆ ਕੁਦਰਤ ਵਾਲਾ, ਤੂੰ ਆਪਣਾ ਪੀ ਬਣਾ ਕੇ, ਕਿਤੋਂ ਹੋਰ ਲੈ ਜਾ ਪਾਣੀ, ਜਾ ਕੇ ਆਪਣਾ ਪੈਦਾ ਕਰਕੇ ਦਿਖਾ ਪਾਣੀ ਪੀਣ ਨੂੰ। ਤੂੰ ਆਪ ਨੂੰ ਬਚਾ ਲੈ ਆਪਣੇ ਸਰੀਰ ਨੂੰ, ਦੂਏ ਨੂੰ ਬਚਾਏਗਾ ਤੂੰ? ਤੂੰ ਜੋ ਖਾਨਾ ਕਿੱਥੋਂ ਲੈ ਗਿਆ ਉਹਨੇ? ਇਹਨਾਂ ਨੂੰ ਬੇਵਕੂਫ ਬਣਾ ਸਕਦਾ ਤੂੰ ਲੋਕਾਂ ਨੂੰ? ਸਾਨੂੰ ਨਹੀਂ ਬਣਾ ਸਕਦਾ ਬੇਵਕੂਫ, ਇਹਨਾਂ ਦਾ ਖਾਨਾ ਹੈ। ਤੂੰ ਵਿਹਲਾ ਬੈਠਾ, ਤੂੰ ਐਡਾ ਕਿਲੋ ਦੋ ਕਿਲੋ ਦਾ ਤਾਜ ਪਾਇਆ ਹੀਰੇ ਪਾ ਕੇ, ਇਹਨਾਂ ਨੂੰ ਵਿਚਾਰਿਆਂ ਦੇ ਪੈਰਾਂ 'ਚ ਕੱਪੜੇ ਨਹੀਂ, ਪੈਰਾਂ 'ਚ ਜੁੱਤੀ ਨਹੀਂ, ਤਰਦੇ ਕੱਪੜੇ ਨਹੀਂ, ਦਿਨ ਰਾਤ ਮਰਦੇ ਨੇ, ਪਾਲਦਾ ਤੂੰ ਆ ਕਿ ਤੈਨੂੰ ਇਹ ਪਾਲਦੇ ਨੇ? ਫਿਰ ਬੋਲਦਾ ਕੀ ਬੋਲੂਗਾ? ਫਿਰ ਉਹ ਹੰਸ ਪੇ ਵੀ ਉਹ ਹੱਸਦੇ ਨੇ,
ਹੰਸ ਪੇ ਵੀ
ਉਹ ਹੱਸਦੇ ਨੇ, ਅੰਦਰੇ ਅੰਦਰੇ ਹੱਸਦੇ ਨੇ ਵਿਚਾਰੇ ਵੀ ਗੱਲ ਤਾਂ ਠੀਕ ਹੈ ਨਾ, ਵੀ ਹੁਣ ਗਈਆਂ ਨੇ ਕਰਾਰੀਆਂ ਇਹਨੂੰ ਰਾਜੇ ਨੂੰ, ਹੁਣ ਹੁਣ ਆਉਂਦਾ ਸਵਾਦ ਇਹਨੂੰ, ਗੱਲ ਤਾਂ ਠੀਕ ਹੈ, ਆਪ ਦੱਸ ਕੀ ਕਰਦਾ? ਤੂੰ ਅੰਗੂਰਾਂ ਦੇ ਰਸ ਪੀਂਦਾ, ਇਹਨਾਂ ਨੂੰ ਪਾਣੀ ਨਹੀਂ ਮਿਲਦਾ ਟਾਈਮ ਤੇ,
ਪ੍ਰਜਾ ਬਾਲਕ ਬਣਿਆ,
ਪ੍ਰਜਾ ਨੂੰ, ਪ੍ਰਜਾ ਦਾ ਬਾਲਕ ਤੂੰ ਬਣਿਆ ਹੈ।
ਅਟਾ ਅਟ ਹਾਸਨ ਸੋ ਜੋਤਮ ਪ੍ਰਕਾਸ਼ਨ,
ਅਟਾ ਅਟ ਹਾਸਨ, ਫਿਰ ਉਹ ਖੁੱਲ ਕੇ ਅਟਾ ਅਟ ਹਾਸਣ ਲੱਗ ਜਾਂਦੇ ਨੇ ਇਹੋ ਜਿਹੀਆਂ ਗੱਲਾਂ ਕਹਿ ਕੇ,
ਅਟਾ ਅਟ ਹਾਸਨ,
ਹੱਸ
ਖੜਖੜਾ ਕੇ,
ਖੜਖੜਾ ਕੇ ਉੱਚੀ ਉੱਚੀ ਹੱਸਣ ਲੱਗ ਜਾਂਦੇ, ਵੀ ਆਹ ਦੇਖ ਲਓ ਵੀ ਪਾਲਕ ਫਿਰਦਾ, ਇਹ ਪਾਲਕ ਬਣਿਆ ਪ੍ਰਜਾ ਦਾ, ਉਹ ਭਾਈ ਹੱਸਣ ਲੱਗ ਜਾਂਦੇ ਉੱਚੀ ਉੱਚੀ, ਨਾਲ ਜੋਗੀ ਵੀ ਨੇ ਹੋਰ ਬੈਠੇ ਨੇ ਨਾ, ਉਹ ਉੱਚੀ ਉੱਚੀ ਜਾਂ ਹੱਸਦੇ ਨੇ ਹੜ
ਸ਼ਿਵਜੀ ਵਾਲੇ ਬੈਠੇ,
ਸ਼ਿਵਜੀ ਵਾਲੇ
ਸ਼ਿਵਦਿਆਲੇ ਦਾ
ਨਾਲ ਸ਼ਿਵਾਲੇ ਦਾ ਗੱਲੇ ਹੋ ਰਹੀ ਹੈ, ਉਹ ਫਿਰ ਬਸ਼ਰਮ ਵਿਚਾਰੇ ਚੁੱਪ ਕਰ ਜਾਂਦੇ ਨੇ, ਹੋਰ ਕੀ ਕਰ ਲਓ।
ਸੋ ਜੋਤਨ ਪ੍ਰਕਾਸ਼ਨ,
ਉਹਨਾਂ ਦੇ ਚਿਹਰੇ ਖਿੜਦੇ ਨੇ ਸਮਾਂ ਹਾਸੇ ਦੇ ਵਿੱਚ,
ਸੋ ਜੋਤਨ ਪ੍ਰਕਾਸ਼ਨ,
ਉਹਨਾਂ ਦੇ ਦੀਵੇ ਬੁਝਦੇ ਨੇ, ਇਹਨਾਂ ਦੇ ਪ੍ਰਕਾਸ਼ ਵੱਧ।
ਟੁਕੇ ਢੀਠ ਢਾਲਨ ਨਚੇ ਮੁੰਡ ਮਾਲਨ,
ਜਿਹੜੇ ਢੀਠ ਨੇ ਢਾਲਾਂ ਵਾਲੇ, ਦੇਖੋ ਢੀਠ ਢਾਲ ਢੀਠ ਹੁੰਦੀ ਹੈ, ਢਾਲ ਹੀ ਢੀਠ ਹੁੰਦੀ ਹੈ, ਢਾਲ ਤੇ ਵੱਜੀ ਜਾਂਦਾ ਆ ਕੇ ਬਸ, ਢਾਲ ਤਾਂ ਕੁਛ ਨਹੀਂ ਕਹਿੰਦੀ ਕਿਸੇ ਨੂੰ, ਢਾਲ ਕਿਸੇ 'ਤੇ ਵਾਰ ਨਹੀਂ ਕਰਦੀ ਹੁੰਦੀ, ਢਾਲ ਬਾਹਰ ਬਰਦਾਸ਼ਤ ਕਰਦੀ ਹੈ। ਇਹ ਜਿਹੜੇ ਦੁਨਿਆਵੀ ਢੀਠ ਨੇ ਬਰਦਾਸ਼ਤ ਕਰਦੇ ਹੁੰਦੇ ਨੇ, ਬਾਹਰ ਬਾਹਰ ਕਰ ਨਹੀਂ ਸਕਦੇ, ਇਹਨਾਂ ਦਾ ਬਾਹਰ ਕਹਾਂ ਤੇ ਪਹੁੰਚਦਾ ਹੀ ਨਹੀਂ ਹੈ, ਉਹ ਤਾਂ ਰਾਜੇ ਰੋਕ ਕੇ ਕੱਟ ਕੇ ਥੱਲੇ ਮਾਰਦਾ, ਇਹਨਾਂ ਦਾ ਕੋਈ ਵਾਰ ਉਹਨਾਂ 'ਤੇ ਅਸਰ ਨਹੀਂ ਕਰਦਾ,
ਕੱਟੇ ਅਸਰ ਝਾਰ
ਢਾਲ ਹੈ, ਢੀਠ ਢਾਲ ਢੀਠ ਹੀ ਹੁੰਦੀ ਹੈ, ਇੱਧਰੋਂ ਜਿੰਨੇ ਹਥਿਆਰ ਨੇ ਢਾਲ 'ਤੇ ਵੱਜਦੇ ਨੇ ਉਹਨਾਂ ਦੇ, ਫਿਰ ਵੀ ਢੀਠ ਨੇ, ਢੀਠ ਹੋ ਕੇ ਢਾਲ ਵਾਰ ਖਾਈ ਜਾਂਦੀ ਹੈ,
ਨਚੇ
ਵਾਰ ਵੀ ਖਾਈ ਜਾਂਦੇ ਨੇ, ਵੱਜਦੇ ਵੀ ਨਹੀਂ, ਢੀਠ ਨੇ।
ਨਚੇ ਮੁੰਡ ਮਾਲੰਗ,
ਨਚੇ ਮੁੰਡ ਮਾਲੰਗ ਵਾਲੇ ਜੋਗੀ ਨੱਚਦੇ ਨੇ, ਉਹ ਤਾਂ ਖੁਸ਼ ਹੁੰਦੇ ਨੇ, ਜਿਉਂ ਜਿਉਂ ਪੈਂਦੀਆਂ ਨੇ ਢਾਲ 'ਤੇ, ਉਹਨਾਂ ਨੇ ਤਾਂ ਹੱਸਣਾ ਹੀ ਹੈ।
ਕਰੇ ਸ਼ਸਤਰ ਉੱਠੇ ਅਸਤਰ,
ਬਈ ਦੋ ਪਹੀਆਂ ਕਿੱਧਰ ਗਈਆਂ ਕਹਿੰਦੇ ਹੁੰਦੇ ਆਗੇ,
ਛਾਵਾ ਮੇਰੀ ਢੂਹੀ ਦੇ,
ਛਾਵਾ ਮੇਰੀ ਢੂਹੀ ਦੇ, ਇਹ ਤਾਂ ਉਹ ਨੇ, ਇਹ ਉਹ ਬੁੜੀਆਂ ਕਹਿੰਦੇ ਹੁੰਦੇ ਅੱਗੇ ਸਿਆਣੇ ਬੰਦੇ, ਆ ਵੀ ਦੋ ਪਹੀਆਂ ਕਿੱਧਰ ਗਈਆਂ, ਵੀ ਦੋ ਪੈ ਗਈਆਂ ਕੋਈ ਗੱਲ ਨੀ, ਫਿਰ ਉਹੀ ਢੀਠ ਨੇ।
ਕਰੈ ਸ਼ਸਤਰ ਪਾਤਨ ਉਠੇ ਅਸਤਰ ਘਾਤਨ, ਕਰੈ ਸ਼ਸਤਰ ਪਾਤਨ,
ਸ਼ਸਤਰ ਪਾਤਨ ਸ਼ਸਤਰਾਂ ਨੂੰ ਅਪਵਿੱਤਰ ਕਰ ਰਹੇ ਨੇ। ਜਿਹੜੇ ਮਨ ਬੁੱਧੀ ਹੈ, ਜਿੰਨੀ ਲੰਬੀ ਚਰਚਾ ਚੱਲੂਗੀ ਉਨਾ ਹੀ ਇਹਨਾਂ ਦਾ ਮਨ ਅਪਵਿੱਤਰ ਹੋਜੂਗਾ। ਸਾਰੇ ਗੁਣ ਗਲ ਜਾਂਦੇ ਨੇ ਜਿਹੜੇ ਦਸਵਾਂ ਦੇ ਖਿਲਾਫ ਖੜੇ ਨੇ, ਕੱਖ ਵੀ ਨਹੀਂ ਪੱਲੇ, ਨੀਚ ਹੋ ਗਏ, ਨੀਚ ਬਿਰਤੀ ਹੋ ਗਈ। ਇੱਥੇ ਤੱਕ ਆ ਗਏ ਵੀ ਇਹ ਧਰਮ ਛੱਡ ਦਿਓ, ਜਿਹੜਾ ਬਈ ਜਿਹੜਾ ਛੱਡ ਦਿਓ ਤਾਂ ਨਹੀਂ ਬਈ, ਆ ਜਿਹੜਾ ਬੁੱਧ ਧਰਮ ਆ ਵਧੀਆ ਧਰਮ ਹੈ, ਐਂ ਕਹਿਣ ਯਾਨੀ ਅੰਦਰੋਂ ਹੁਣ ਬੁੱਧ ਧਰਮ ਨੂੰ ਵੀ ਇੱਥੇ ਤਾਂ ਹੁਣ ਹਲਵਾ ਮਾਣ ਆਪਣਾ ਮਿਲਣਾ ਜੀ, ਇੱਥੇ ਆਪਣੀ ਕੋਈ ਇੱਜ਼ਤ ਨਹੀਂ, ਸਟੈਂਡ ਖਿਲਾਫ ਲੈ ਬੈਠੇ, ਇਹਨੂੰ ਉਹ ਮੰਨਦੇ ਨਹੀਂ ਜਿਹੜਾ ਅਸਲੀ ਹੈ, ਵੀ ਧਰਮ ਹੀ ਛੱਡ ਦਈਏ। ਉਹਨਾਂ ਦੀ ਗੱਲ ਹੈ ਜੋ ਮੰਨ, ਉਹ ਗੱਲ ਨੂੰ ਆ ਗਈ ਗੱਲ ਨਿਕਲ ਕੇ ਬਾਹਰ, ਪਰ ਉਹਨੂੰ ਹੰਗਾਰਾ ਨਹੀਂ ਮਿਲਿਆ, ਹੰਗਾਰਾ ਨਹੀਂ ਮਿਲਿਆ। ਹੁਣ ਹੰਗਾਰਾ ਮਿਲਿਆ ਤਾਂ ਬਿਨਾਂ ਇਕੱਲਾ ਜਾ ਨਹੀਂ ਸਕਦਾ, ਦੋ ਚਾਰ ਦਸ ਬਾਅਦ ਵੀ ਜਾ ਨਹੀਂ ਸਕਦੇ, ਰਿਸ਼ਤੇਦਾਰੀਆਂ ਵੀ ਕਰਨੀਆਂ ਕਿਹਦੇ ਨਾਲ ਕਰਨਗੇ। ਹੋ ਗਈ ਇਹ ਉਹਨਾਂ ਦੀ, ਪਰ ਕਹਾਂ ਨਹੀਂ ਗੱਲ ਵਧੀ, ਛੱਡਣ ਨੂੰ ਤਿਆਰ ਹੋ ਗਏ ਧਰਮ। ਜੇ ਗਾਂ ਇਸਾਈਆਂ ਦਾ ਰੋ ਗਿਆ, ਗਾਂ ਹਿੰਦੂਆਂ ਦਾ ਰੋ ਗਿਆ, ਹਿੰਦੂਆਂ ਦਾ ਉਹ ਰਾਹ ਖੁੱਲ੍ਹਾ ਰਹੂਗਾ ਜਿਨ੍ਹਾਂ ਦੇ ਖਿਲਾਫ਼ ਨੇ ਮੂਰਤੀ ਪੂਜਾ ਵਾਲੇ, ਬਾਕੀ ਤਾਂ ਦੂਏ ਸਾਡੇ ਨਾਲ ਆ ਜਾਣੇ ਨੇ। ਜਿਹੜੇ ਹਿੰਦੂ ਮੂਰਤੀ ਪੂਜਾ ਦੇ ਖਿਲਾਫ਼ ਨੇ ਉਹ ਸਾਡੇ ਨਾਲ ਆ ਜਾਣੇ ਨੇ, ਜਿਹੜੇ ਮੂਰਤੀ ਪੂਜਾ ਵਾਲੇ ਉਹਨਾਂ ਨੇ ਜਾ ਨਹੀਂ ਸਕਦੇ, ਇਹਨਾਂ ਨੇ ਉਹ ਰਾਹ ਆਪਣਾ ਆਪ ਬੰਦ ਕਰ ਲਿਆ, ਉਹ ਤਾਂ ਰਾਹ ਬੰਦ ਕਰ ਲਿਆ ਇਹਨਾਂ ਨੇ ਆਪਣਾ। ਇਹ ਕਿੱਥੇ ਫਸ ਗਏ, ਕਿਵੇਂ ਫਸ ਗਏ ਤੁਸੀਂ ਦੇਖੋ, ਕਹਾਂ ਕੀ ਹੋਣਾ, ਸਾਨੂੰ ਤਾਂ ਪਤਾ ਸਾਰਾ। ਇਹਦਾ ਜਾਲ ਚ ਇਸ ਤਰੀਕੇ ਨਾਲ ਫਸ ਗਏ ਨਾ, ਨਿਕਲਣ ਨੂੰ ਰਾਹ ਕੋਈ ਨਹੀਂ, ਆਪਣੇ ਆਪ ਨੂੰ ਅਕਲਮੰਦ ਸਮਝਦੇ ਸੀ। ਇਹ ਵਰਡ ਲੈਵਲ ਤੇ ਫਸ, ਅਸਾਈ ਅਜੇ ਨਹੀਂ ਜਾ ਸਕਦੇ, ਨਹੀਂ 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 ਅਸਾਈ ਸ਼ਰਾਬ ਪੀਂਦੇ ਨੇ, ਮਾਸਕ ਖਾਂਦੇ ਨੇ, ਉਹ ਕੇਸਾਂ ਦੀ ਪਾਬੰਦੀ, ਇਹ ਕਹਿੰਦੇ ਨੇ ਕੇਸ ਜ਼ਰੂਰ, ਅਸੀਂ ਕਹਿੰਦੇ ਕੇਸਾਂ ਦੀ ਲੋੜ ਹੀ ਨਹੀਂ, ਨਾਲੇ ਉਹ ਪਖੰਡ ਬਾਅਦ ਨੂੰ ਕਦਮ ਆਉਂਦੇ ਨੇ ਸਾਈ, ਉਹਨਾਂ ਨੂੰ ਸੱਚ ਦਾ ਪਤਾ ਲੱਗਿਆ ਉਹ ਤਾਂ ਇਹਨਾਂ ਨੂੰ ਨੇੜੇ ਵੀ ਨਹੀਂ ਖੜ੍ਹ ਦਿੰਦੇ। ਇਸ ਕਰਕੇ ਇਹਨਾਂ ਨੂੰ ਕੋਈ ਜਗ੍ਹਾ ਹੀ ਨਹੀਂ ਵਰਡ 'ਚ ਰਹਿਣੀ। 250-300 ਸਾਲ ਇਹਨਾਂ ਨੇ ਕਰਤਾ ਲਿਆ ਗੁਰੂ ਘਰ ਲੰਗਰਦਾਰੀ, ਫਿਊਚਰ ਹੈ ਨਹੀਂ, ਉਸ ਸਮੁੰਦਰ 'ਚ ਡੁੱਬ ਜਾਣਗੇ ਜਿੱਥੋਂ ਨਿਕਲਣਾ ਨਹੀਂ, ਮੁੜ ਕੇ ਇਹਨੂੰ ਕੱਢਣ ਵਾਲਾ ਹੀ ਕੋਈ ਨਹੀਂ, ਉੱਥੋਂ ਉੱਥੇ ਡੁੱਬ ਜਾਣਾ ਇਹਨਾਂ ਨੇ।
ਰੁਪੇ ਵੀਰ ਧੀਰਨ ਤਜੇ ਤਾਨ ਤੀਰਨ,
ਰੁਪੇ ਵੀਰ ਧੀਰਨ, ਧੀਰਜ ਵਾਲੇ ਵੀਰ ਤਾਂ ਲੱਗੇ ਹੋਏ ਨੇ ਜੋ ਜਗਿਆਨ ਚਰਚਾ 'ਚ, ਜਿਹੜੇ ਧੀਰਜ ਖੋ ਬੈਠੇ ਉਹ ਪਿੱਛੇ ਉਹ ਸਿਰ ਫੜ ਕੇ ਬਹਿ ਗਏ ਛਾਵੀ ਕਿਤੇ ਦਰਖਤ, ਜਿਨ੍ਹਾਂ ਦੇ ਕੋਲ ਕੁਛ ਹੈ ਜੋ ਹੌਸਲਾ ਵੀ, ਸ਼ਾਇਦ ਅਸੀਂ ਜੂਏ ਦੇ ਖਿਡਾਰੀ ਮੋੜਾ ਪੈ ਜਾਵੇ ਕਿਤੇ ਆ ਕੇ, ਸਾਰੇ ਤੀਰ ਚੱਲ ਲੈਣ, ਹੁਣ ਜਿੰਨੇ ਹੋਰ ਨੇ ਵੀ ਹੋਰ ਦੇਖ ਲੈਣੇ ਜਿੰਨਾ ਗਿਆਨ ਹੈ।
ਤਜੈ ਤਾਣ ਤੀਰੰ,
ਤਜੈ ਤਾਣ ਤੀਰੰ, ਪੂਰਾ ਜ਼ੋਰ ਲਾ ਕੇ ਤੀਰ ਸੁੱਟਦੇ ਨੇ, ਤਾਣ ਦੇ ਪੂਰਾ ਜ਼ੋਰ ਲਾ ਕੇ ਆਪਣਾ ਪੂਰੀ ਵਾਹ ਲਾ ਕੇ ਸਵਾਲ ਕਰਦੇ ਨੇ।
ਝਮੈ ਬਿਜ ਬੇਗੰ ਲਸੈ ਏਮ ਤੇਨੰ,
ਤਜੈ ਛੱਡਣਾ ਹੁੰਦਾ ਤੀਰ, ਤਾਣ ਕੇ ਖਿੱਚ ਕੇ ਤੀਰ ਛੱਡਣਾ, ਜਾਂ ਛੱਡਣਾ ਤਜਿਆ ਹੋਇਆ ਹੀ ਹੈ।
ਝਮੈ ਬਿਜ ਬੇਗਮ ਲਸੈ ਏਮ ਤੇਗਮ,
ਝਮੈ ਬਿਜ ਬੇਗਮ, ਬਿਜਲੀ ਦਾ ਜਿਵੇਂ ਬੇਗ ਹੁੰਦਾ ਨਾ, ਬਿਜਲੀ ਦਾ ਚਮਕਾਰਾ, ਬਿਜਲੀ ਦਾ ਬੇਗ ਬਹੁਤ ਤੇਜ਼ ਹੁੰਦਾ, ਲਾਈਟ ਬਹੁਤ ਤੇਜ਼ੀ ਨਾਲ ਸਫ਼ਰ ਕਰਦੀ ਹੈ, ਬਿਜਲੀ ਦੇ ਬੇਗ ਵਾਂਗੂ
ਲਸੈ ਏਮ ਤੇਗਮ,
ਐਂ ਤੇਗ ਲੱਗਦੀ ਆ, ਬਿਜਲੀ ਦੇ ਬੇਗ ਵਾਂਗੂ ਚੱਲਦੀ ਹੈ ਤੇਗ, ਤੇਗ ਤੇਗ ਤਾਂ ਚੱਲ ਨਹੀਂ ਸਕਦੀ, ਬਿਜਲੀ ਦੇ ਬੇਗ ਤਲਵਾਰ ਹੱਥ ਵਾਲੀ ਤਾਂ ਚੱਲ ਨਹੀਂ ਸਕਦੀ, ਪਰ ਇਹ ਜਿਹੜੇ ਗਿਆਨ ਚਰਚਾ ਦੇ ਵਿੱਚ ਬੁੱਧੀ ਇੱਦਾਂ ਹੀ ਕੰਮ ਕਰਦੀ ਹੁੰਦੀ ਹੈ, ਜਿੰਨੀ ਤੇਜ਼ ਬੁੱਧੀ ਹੁੰਦੀ ਹੈ, ਤੇਜ਼ ਦਾ ਮਤਲਬ ਤਿੱਖੀ ਨਹੀਂ ਹੁੰਦੀ ਬੁੱਧੀ, ਤਲਵਾਰ ਤੇਜ਼, ਉਹਦੀ ਸਪੀਡ ਬੜੀ ਤੇਜ਼ ਹੁੰਦੀ ਹੈ ਬੁੱਧੀ ਦੀ, ਪਕੜ ਲੈਣ ਦੀ ਦੂਏ ਦੀ ਗੱਲ, ਜਵਾਬ ਦੇ ਦੇਣ ਦੀ ਦੂਏ ਦੀ ਗੱਲ ਦਾ, ਦੂਏ ਦੀ ਗੱਲ ਨੂੰ ਅਸੀਂ ਉਹ ਸਮਝ ਲੈਣਾ, ਮੂੰਹ ਚੋਂ ਨਿਕਲਦੇ ਸਮਝ ਲੈਣਾ ਵੀ ਗਾਹਾਂ ਕੀ ਕਹੂਗਾ, ਉਹਦਾ ਜਵਾਬ ਜਦੇ ਹੀ ਠੋਕ ਦੇਣਾ ਉਹਦੇ ਬੋਲਣ ਤੋਂ ਪਹਿਲਾਂ ਪਹਿਲਾਂ ਹੀ। ਇਹ ਤੇਜ਼ੀ ਹੈ।
ਖਹਿ ਖੱਗ ਖੂਨੀ ਚੜੇ ਚੌਪ ਦੂਨੀ,
ਖਹਿ ਖੱਗ ਖੂਨੀ, ਖੂਨੀ ਖੱਗਾਂ ਵਾਲੇ ਖਹਿ ਰਹੇ ਨੇ, ਖਹਿ ਰਹੇ ਨੇ। ਖਹਿਣ ਨਾਲ ਦੇਖੋ, ਪਸ਼ੂ ਜਾ ਕੇ ਦਰਖਤ ਨਾ ਖਹਿੰਦਾ, ਪਸ਼ੂ ਜਾ ਕੇ ਪਹਾੜ ਨਾ ਖਹਿ, ਪਸ਼ੂ ਜਾ ਕੇ ਦੀਵਾਰ ਨਾ ਖਹਿ, ਦੀਵਾਰ ਨੂੰ ਕਿਹੜਾ ਢਾ ਦੂ। ਆਪ ਤੇ ਮਜ਼ਬੂਤ ਚੀਜ਼ ਨਾਲ ਖਹਿੰਦਾ, ਪਸ਼ੂ ਤਾਂ ਖਹਿੰਦਾ ਉਹਦੇ ਖੁਜਲੀ ਹੁੰਦੀ ਹੈ, ਦਰਖਤ ਨਾਲ ਵੀ ਤਾਂ ਖਹਿੰਦਾ। ਪਰ ਇਹ ਜਿਹੜੇ ਖਹਿੰਦੇ ਨੇ ਜਾ ਕੇ, ਜੇ ਉਹਨਾਂ ਨੂੰ ਪਤਾ ਵੀ ਅਸੀਂ ਦਰਖਤ ਨਾਲ ਤੋੜੇ ਨਹੀਂ ਸਕਦੇ, ਅਤੇ ਇਹਨਾਂ ਦਾ ਖਹਿਣਾ ਅਕਲ ਦੀ ਗੱਲ ਹੈ, ਇਹ ਪਸ਼ੂ ਨੇ ਅਸਲ 'ਚ, ਪਸ਼ੂ ਨਹੀਂ ਕਹਿ ਰਹੇ ਇਹਨਾਂ ਨੂੰ, ਖਹਿੰਦੇ ਪਸ਼ੂ ਹੁੰਦੇ ਨੇ। ਗਿਆਨ ਚਰਚਾ ਤਾਂ ਖਹੀ ਦਾ ਹੁੰਦਾ, ਖਹਿਣ ਵਾਸਤੇ ਗਿਆਨ ਚਰਚਾ ਹੁੰਦੀ ਹੈ। ਜਿਹੜੇ ਖਹਿੰਦੇ ਨੇ ਜਾ ਕੇ ਉਹ ਪਸ਼ੂ ਨੇ।
ਚੜੇ ਚੌਪ ਦੂਣੀ,
ਉਹ ਜਿਹਦੇ ਨਾਲ ਖਹਿੰਦੇ ਨੂੰ ਤਾਂ ਚੌ ਚੜਦਾ ਵੀ ਆਉਣ ਦੇ, ਉਹਨੂੰ ਤਾਂ ਕੋਈ ਖਾਣ ਵਾਲਾ ਚਾਹੀਦਾ ਬਈ। ਇੱਕ ਭਲਵਾਨ ਦੇ ਨਾਲ ਜੇ ਕੋਈ ਬੱਚਾ ਉਹ ਕੋਈ ਥੋੜ੍ਹੇ ਤਾਕਤ ਵਾਲਾ ਖਾਂਦਾ, ਉਹਦਾ ਤਾਂ ਜ਼ੋਰ ਇਹ ਹੁੰਦਾ, ਉਹਦੇ ਨਾਲ ਖਾਣ ਵਾਲਾ ਤਾਂ ਕੋਈ ਆਉਂਦਾ ਨਹੀਂ, ਉਹਨੂੰ ਨਹੀਂ ਫਰਕ ਪੈਂਦਾ ਕੁਛ, ਜਿਹਦੇ ਨਾਲ ਖਾਂਦਾ ਉਹਨੂੰ ਨਹੀਂ ਫਰਕ ਪੈਂਦਾ, ਜਿਹੜਾ ਖਾਂਦਾ ਉਹ ਕੀ ਉਹਨੂੰ ਕੀ ਮਿਲਦਾ ਉੱਥੋਂ, ਉਹਨੂੰ ਬੇਇੱਜ਼ਤੀ ਤੋਂ ਸਿਵਾ ਕੁਛ ਨਹੀਂ ਮਿਲਦਾ, ਬੇਇੱਜ਼ਤੀ ਤੋਂ ਸਿਵਾ। ਕਿਉਂਕਿ ਜੋ ਉਹਦੇ ਕੋਲ ਗਿਆਨ ਹੈ, ਜਿਹੜਾ ਭਰਮ ਬਣਿਆ ਹੋਇਆ ਭਰਮ ਦੂਰ ਹੋ ਜਾਂਦਾ ਲੋਕਾਂ ਨੂੰ, ਲੋਕਾਂ ਦਾ ਜੋ ਪਰਦਾ ਬਣਿਆ ਗਿਆਨ ਦਾ ਉਹ ਚੱਕਿਆ ਜਾਂਦਾ, ਉਹਨੂੰ ਇਹ ਮਿਲਦਾ, ਉਹਨੂੰ ਮਿਲਦੀ ਉਹ ਤਾਂ ਬੇਇੱਜ਼ਤੀ, ਹੋਰ ਕੁਛ ਨਹੀਂ ਮਿਲਦਾ ਹੁੰਦਾ।
ਕਰੇ ਚਿੱਤਰ ਆਚਾਰਨ ਫਕੇ ਮਾਰ ਮਾਰਨ,
ਜਿਹੜੇ ਚੁੱਪ ਕਰ ਲੈਂਦੇ ਨੇ ਜੋ ਉਹ ਇੱਜ਼ਤ ਪਜਾ ਲੈਂਦੇ ਨੇ, ਬਹੁਤ ਸਾਰੇ ਚੁੱਪ ਵੀ ਨੇ, ਅੱਲਾ ਸੰਤ ਸਾਰੇ ਚੁੱਪ ਨੇ, ਇੱਜ਼ਤ ਪਜਾ ਲਈ, ਕੋਈ ਨਹੀਂ ਪਤਾ ਕਿਸੇ ਕੋਲ ਕਿਹਦੇ ਕੋਲ ਕਿੰਨਾ ਗਿਆਨ, ਚੁੱਪ ਹੋ ਗਏ। ਵਿਰੋਧ ਉਹ ਵੀ ਕਰ ਸਕਦੇ ਸੀ, ਸਿਆਣੇ ਕਾਹਨੂੰ ਵਿਰੋਧ ਕਰਦੇ ਨੇ, ਉਹਨਾਂ ਨੂੰ ਤਾਂ ਪਹਿਲਾਂ ਪੜ੍ਹਾਇਆ ਹੋਇਆ ਵੀ ਜਿੰਨਾ ਚਿਰ ਠੱਗੀ ਚੱਲਦੀ ਹੈ ਚਲਾ ਲਓ, ਜਾਂ ਠੱਗੀ ਦਾ ਪਤਾ ਲੱਗੇ ਚੁੱਪ ਕਰ ਜੀ, ਤਾਂ ਉਹਨਾਂ ਨੂੰ ਵਿੱਦਿਆ ਜਿਹੀ ਦਿੱਤੀ ਹੈ ਸੰਤਾਂ ਦੀ, ਤਾਂ ਹੀ ਗੁਰੂ ਬਣਾਏ ਤੇ ਵੀ ਤੁਸੀਂ ਗਿਆਨ ਚਰਚਾ ਕਰਨੀ ਹੋ ਨਹੀਂ, ਤੁਸੀਂ ਫਤਿਹ ਬੁਲਾ ਦੇਣੀ ਵੀ ਅਸੀਂ ਚ ਬਹਿਸ ਨਹੀਂ ਕਰਨੀ, ਵੀ ਝੂਠੇ ਤੋਂ ਹੀ ਜ਼ਰੂਰ ਸਾਬਤ ਹੋਣਾ, ਉਹ ਤਾਂ ਸਮਝਦੇ ਨੇ ਇਸ ਗੱਲ ਨੂੰ। ਜਦੋਂ ਕੋਈ ਕਹਿ ਦੇਵੇ ਨਾ ਵੀ ਤੇਰਾ ਤਾਂ ਭਾਈ ਨੋਟ ਜਾਲੀ ਨੇ, ਤੇਰਾ ਤਾਂ ਸੋਨਾ ਜਾਲੀ ਹੈ, ਉਹ ਕਹਿੰਦਾ ਲਿਆ ਮੇਰੇ ਕੋਲ ਲਿਆ, ਵੀ ਚੱਲ ਆਪਾਂ ਉੱਥੇ ਦਿਖਾ ਲਿਆਈਏ, ਕਹਿੰਦਾ ਤੈਨੂੰ ਮੇਰੇ ਤੇ ਦੁਬਾਰੇ ਨੂੰ ਤੂੰ ਲਿਆ ਮੇਰਾ, ਤੇਰਾ ਮੇਰੇ ਨਾਲ ਕੋਈ ਸੰਬੰਧ ਨਹੀਂ, ਚੱਲ ਬਸ। ਤੁਸੀਂ ਉਹ ਰਾਏ ਨਾ ਪਿਓ ਜਿੱਥੇ ਪਰਖ ਕੇ ਗੱਲ ਕਹਿ ਦੇਵੇ ਵੀ ਖੋਟਾ ਹੈ, ਉਹ ਤਾਂ ਰਾਏ ਨਹੀਂ ਪੈਂਦੇ। ਇਹ ਤਾਂ ਵਿਦਵਾਨ ਸੀ ਮਿਸ਼ਨਰੀ, ਇਹਨਾਂ ਨੇ ਤਾਂ ਇਹ ਮੰਨ ਲਿਆ ਸੀ ਵੀ ਸਾਨੂੰ ਵੀ ਹੁਣ ਤਾਂ ਅਸੀਂ ਭੋਗ ਪਾ ਦਾਂਗੇ, ਹਾਂ ਦੋਏ ਬਾਣੀਆਂ ਪੜ੍ਹੀਆਂ ਨੇ, ਕਿਹੜੀ ਬਾਣੀ ਪੜ੍ਹੀ ਅਮਰ ਦੀ, ਉਹ ਪੜ੍ਹਿਆ ਕੀ ਗੱਲ, ਇਹ ਕਾਹਦੇ ਵਾਸਤੇ ਸੀਗੀਆਂ, ਕੀ ਸੀ ਇਹਦੇ ਵਿੱਚ ਨਿਕਲ ਨੂੰ, ਕੀ ਸੀ, ਕੀ ਕਰ ਰਹੇ ਸੀ, ਇਹਨਾਂ ਦਾ ਮੰਤਵ ਕੀ ਸੀ, ਇਹ ਗੱਲਾਂ ਦੇ ਪਿੱਛੇ ਕੀ ਪ੍ਰੋਗਰੈਸਿਵ ਸੀ ਕੋਈ ਗੱਲ, ਕੀ ਸੁਧਾਰਵਾਦੀ ਸੀ ਕੋਈ ਗੱਲ, ਇਹਨਾਂ ਦੀ ਲਹਿਰ ਇਹਨਾਂ ਦੀ ਮਲੀਆਂ ਮੇਟ ਕਰਨ ਵਾਲੀ ਗੱਲ ਸਿੱਖੀ ਦਾ, ਇਹਦੇ ਵਾਸਤੇ ਹੀ ਆਏ ਸੀਗੇ, ਹੋਰ ਕਾਹਦੇ ਵਾਸਤੇ ਆਏ ਸੀ। ਕਾਲੀਆਂ ਪੱਗਾਂ ਪੈਂਟਾਂ ਔਰ ਹੋਰ ਸਾਨੂੰ ਪੜ੍ਹਾਉਣ ਆਏ ਨੇ, ਤੁਹਾਨੂੰ ਇਹੀ ਨਹੀਂ ਪਤਾ ਵੀ ਧੀਰ ਮੱਲੀਏ ਕੌਣ ਨੇ, ਰਾਮ ਰਹੀਏ ਕੌਣ ਨੇ, ਉਹ ਡਾਇਗਨੋਸ ਕਿਉਂ ਨਹੀਂ ਕੀਤੇ ਵੀ ਭਾਈ ਸ਼ੁੱਧ ਕਰੀਏ ਆਪਾਂ ਸਿੱਖੀ ਨੂੰ, ਪਛਾਣ ਕਰੀਏ ਧੀਰ ਮੱਲੀਏ ਕੌਣ ਨੇ, ਰਾਮ ਰਹੀਏ ਕੌਣ ਨੇ, ਮੀਣੇ ਕੌਣ ਸੀ, ਮਸੰਦ ਕੌਣ ਸੀ, ਆਪਾਂ ਇਹਨਾਂ ਨੂੰ ਅੱਡ ਕਰਕੇ ਫਿਰ ਦੇਖੀਏ ਸਿੱਖੀ ਨੂੰ ਕੀ ਹੋ ਗਿਆ ਕੀ ਨਾ ਹੋ ਗਿਆ, ਵਿਚ ਆ ਬਣੇ ਉਹਨਾਂ ਨੇ ਕੰਮ ਖਰਾਬ, ਤੁਸੀਂ ਆਹ ਕਿਉਂ ਨਾ ਕੀਤਾ ਕੰਮ, ਕਿਉਂ ਮਸੰਦ ਤਾਂ ਆਪ ਹੀ ਸੀ ਇਹ ਸਾਰੇ, ਔਰ ਮਸੰਦਾਂ ਵਾਲੇ ਕੰਮ ਕਰਦੇ ਨੇ, ਮਸੰਦ ਕੀ ਕਰਦੇ ਪੈਸੇ ਇਕੱਠੇ, ਕਿਹੜਾ ਨਹੀਂ ਇਹਨਾਂ ਜਿਹੜਾ ਪੈਸੇ ਨਹੀਂ ਇਕੱਠੇ ਕਰਦਾ, ਹਰੇਕ ਰੋਜ਼ ਅਖਬਾਰ 'ਚ ਮਸੰਦ ਹੁੰਦਾ ਸਪੋਕਸਮੈਨ ਦਾ, ਪੈਸਿਆਂ ਵਾਸਤੇ ਹੁੰਦੀ ਹੈ ਮਸੰਦੇ, ਫਿਰ ਇਹ ਕੌਣ ਹੈ, ਇਹ ਤਾਂ ਇਕੱਲਾ ਇਕੱਲਾ ਮਸੰਦ ਹੈ, ਇਕੱਲੇ ਇਕੱਲੇ ਘਰ 'ਚ ਕਈ ਕਈ ਮਸੰਦ ਨੇ ਇੱਥੇ, ਇਹ ਕਿਵੇਂ ਉਸ ਰਾਹ ਕਿਵੇਂ ਪੈ ਜਾਂਦੇ ਵੀ ਮਸੰਦ ਦੇਖੋ ਕੌਣ ਸੀ, ਸਾਡੇ ਚਾਹ ਬੜੇ ਹੁਣ ਹੁਣ ਲੱਭਦੇ ਨਹੀਂ, ਉਹਨਾਂ ਦੀ ਵਜ੍ਹਾ ਨਾਲ ਸਿੱਖੀ ਡਾਊਨ ਹੋ ਗਈ। ਮੀਣੇ ਕੌਣ ਸੀ? ਉੱਧਰ ਨੂੰ ਨਹੀਂ ਗਏ, ਪੜ੍ਹਾਉਣ ਲੱਗ ਗਏ ਦੂਜਿਆਂ ਨੂੰ, ਜਿਹੜੇ ਮਾੜੇ ਮੋਟੇ ਲਈ ਬੈਠੇ ਤੇ ਬਾਣੀ ਬਾਣਾ ਉਹਨਾਂ ਨੂੰ ਕਹਾਂ, ਉਹਨਾਂ ਦੇ ਕਿੰਤੂ ਪਰੰਤੂ ਕਰਨ ਲੱਗ ਗਏ। ਲੈ ਲਓ ਸਵਾਦ, ਹੁਣ ਉਹ ਤਾਂ ਇੱਕੋ ਬਹੁਤ ਆ, ਇੱਕੋ ਹੀ ਆ, ਇਕੱਲਾ ਹੀ ਪੰਡਿਤ, ਉਹ ਇਕੱਲਾ ਹੀ ਆ ਬ੍ਰਾਹਮਣ ਇੱਥੇ। ਹੁਣ ਕਲਕੀ ਅਵਤਾਰ ਹੋਰ ਕੌਣ ਹੈ? ਉਹਦੇ ਨਾਲ ਫੌਜ ਆ, ਇਕੱਲਾ ਹੈ ਬ੍ਰਾਹਮਣ, ਰਾਜਾ ਖਿਲਾਫ ਹੈ ਉਹਦੇ, ਪਬਲਿਕ ਸਾਰੀ ਉਹ ਜਗਾਤੀ ਇਕੱਲੇ ਨੇ। ਜਿਹੜਾ ਪ੍ਰਸੰਗ ਚੱਲਦਾ ਕਲਕੀ ਅਵਤਾਰ ਦਾ, ਇਕੱਲਾ ਹੀ ਹੈ ਉਹਦੇ ਨਾਲ ਨਹੀਂ ਫੌਜ ਹੁੰਦੀ, ਇਕੱਲਾ ਹੀ ਹੁੰਦਾ। ਇਹ ਕਾਦੂ ਨੂੰ ਸੋਝੀ ਹੁੰਦੀ ਹੈ ਸਾਰਿਆਂ ਨੂੰ ਜਗ੍ਹਾ, ਇੱਕ ਜਾਗ ਪਵੇ ਜੇ ਆਪਾਂ ਲੇਟ ਹੋ ਜਾਈਏ, ਸਾਰਿਆਂ ਨੇ ਜਾਣਾ ਹੈ, ਗੱਡੀ ਫੜਨੀ ਹੈ, ਲੇਟ ਹੋ ਗਏ, ਇਹ ਕਾਦੂ ਨੂੰ ਜਾਗ ਆ ਗਈ। ਟਾਈਮ ਜ਼ਿਆਦਾ ਉਹਨੇ ਦੇਖਿਆ ਵੀ ਟ੍ਰੇਨ ਦਾ ਤਾਂ ਟਾਈਮ ਥੋੜ੍ਹਾ ਨਾ, ਕਹਿੰਦਾ ਫਟਾਫਟ ਜਗਾਓ ਸਾਰਿਆਂ ਨੂੰ, ਸਾਰਿਆਂ ਨੂੰ ਜਗਾ ਦਿੰਦਾ ਉਹ। ਭਾਈ ਜੇ ਲੇਟ ਹੁੰਦੇ ਹਾਂ, ਸੁਪਨੇ ਜਿਹਦਾ ਬਰਾਉਂਦੇ ਹੋ, ਲੇਟ ਨਾ ਹੋ ਜਾਈਏ, ਲੇਟ ਨਾ ਹੋ ਜਾਈਏ, ਸੁਪਨੇ ਸਾਰੇ ਬਣਾਉਂਦੇ ਨੇ ਵੀ ਗੱਡੀ ਨਾ ਨਿਕਲ ਜਾ, ਜਾਗਦਾ ਕੋਈ ਵੀ ਨਹੀਂ ਹੈ, ਸੁਪਨੇ ਇਹੀ ਕਹਿ ਰਹੇ ਨੇ ਵੀ ਗੱਡੀ ਨਹੀਂ ਨਿਕਲਣੀ ਚਾਹੀਦੀ। ਉਹ ਸੁਪਨੇ 'ਚ ਸਿੱਖੀ ਸਿੱਖੀ ਕਰੀ ਜਾਂਦੇ, ਸਿੱਖੀ ਆਹ ਹੁੰਦੀ ਹੈ, ਉੱਠੋ
ਕਰੇ ਚਿੱਤਰ,
ਸਿੱਖੀ ਗਈ ਉਹ, ਸਿੱਖੀ ਗਈ, ਮੁੰਡੇ ਨਹੀਂ ਮੰਨਦੇ, ਮੁੰਡੇ ਬਣ ਜਾਣਗੇ ਸਾਰੇ, ਕਰੋ ਪ੍ਰਚਾਰ, ਦੇਖਾ ਭਰਾ ਨਹੀਂ ਮੰਨਦੇ, ਮੁੰਡੇ ਤਾਂ ਮੰਨ ਰਹੇ ਨੇ, ਤੁਸੀਂ ਨਹੀਂ ਮੰਨਦੇ, ਹਾਂ ਮੁੰਡੇ ਮੰਨ ਰਹੇ ਨੇ, ਮੰਨਣਾ ਤੁਸੀਂ ਨਹੀਂ, ਬਣਾਉਣ ਵਾਲਿਆਂ ਨੇ ਪਖੰਡ ਕਰਦੇ ਨੇ। ਹੁਣ ਉਹ ਤਲਵਾਰ ਨੂੰ ਸਿੱਧੇ ਧਾਰ ਨੂੰ ਕੱਢ ਲਈ ਨਾ ਨੰਗੀ, ਅਨੰਦਪੁਰ ਸਾਹਿਬ ਵੀ ਆ ਜਾਓ ਸਿਰ ਦੋ, ਫਿਰ ਪਤਾ ਲੱਗਿਆ ਵੀ ਕਿੰਨੇ ਸਿੱਖ ਸੀ, ਪਹਿਲਾਂ ਬਾਹਾਂ ਸਾਰੇ ਚਾੜ ਦਿੱਤੇ ਸਿੱਖੀ 'ਚ, ਇੱਕ ਦੂਏ ਦੇ ਪਹਿਲਾਂ ਬਾਹਾਂ ਸਾਰੇ ਚਾੜੀ ਫਿਰਦੇ ਤੇ, ਫਿਰ ਪਤਾ ਲੱਗਿਆ ਸਿਰ ਦੇਣਾ ਪਿਆ। ਹੁਣ ਦੇਖਾਂਗੇ ਵੀ ਤੁਸੀਂ ਮੰਨਦੇ ਹੋ ਕਿ ਮੁੰਡੇ ਮੰਨਦੇ ਨੇ, ਮੁੰਡੇ ਮੰਨ ਲੈਣਗੇ ਤੁਸੀਂ ਨਹੀਂ ਮੰਨਣਾ, ਪਰ ਤੁਹਾਨੂੰ ਮਨਾਉਣਗੇ ਵੀ ਉਹ ਕਰਦੇ ਨੀ ਗੋਡਾ ਦੇ ਕੇ, ਮਨਾਉਣਗੇ ਉਹ ਤੁਹਾਨੂੰ ਵੀ ਕੱਢ ਦੇਣਗੇ ਬਾਹਰ ਗੁਰਦੁਆਰਿਆਂ ਚੋਂ ਵੀ, ਬੰਦ ਕਰ ਦੇਣਗੇ ਤੁਹਾਡਾ ਜਿਹੜਾ ਹਰਾਮ ਦਾ ਖਾਧਾ ਸਭ ਪੇਟ 'ਚੋਂ ਵੀ ਕੱਢ ਲੈਣਗੇ।
ਕਰੇ ਚਿੱਤਰ ਚਾਰਨ ਬਕੈ ਮਾਰ ਮਾਰਨ,
ਕਰੇ
ਕਰੇ ਚਿੱਤਰ ਚਾਰਨ,
ਚਿੱਤਰ ਚਾਰਨ, ਚਿੱਤਰ ਅਚਰਨ ਵਾਲਾ, ਚਿੱਤਰ ਅਚਰਨ ਵਾਲਾ, ਚਿੱਤਰਤ ਕਰਤਾ ਅਚਰਨ, ਕਿ ਇਹੋ ਜਿਹਾ ਆਚਰਨ ਚਾਹੀਦਾ, ਆਚਰਨ ਦਾ ਹੀ ਚਿੱਤਰ ਖਿੱਚਤਾ, ਇੱਧਰ ਨੂੰ ਜਾਣਾ, ਨਕਸ਼ਾ ਦਿਖਾਤਾ, ਰਾਹ ਦੱਸਤਾ। ਜਦ ਮਾਰਗ ਜਿਹੜਾ ਸੀ ਉਹ ਡਿਸਕ੍ਰਾਈਬ ਹੋ ਗਿਆ, ਮਾਰਗ ਸਮਝਾਤਾ ਹੈ, ਆਪੇ ਚਿੱਤਰ ਨਕਸ਼ਾ ਬਣ ਗਿਆ, ਰਸਤੇ ਦਾ ਨਕਸ਼ਾ ਵੀ ਆਏ ਰਾਹ ਤੁਰਨ, ਚਲੋ ਉਹਦਾ ਨਕਸ਼ਾ ਬਣਾ ਕੇ ਦੇ ਤਾ, ਚਲੋ ਵੀ ਆਏ ਰਸਤੇ ਜਿਹਨੇ ਚੱਲਣਾ, ਆਚਰਨ ਆਚਰਨ ਮਾਰਗ, ਮਾਰਗ ਔਰ ਆਚਰਨ ਇੱਕੋ ਚੀਜ਼ ਹੈ। ਗੁਰਬਾਣੀ ਜਿਹੜਾ ਮਾਰਗ ਦੱਸਿਆ, ਆਚਰਨ ਦੱਸਿਆ ਕਿਹੋ ਜਿਹਾ ਚਾਹੀਦਾ, ਆਚਰਨ ਔਰ ਮਾਰਗ ਦੋ ਨਹੀਂ ਹੁੰਦੇ, ਆਚਰਨ ਔਰ ਮਾਰਗ ਦੋ ਨਹੀਂ ਹੁੰਦੇ, ਆਚਰਨ ਬਦਲਿਆ, ਇਹੋ ਜਿਹਾ ਆਚਰਨ ਚਾਹੀਦਾ, ਉਹ ਆਚਰਨ ਠੀਕ ਹੈ, ਮਾਰਗ ਠੀਕ ਹੈ,
ਆਚਰਨ ਆਪੇ ਹੋ ਜਾਣਾ ਵਿਚਾਰਧਾਰਾ ਅਨੁਸਾਰ,
ਵਿਚਾਰਧਾਰਾ ਜਿਹੜੀ ਹੈ ਉਹ ਵੀ ਉਹੀ ਗੱਲ ਹੈ, ਆਚਰਨ ਵੀ ਉਹੀ ਚੀਜ਼ ਹੈ, ਮਾਰਗ ਵੀ ਉਹੀ ਚੀਜ਼, ਪੰਥ ਵੀ ਉਹੀ ਚੀਜ਼ ਹੈ, ਪੰਥ ਬੰਦਿਆਂ ਦੇ ਮਾਫੀਆ ਇਕੱਠਾ ਕਰਕੇ ਪੰਥ ਨਹੀਂ ਬਣਦਾ, ਗੋਲਕ ਮਾਫੀਆ, ਗੋਲਕ ਮਾਫੀਆ ਦਾ ਨਾ ਪੰਥ ਰੱਖ ਲਿਆ, ਇਹ ਤਾਂ ਡਕੈਤ ਨੇ, ਗੋਲਕ ਮਾਫੀਆ ਪੰਥ ਨਹੀਂ ਹੁੰਦਾ, ਪੰਥ ਮਾਰਗ ਦਾ ਨਾ ਹੈ, ਰਸਤੇ ਦਾ ਨਾ ਹੈ, ਇਹ ਗੋਲਕ ਮਾਫੀਆ ਪੰਥ ਦਾ ਛੱਡੋ, ਇਹ ਤਾਂ ਪੰਥੀ ਵੀ ਹਨ ਨਹੀਂ, ਪੰਥ ਨੂੰ ਤਾਂ ਛੱਡੋ, ਪੰਥ ਦਾ ਹੁੰਦਾ ਹੀ ਮਾਰਗ ਦਾ ਨਾ, ਰਸਤੇ ਦਾ ਨਾ ਹੈ, ਉਹ ਪੰਥੀ ਵੀ ਨਹੀਂ, ਚੱਲਣ ਵਾਲਾ ਪੰਥੀ ਹੁੰਦਾ, ਉਹ ਕਹਿੰਦੇ ਹੀ ਨਹੀਂ ਅਸੀਂ ਪੰਥੀ ਹਾਂ, ਇੰਨੀ ਚੰਗੀ ਗੱਲ ਹੈ, ਇਹਨਾਂ ਨੇ ਪੰਥੀ ਨਹੀਂ ਕਿਹਾ ਆਪਣੇ ਆਪ ਨੂੰ, ਕੋਈ ਚੱਲਣਾ ਜੋ ਹੈ ਨਹੀਂ ਸੀ, ਪੰਥ ਕਹਿਤਾ, ਪੰਥ ਹੁੰਦਾ ਹੀ ਨਹੀਂ ਕੋਈ ਆਦਮੀਆਂ ਦਾ, ਆਦਮੀਆਂ ਦਾ ਪੰਥ ਨਹੀਂ ਹੁੰਦਾ, ਗਰੁੱਪ ਹੁੰਦਾ ਆਦਮੀ, ਆਦਮੀਆਂ ਦੇ ਚੱਲਣ ਵਾਸਤੇ ਕੋਈ ਪੰਥ ਹੁੰਦਾ, ਰਸਤਾ ਹੁੰਦਾ, ਜਿਹੜੇ ਰਸਤੇ ਤੁਰਨਾ ਹੋਵੇ, ਇਹਨਾਂ ਦਾ ਗੋਬਿੰਦ ਮਾਰਗ ਵੀ ਧਰਤੀ ਤੇ ਬਣਾਇਆ ਹੈ। ਧਰਤੀ ਤੇ ਬਣਾ ਲਿਆ ਗੋਬਿੰਦ ਮਾਰਗ, ਕਿਉਂ ਇੱਥੋਂ ਹੀ ਕਾਹਦੇ ਬਣਾ ਲਿਆ ਗੋਬਿੰਦ ਮਾਰਗ, ਜਿੱਥੋਂ ਆਏ ਸੀ ਉਹ
ਪਟਨਾ ਸਾਹਿਬ,
ਪਟਨਾ ਸਾਹਿਬ ਕਿਉਂ ਜ਼ਿਆਦਾ ਕਹਿੰਦੇ ਨੇ ਤੈ ਪ੍ਰਕਾਸ਼ ਹਮਾਰਾ ਪਿਓ, ਜਿੱਥੋਂ ਚੱਲੇ ਨੇ ਉੱਥੋਂ ਮਾਰਗ ਬਣਾਓ, ਤਰਬੈਣੀ ਤੋਂ ਕਿਉਂ ਬਣਾਓ, ਤਰਬੈਣੀ ਜਿੱਥੇ ਆਏ ਨੇ ਜਿੱਥੋਂ ਪਿੱਛੋਂ ਆਏ ਨੇ ਉੱਥੋਂ ਲਓ, ਤਰਬੈਣੀ ਤਾਂ ਆਏ ਨੇ ਨਾ,
ਚੁਬੀ ਰਹੀ ਸੁਰਤ
ਜਿੱਥੇ ਚੁਬੀ ਰਹੀ ਸੁਰਤ ਉੱਥੋਂ ਬਣਾਓ ਨਾ ਮਾਰਗ, ਤੁਹਾਨੂੰ ਦੱਸੀਏ ਵੀ ਕਿਵੇਂ ਬਣਾਇਆ ਮਾਰਗ, ਤਾਂ ਉੱਥੋਂ ਬਣਾਇਆ ਪਿਆ ਉਹਨਾਂ ਨੇ, ਉਹਨਾਂ ਨੇ ਉੱਥੋਂ ਮਾਰਗ ਬਣਾਇਆ, ਤੁਸੀਂ ਇੱਥੋਂ ਬਣਾ ਲਿਆ, ਛੇਤਰ ਖੋਲਣ ਵਾਲੇ ਨਾ ਕੋਈ ਹੈਗਾ ਤੁਹਾਡੇ, ਉੱਥੋਂ ਬਣਾਓ ਮਾਰਗ, ਬਚੇਤਰ ਨਾੜ ਕੇ ਉੱਥੋਂ ਮਾਰਗ ਬਣਾਇਆ ਜਿੱਥੋਂ ਚੁਬੀ ਰਹੀ ਸੁਰਤ ਪ੍ਰਭ ਚਰਨ, ਉੱਥੋਂ ਹੈ ਮਾਰਗ, ਉਹ ਦੱਸੋ ਮਾਰਗ ਆਦਮੀ ਦਾ ਹੁੰਦਾ ਮਾਰਗ ਆਤਮਾ ਦਾ ਹੁੰਦਾ, ਜੇ ਮਾਰਗ ਪੰਡਿਤ ਗਏ ਮਾਰਗ ਤੇ ਜਾਈਦਾ ਹੁੰਦਾ, ਪੰਡਿਤ ਬਹੁ ਬਚਨ, ਉਹ ਪੰਡਿਤਾਂ ਨੂੰ ਵੀ ਨਹੀਂ ਲਿਖਿਆ ਪੰਥ ਤਾਂ, ਜੇ ਮਾਰਗ ਪੰਡਿਤ ਗਏ ਪਾਛੇ ਪਰੀ ਭੀੜ, ਉਹ ਜਿਹੜੀ ਤੁਹਾਡੇ ਪਿੱਛੇ ਭੀੜ ਹੈ ਪੰਡਿਤ ਵਾਲਾ ਆਈ ਆ ਤੁਹਾਡਾ, ਉਹ ਵਿਦਵਾਨ ਮੂਹਰੇ ਕਰ ਲਏ ਪੰਡਿਤ ਕਰ ਲਏ, ਪਿੱਛੇ ਭੀੜ ਇਕੱਠੀ ਕਰ ਲਈ, ਉਹ ਭੀੜ ਆ ਜਿਹੜਾ ਤੁਹਾਡੇ ਕੀਰਤਨ ਦਰਬਾਰ ਨੇ ਜਾਂ ਤੁਹਾਡੇ ਜਿਹੜੇ ਨਗਰ ਕੀਰਤਨ ਨੇ ਭੀੜ ਹੁੰਦੀ ਹੈ, ਔਰ ਕੀ ਹੁੰਦਾ ਪਾਛੇ ਬੜੀ ਭੀੜ, ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਜਿਹਨੇ ਚੜ੍ਹਨਾ ਔਕਟ ਘਾਟੀ ਉਹ ਤਾਂ ਇਕੱਲਾ ਹੀ ਹੁੰਦੇ ਨੇ, ਉਹਦੇ ਨਾਲ ਨਹੀਂ ਜ਼ਿਆਦਾ ਹੁੰਦਾ ਭੀੜ, ਡੁੱਬਣ ਵਾਲੇ ਪਾਸੇ ਨੂੰ ਭੀੜ ਜ਼ਿਆਦਾ ਹੁੰਦੀ ਹੈ, ਦਰਿਆ ਦਾ ਪਾਣੀ ਇਕੱਠਾ ਹੋ ਕੇ ਡੁੱਬਣ ਵਾਲੇ ਪਾਸੇ ਨੂੰ ਜਾਂਦਾ ਥੱਲੇ ਨੂੰ, ਖਾਰੇ ਸਮੁੰਦਰ ਚਲਿਆ ਜਾਂਦਾ, ਉਹ ਪੀਣ ਵਾਲਾ ਪਾਣੀ ਸਮੁੰਦਰ ਜਾ ਕੇ ਨਾ ਪੀਣ ਵਾਲਾ ਬਣ ਜਾਂਦਾ, ਜਿੰਨਾ ਚਿਰ ਸਮੁੰਦਰ 'ਚ ਨਹੀਂ ਰਲਦਾ ਪਾਣੀ ਪੀਣ ਦੇ ਯੋਗ ਹੈ, ਜਦ ਸਮੁੰਦਰ ਚਲੇ ਜਾਂਦਾ ਪੀਣ ਦੇ ਕਾਬਲ ਨਹੀਂ ਰਹਿੰਦਾ, ਇਹਨਾਂ ਨਾਲ ਭੀੜ ਜਾ ਕੇ ਉੱਥੇ ਸਮਾ ਜਾਣੀ ਹੈ ਜਿੱਥੇ ਨਰਕ ਖਾਰੇ ਖਾਰੇ ਸਮੁੰਦਰ 'ਚ ਗਰਕ ਹੋ ਜਾਣਾ ਜਾ ਕੇ, ਤਾਂ ਖਾਰੇ ਸਮੁੰਦਰ ਚਲੇ ਜਾ ਰਹੇ ਨੇ, ਭੀੜ ਨੂੰ ਖਾਰੀ ਕਹਿਤਾ ਸੀ ਜਿੱਥੇ ਮਰਜ਼ੀ ਮਿਲਾਵਟ ਆ ਗਈ ਸੀ, ਖਾਰੀ ਭੀੜ ਕਦੇ ਕਹਿਤਾ ਸੀ ਮਾਇਆ, ਜਿੱਥੇ ਮਾਇਆ ਉੱਥੇ ਖਾਰਾ ਬਣ ਹੁੰਦਾ, ਖਰ ਜਾਣਾ ਜਰਾ ਰੋਗ ਹੈ, ਉਹ ਅਖਰ ਨੂੰ ਖਾਰ ਦਿੱਤਾ ਤੁਸੀਂ ਲਿਜਾ ਕੇ ਖਾਰੇ ਪਾਣੀ ਸੁੱਟ ਦਿੱਤਾ, ਇਹ ਪੰਥ ਹੈ ਇਹਨਾਂ ਦਾ ਖਾਰੇ ਸਮੁੰਦਰ 'ਚ ਡੁੱਬਣ ਵਾਲਾ ਪੰਥ, ਖਾਰੇ ਸਮੁੰਦਰ 'ਚ ਗਰਕ ਹੋਣ ਵਾਲਾ ਪੰਥ ਹੈ, ਡੁੱਬ ਕੇ ਨਿਕਲ ਕੇ ਦੌਣ ਉੱਥੋਂ ਨਿਕਲ, ਉਹ ਰਾਜਾ ਬੈਠਾ ਰਾਜਾ ਹੀ ਆਦੂਗਾ ਇਹਦੇ ਨਾਲ, ਰਾਜ ਨੂੰ ਦੋਹਾਂ ਦੀ ਤਾਂ ਲੜਾਈ ਹੈ, ਇੱਕ ਗੁਰਮੁਖ ਹੈ ਇੱਕ ਰਾਜਾ, ਇੱਕ ਗੁਰਮੁਖ ਹੈ ਕਲਕੀ ਅਵਤਾਰ ਗੁਰਮੁਖ ਹੈ, ਉਹ ਦੂਆ ਰਾਜਾ, ਤੇ ਜਿਹੜੇ ਰਾਜੇ ਰਾਜ ਨੂੰ ਪਏ ਨੇ ਉਹ ਢਾਲਵੋਂ ਛਿੱਤਰੇ ਖਾਂਦੇ ਨੇ, ਫਿਰ ਢਾਲ ਹੈ ਢੀਠ ਨੇ, ਢਾਲ ਔਰ ਢੀਠ ਇੱਕੋ ਹੀ ਗੱਲ, ਉਹ ਕਹਿੰਦੇ ਚੁੱਪ ਹੋ ਜਾਣ, ਢਾਲ ਤਾਂ ਆਵਾਜ਼ ਦਿੰਦੀ ਹੈ ਤਾਂ ਚੁੱਪੇ ਕਰ ਜਾਂਦੇ ਨੇ, ਆਵਾਜ਼ ਵੀ ਨਹੀਂ ਦਿੰਦੇ,
ਆਪੋ ਆਪ ਦਾਬੈ ਲੜਨ ਵੀਰ ਫਾਬੈ,
ਆਪੋ ਆਪ
ਦਾਬੈ
ਦਾਬੈ
ਰਣ ਵੀਰ ਫਾਬੈ,
ਦੂਆ ਦੂਏ ਨੂੰ ਦਬਾਉਣਾ ਚਾਹੁੰਦਾ, ਦੂਆ ਦੂਏ ਨੂੰ ਦਬਾਉਣਾ ਚਾਹੁੰਦਾ,
ਆਪੋ ਆਪ ਦਾਬੈ
ਆਪਣਾ ਦਾਬਾ ਬਣਾਉਣਾ ਚਾਹੁੰਦੇ ਨੇ ਦੂਏ ਤੇ, ਗਿਆਨ ਦੇ ਵਿੱਚ ਹੁੰਦਾ ਹੀ ਹੈ,
ਰਣ ਵੀਰ ਫਾਬੈ
ਰਣ ਦੇ ਵਿੱਚ ਫਬਦੇ ਨੇ ਸਾਰੇ, ਤਾਂ ਕੋਈ ਜਾਂ ਗਿਆਨ ਚਰਚਾ ਦੂਆ ਦੂਏ ਤੇ ਦਬਾਉਣਾ ਚਾਹੁੰਦਾ, ਦੂਆ ਦੂਏ ਨੂੰ ਦਬਾਉਣਾ ਚਾਹੁੰਦਾ, ਮੇਰਾ ਪ੍ਰਭਾਵ ਹੋ ਜਾਏ ਦੂਆ ਦੂਏ ਦਾ ਪ੍ਰਭਾਵ,
ਕਣਕ ਘਾਏ ਪਹਿਲਾਂ ਮਹਾਵੀਰ ਝੇਲਾ,
ਕਣਕ ਘਾਏ ਪਹਿਲਾਂ ਬਹੁਤੇ ਬਹੁਤੇ ਘਾਹ ਮਾਰਦੇ ਨੇ, ਘਣੇ ਘਾਹ ਪਹਿਲਾਂ
ਮਹਾਵੀਰ ਝੇਲਾ,
ਮਹਾਵੀਰ ਨੇੜੇ ਚੱਲਦੇ ਨੇ, ਦੂਆ ਦੂਏ ਦਾ ਚੱਲਦਾ ਸਵਾਲ ਤਰਕ, ਦੂਆ ਦੂਏ ਦਾ ਤਰਕ ਚੱਲਦਾ,
ਮੰਡੇ ਵੀਰ ਸੁਧਨ ਕਰੇ ਮਲ ਜੁਦਨ,
ਮੰਡੇ ਵੀਰ
ਮੰਡੇ ਵੀਰ ਸੁਧਨ
ਸੋਝੀ ਵਾਲੇ ਜਿਹੜੇ ਵੀਰ ਨੇ ਨਾ ਦੋਹਾਂ ਪਾਸਿਆਂ ਤੇ ਉਹ ਲੱਗੇ ਹੋਏ ਨੇ ਗਿਆਨ ਚਰਚਾ ਨੂੰ, ਹੁਣ
ਕਰੇ ਮਲ ਜੁਦਨ
ਮੱਲਾਂ ਦਾ ਯੁੱਧ ਹੋ ਰਿਹਾ, ਭਲਵਾਨਾਂ ਦਾ ਮੱਲਾਂ ਅਖਾੜਾ ਰਚਿਆ, ਗੁਰ ਥਾਪੀ ਦਿੱਤੀ ਕੰਡ ਜੀ ਭਲਵਾਨ ਨੇ ਉਹ ਹੁਣ ਰਹਿ ਗਏ ਚੰਗੇ ਚੰਗੇ ਰਹਿ ਗਏ ਮਾੜੇ ਮੋਟੇ ਚੜ ਗਏ
ਆਪੋ ਆਪ ਬਾਹੇ ਉਬੈ ਜੀਤ ਚਾਹੇ
ਆਪੋ ਆਪ ਬਾਹੇ ਆਪਣਾ ਆਪਣੇ ਤਰਕ ਮਾਰਦੇ ਨੇ ਇੱਕ ਦੂਏ ਤੇ
ਉਬੈ ਜੀਤ ਚਾਹੇ
ਵਾ ਕਾਲੇ ਨੇ ਜਿੱਤ ਨੂੰ ਹਰ ਕੋਈ ਕਾਲਾ ਵੀ ਜਿੱਤ ਮੇਰੀ ਹੋ ਜਾਏ ਆਪਣੇ ਆਪਣੇ ਦੋ ਮਾਰਦੇ ਨੇ ਵੀ ਦੂਏ ਨੂੰ ਢਾਕ ਚਿੱਤ ਕਰਕੇ ਮੈਂ ਮੇਰੀ ਝੰਡੀ ਹੋ ਜਾਏ
ਰਣੰਗ ਰੰਗ ਰੱਤੇ ਚੜੇ ਤੇਜ ਤੱਤੇ
ਰਣੰਗ ਰੰਗ ਰੱਤੇ ਰਣ ਦੇ ਵਿੱਚ ਰੰਗ ਹੋਰ ਚੜ ਰਿਹਾ ਰਣ ਦੇ ਵਿੱਚ ਰੰਗ ਦੇਖੋ ਨਾ ਬਾਹਰੇ ਰੰਗ ਚ ਖੂਨ ਦਾ ਰੰਗ ਚੜ੍ਹਨਾ ਅੰਦਰ ਗਿਆਨ ਦਾ ਰੰਗ ਚੜ੍ਹਨਾ
ਚੜੇ
ਜਿਉਂ 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 ਚਰਚਾ ਹੋ ਰਹੀ ਹੈ ਦੋਹਾਂ ਨੂੰ ਗਿਆਨ ਦਾ ਰੰਗ ਚੜ੍ਹ ਰਿਹਾ ਗਿਆਨ ਦਾ ਰੰਗ ਦੋਹਾਂ ਨੂੰ ਚੜ੍ਹ ਰਿਹਾ ਰਣੰਗ ਰੰਗ ਰੱਤੇ
ਚੜੇ ਤੇਜ ਤੱਤੇ
ਅਤੇ ਤੇਜ ਤੇਜ ਵੀ ਚੜ੍ਹ ਰਿਹਾ ਅਤੇ ਵਿੱਚ ਗੁੱਸਾ ਵੀ ਚੜ੍ਹ ਰਿਹਾ ਇੱਕ ਤੈਨੂੰ ਗੁੱਸਾ ਚੜ੍ਹ ਰਿਹਾ ਦੂਜੀ ਤੈਨੂੰ ਤੇਜ ਚੜ੍ਹ ਦੇਖੋ ਜਦ ਚਰਚਾ ਹੁੰਦੀ ਹੈ ਜਿਹੜਾ ਗਿਆਨਵਾਨ ਧਿਰ ਹੈ ਨਾ ਜਦ ਉਹ ਉਹਨਾਂ ਕੋਲ ਹੋਰ ਗਿਆਨ ਆਪੇ ਹੀ ਆਈ ਜਾਂਦਾ ਪਿੱਛੋਂ ਰੰਗ ਉਹਨਾਂ ਨੂੰ ਵੀ ਚੜ੍ਹਦਾ ਹੈ ਸ਼ਬਦ ਵਿਚਾਰ 'ਚ ਗਿਆਨ ਚਰਚਾ 'ਚ ਗਿਆਨ ਵੱਧਦਾ ਹੁੰਦਾ ਜਿਵੇਂ ਕਸਰਤ ਕਰਦਿਆਂ ਦਾ ਜ਼ੋਰ ਵੱਧਦਾ ਹੁੰਦਾ ਜਿਹੜੇ ਭਲਵਾਨ ਕਸਰਤ ਵਰਜਿਸ਼ ਕਰਦੇ ਨੇ ਕਸਰਤ ਕਰਦੇ ਨੇ ਉਹਨਾਂ ਦਾ ਜ਼ੋਰ ਆਪੇ ਵਧੀ ਜਾਂਦਾ ਇਵੇਂ ਸ਼ਬਦ ਵਿਚਾਰ ਗਿਆਨ ਚਰਚਾ ਕਰਨ ਨਾਲ ਗਿਆਨ ਆਪੇ ਹੀ ਵਧੀ ਜਾਂਦਾ ਬੁੱਧ ਆਪੇ ਹੀ ਬਲਵਾਨ ਹੋਈ ਜਾਂਦੀ ਹੈ
ਖੁੱਲੇ ਖੱਗ ਖੂਨੀ ਚੜੇ ਚੌਪ ਦੂਨੀ
ਖੁੱਲੇ ਖੱਗ ਖੂਨੀ
ਚੜੇ ਚੌਪ ਦੂਨੀ
ਉੱਥੇ ਆਇਆ ਖੁੱਲੇ ਖਾਨ ਖੂਨੀ ਖੁਰਾਸਾਨ ਖੱਗਮ ਉਹ ਪੰਕਤੀ ਆ ਰਹੀ ਪੰਕਤੀ ਦਾ ਥੋੜ੍ਹਾ ਹੀ ਫਰਕ ਹੈ ਖੁੱਲੇ ਨੰਗੀਆਂ ਤਲਵਾਰਾਂ
ਖੱਗ ਖੂਨੀ
ਖੁੱਲੇ ਖਾਨ ਖੂਨੀ ਖੁਰਾਸਾਨ ਖੱਗਮ ਖੁਰਾਸਾਨ ਦੀਆਂ ਤਲਵਾਰਾਂ ਤਲਵਾਰਾਂ ਨੇ ਖੁਰਾਸਾਨ ਦੇਸ਼ ਦੀ ਤਲਵਾਰ ਜਿਹੜੀ ਹੈ
ਨਵੰ ਹੂੜ ਪੂਰੰ ਭਏ
ਅਸਲ 'ਚ ਖੁਰਾਸਾਨ ਬਾਹਰ ਨਹੀਂ ਹੈ ਖੁਰਾਸਾਨ ਵੀ ਜਿੱਥੇ ਹੈ ਨਾ ਉਹ ਖੁਰਾਸਾਨ ਖਸਮਾਨਾ ਕੀ ਆ ਹਿਰਦੇ ਨੂੰ ਕਿਹਾ ਹੈ
ਜਿੱਥੇ ਤੇ ਖੁਰਚਰਨ ਪ੍ਰਗਟ ਹੁੰਦੇ ਨੇ
ਆਹੋ
ਨਵੰ ਹੂੜ ਪੂਰੰ ਭਏ ਵੀਰ ਚੂਰੰ
ਨਵੰ
ਹੂੜ ਪੂਰੰ
ਨਵੰ ਹੂੜ ਪੂਰੰ ਹੂਰਾਂ ਬੁੱਧੀਆਂ ਨਵੇਂ ਸਿਰੇ ਤੋਂ ਉਹਨਾਂ ਨੂੰ ਸੁੰਦਰਤਾ ਉਹਦਾ ਵੀ ਬਣੀ ਹੈ ਨਵੀਂ ਸੁੰਦਰਤਾ ਆ ਰਹੀ ਹੈ ਬੁੱਧੀਆਂ ਦੇ ਉੱਤੇ
ਨਵੰ ਹੂੜ ਪੂਰੰ
ਹੂੜ ਪੂਰੰ ਪੂਰੀਆਂ ਹੋ ਰਹੀਆਂ ਉਹਨਾਂ ਦੀ ਸੁੰਦਰਤਾ ਵੱਧ ਕੇ ਚੰਗੀ ਹੋ ਰਹੀ ਹੈ ਪੂਰੀ ਹੋ ਰਹੀ ਹੈ
ਭਏ ਵੀਰ ਚੂਰੰ
ਭਏ ਵੀਰ ਚੂਰੰਗ ਜਿਹੜੇ ਮਨ ਸੀਗੇ ਆਪਣੇ ਆਪ ਨੂੰ ਬਹਾਦਰ ਸਮਝਦੇ ਚੂਰ ਚੂਰ ਹੋ ਗਏ ਵਿਚਾਰੇ ਬੁੱਧੀ ਤੇਜ਼ ਹੋ ਗਈ ਮਨ ਮਾਰੇ ਗਏ ਮਨ ਕਮਜ਼ੋਰ ਹੋ
ਭਏ ਵੀਰ ਚੂਰੰ
ਜਦੋਂ ਬੁੱਧ ਤੇਜ਼ ਹੁੰਦੀ ਹੈ ਤਾਂ ਮਨ ਕਮਜ਼ੋਰ ਹੋ ਜਾਂਦਾ
ਭਏ ਵੀਰ ਚੂਰੰਗ
ਹਾਂ ਹਾਂ ਵੀਰ ਜਿਹੜੇ ਆਪਣੇ ਆਪ ਨੂੰ ਹੰਕਾਰ ਚੂਰ ਹੋ ਗਿਆ
ਵਜੇ ਤੂਰ ਤਾਲੀ ਨਚੇ ਮੁੰਡ ਮਾਲੀ
ਵਜੇ ਤੂਰ ਤਾਲੀ ਤੂਰ ਵੀ ਵੱਜਦਾ ਤਾਲੀ ਵੀ ਵੱਜਦੀ ਹੈ
ਨਚੇ ਮੁੰਡ ਮਾਲੀ
ਮੁੰਡ ਮਾਲੀ ਵਾਲੇ ਦਾ ਵਿਚਾਰੇ ਖੁਸ਼ੇ ਹੁੰਦੇ ਨੇ ਉਹ ਤਾਂ ਇੰਨਾ ਹੀ ਹੁੰਦਾ ਹੁੰਦਾ ਇਹਨਾਂ ਦਾ ਜਿਹੜੇ ਇਹ ਜਿਹੜੇ ਨੇ ਨਾ ਸਿਰਾਂ ਦੀ ਮਾਲਾ ਪਾਈ ਫਿਰਦੇ ਸ਼ਿਵਜੀ ਦੇ ਚੇਲੇ ਗਿਆਨ ਘੱਟ ਹੁੰਦਾ ਗਿਆਨ ਤਾਂ ਇਹਨਾਂ ਕੋਲ ਹੁੰਦਾ ਨਹੀਂ ਨਾ ਸਮਾਧੀ ਉਹ ਲਾਉਂਦੇ ਨੇ ਇਹ ਤਾਂ ਜਾਂ ਇਹਨਾਂ ਦੇ ਪੱਖ 'ਚ ਆਉਂਦੀ ਹੈ ਗੱਲ ਬਸ ਨੱਚੇ ਸਕਦੇ ਨੇ ਛਾਲਾ ਹੀ ਮਾਰ ਸਕਦੇ ਨੇ ਹਾਂ ਬਸ ਛਾਲਾ ਹੀ ਮਾਰਦੇ ਹੁੰਦੇ
ਨੇ
ਇਹ ਜੇ ਕੁਛ ਹੈ ਬਈ ਅਸੀਂ ਠੀਕ ਹਾਂ ਇਹ ਗਲਤ ਨੇ ਤਿਆਗੀ ਤਾਂ ਹੈਗਾ ਹੀ ਨੇ ਤਿਆਗੀ ਤਾਂ ਹੈਗਾ ਹੀ ਨੇ ਚਲੋ ਗਿਆਨ ਉਹਨਾਂ ਨੂੰ ਲਈ ਜਾਂਦੇ ਨੇ ਔਗਣੇ ਨੇ ਝਕੱਟੇ ਹੁੰਦੇ ਨੇ
ਉਹਨਾਂ ਵਾਸ ਹੀ ਆਇਆ ਹਾਂ ਨਵਮ ਹੂਰ ਪੂਰਨ
ਹਾਂ ਉਹਨਾਂ ਨੂੰ ਹੋਰ ਗਿਆਨ ਮਿਲ ਗਿਆ ਜੋ ਕਮੀ ਦੀ ਦੂਰ ਹੋ ਗਈ ਉਹ ਤਾਂ ਆਪਣੇ ਛਾਲਾਂ ਮਾਰਦੇ ਨੇ
ਰੰਗ ਹੂ ਹੂ ਉੱਠੇ ਸਰੰਗ ਤਾਰ ਬੁੱਠੇ
ਹਾਹਾਕਾਰ ਪੈ ਗਿਆ
ਜੰਗ ਰੰਗ ਹੂ ਹੂ ਉੱਠੇ
ਹਾਹਾਕਾਰ
ਸਰੰਗ ਧਾਰ ਪੁੱਠਾ
ਸਰੰਗ ਧਾਰ ਪੁੱਠਾ ਸਰਾਂ ਦੀ ਜਦ ਧਾਰ ਚੱਲਦੀ ਹੈ ਹਾਏ ਗਲਾਬ ਤਾਂ ਪੈਂਦਾ ਹੀ ਇਹਨਾਂ ਵੱਜਦੇ ਨੇ
ਗਜੇ ਵੀਰ ਗਾਜੀ ਤੁਰੇ ਤੁੰਦ ਤਾਜੀ
ਗਜੇ ਵੀਰ ਗਾਜੀ
ਗਜੇ
ਬਹਾਰ ਬਹਾਦਰ ਜਿਹੜੇ ਨੇ ਯੋਧੇ ਨੇ ਉਹ ਗੱਜਦੇ ਨੇ
ਤੁਰੇ ਤੁੰਦ ਤਾਜੀ
ਤੁਰੇ ਤੁੰਦ ਤਾਜੀ ਤਾਜੀ ਜਿਹੜੇ ਘੋੜੇ ਨੇ ਉਹ ਅੱਗੇ ਵੱਧ ਰਹੇ ਨੇ ਤੁੰਦ ਤਾਜੀ ਤੁਰੇ ਯਾਨੀ ਮਨ ਵੀ ਜਿਹੜਾ ਹੈ ਕੁਛ ਅੱਗੇ ਵੱਧ ਰਿਹਾ ਬਈ ਨਹੀਂ ਜਿੱਥੇ ਅਸੀਂ ਖੜੇ ਸੀ ਮੰਜ਼ਿਲ ਉਹ ਨਹੀਂ ਸੀ
ਤੁਰੇ ਤੁੰਦ ਤਾਜੀ
ਮੰਜ਼ਿਲ ਉਹ ਨਹੀਂ ਸੀ ਮੰਜ਼ਿਲ ਉਹ ਤੋਂ ਜਿੱਥੇ ਅਸੀਂ ਘੋੜਾ ਰੋਕਤਾ ਸੀ ਉਦੋਂ ਅੱਗੇ ਰਸਤਾ ਪਹਾੜ 'ਤੇ ਚੜ੍ਹਨੂੰ ਹੈਗਾ। ਜੇ ਰਸਤੇ ਤੋਂ ਬਿਨਾਂ ਲਿਜਾ ਕੇ ਘੋੜਾ ਲਾ ਦਈਏ ਪਹਾੜ 'ਤੇ, ਉੱਥੇ ਜਾ ਕੇ ਰਸਤਾ ਨਾ ਹੋਵੇ ਫਿਰ ਘੋੜਾ ਵੀ ਨਹੀਂ ਚੜ੍ਹ ਸਕਦਾ। ਜੇ ਰਸਤਾ ਬਣਿਆ ਹੋਵੇ ਤਾਂ ਘੋੜਾ ਚੜ੍ਹ ਜਾਂਦਾ, ਪਹਾੜ 'ਤੇ ਵੀ ਚੜ੍ਹ ਜਾਂਦਾ।
ਅੱਜ ਰਸਤਾ ਅੱਗੇ ਦਿਖਾ ਤਾ,
ਚਾਹੇ ਉਹਨੂੰ ਰਸਤੇ 'ਤੇ ਲਿਆ ਕੇ ਖੜਾ ਕੀਤਾ, ਇੱਥੋਂ ਚੜ੍ਹ ਘੋੜਾ,
ਮੈਂ ਤੁਰੇ ਤੁੰ ਦਿੱਤਾ ਜੀ,
ਫਿਰ ਉਹ ਖੜੇ ਘੋੜੇ ਵੀ ਚੜ੍ਹ ਪੈਂਦੇ ਨੇ। ਜਿਹੜੇ ਰੁਕੇ ਹੋਏ ਹੁੰਦੇ ਨੇ ਨਾ, ਉਹ ਅੱਗੇ ਚੜ੍ਹ ਪੈਂਦੇ ਨੇ। ਰਸਤਾ ਹੋਣਾ ਚਾਹੀਦਾ, ਰਸਤੇ ਤੋਂ ਬਿਨਾਂ ਤਾਂ ਚੜ੍ਹਿਆ ਨਹੀਂ ਜਾ ਸਕਦਾ ਪਹਾੜ 'ਤੇ। ਜਾਂ ਰਸਤਾ ਹੋਵੇ ਪਹਿਲਾਂ ਹੀ, ਜਾਂ ਫਿਰ ਬਣਾਉਣਾ ਪੈਂਦਾ। ਪਰ ਬਣਾ ਤਾਂ ਇਹਨੂੰ ਕੋਈ ਸਕਦਾ ਨਹੀਂ, ਬਣਾਇਆ ਤਾਂ ਪਰਮੇਸ਼ਰ ਦਾ ਹੀ ਹੈ। ਰਸਤੇ ਦਾ ਪਤਾ ਨਹੀਂ ਹੁੰਦਾ ਵੀ ਕਿੱਧਰ ਕਿੱਧਰ ਨੂੰ ਜਾਂਦਾ, ਘੁੰਮਾ ਫਿਰਾ ਕੇ। ਪਹਾੜੀ ਰਸਤੇ ਦਾ ਗਿਆਨ ਪਤਾ ਨਹੀਂ ਹੁੰਦਾ, ਜਿਹਨੂੰ ਪਤਾ ਹੁੰਦਾ ਉਹ ਚੜ੍ਹ ਜਾਂਦਾ। ਉਹ ਜਿਹੜੇ ਭੇਤੀ ਨੇ ਉਹ ਕਹਿੰਦੇ ਆ ਜਾਓ ਸਾਡੇ ਮਗਰ ਆ ਜਾਓ, ਸਾਨੂੰ ਪਤਾ ਰਸਤਾ ਕਿੱਧਰ ਜਾਂਦਾ, ਉਹ ਲੈ ਜਾਂਦੇ। ਜਿਹਨੂੰ ਨਹੀਂ ਪਤਾ ਉੱਡ ਜਾਂਦੇ। ਅੜੇ ਹੋਏ ਉਹ ਸੀ ਜਿਹਨਾਂ ਨੂੰ ਮਾਰਗ ਦਾ ਗਿਆਨ ਨਹੀਂ ਸੀ। ਜਦ ਮਾਰਗ ਚੱਲਿਆ ਅੱਗੇ ਪਤਾ ਲੱਗਿਆ, ਉਹ ਕਹਿੰਦੇ ਵੀ ਸਾਡੇ ਪਿੱਛੇ ਪਿੱਛੇ ਆ ਜਾਓ ਘੋੜੇ ਲੈ ਕੇ, ਸਾਡੇ ਵੀ ਘੋੜੇ ਨੇ ਤੁਹਾਡੇ ਵੀ ਘੋੜੇ ਨੇ, ਦੋਵੇਂ ਘੋੜਿਆਂ 'ਤੇ ਨੇ। ਫਿਰ ਤਾਜੀ ਜਿਹੜੇ ਸੀ ਅੱਗੇ ਚੱਲ ਪਏ।